And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਔਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਲੌਂਗ ਵੀਕਐਂਡ ਕਿਵੇਂ ਰਿਹਾ?
ਲੌਂਗ ਵੀਕਐਂਡ ਵਧੀਆ ਰਿਹਾ ਜੀ।
ਹਾਂ,
ਵਾਸ ਨਾਈਸ।
ਲੌਂਗ ਵੀਕਐਂਡ ਵਾਸ ਨਾਈਸ,
ਨਾਟ ਲੌਂਗ ਇਨਫ ਦੋ।
ਹਾਂ, ਕੋਈ ਨਹੀਂ, ਅਗਲਾ ਵੀਕਐਂਡ ਬਸ 4 ਦਿਨ ਦੂਰ ਹੈ
ਜੀ। ਜੀ, ਦੈਟਸ ਦ ਬੈਸਟ ਪਾਰਟ।
ਦੈਟਸ ਦ ਬੈਸਟ ਪਾਰਟ। ਵਾਸੂ ਜੀ, ਸਤੰਬਰ ਦਾ ਮਹੀਨਾ ਦੇਖੋ, 8 ਤਰੀਕ ਹੋ ਗਈ ਹੈ ਅੱਜ। ਟਾਈਮ ਬੜੀ ਤੇਜ਼ੀ ਨਾਲ ਗੁਜ਼ਰਦਾ ਜਾ ਰਿਹਾ।
ਇਹ ਇਸ ਮਹੀਨੇ ਦੇ 8 ਦਿਨ ਕਿੱਥੇ ਗਏ ਪਤਾ ਨਹੀਂ,
ਹੈ ਨਾ?
ਕਿਉਂਕਿ ਵਿੱਚੋਂ 3 ਦਿਨ ਤਾਂ ਛੁੱਟੀਆਂ।
ਜਦੋਂ ਕਦੇ ਵੀ ਲੌਂਗ ਵੀਕਐਂਡ ਅਜਿਹੇ ਮੌਕੇ ਤੇ ਆ ਜਾਵੇ ਨਾ, ਜਦੋਂ ਜੇ ਤਾਂ ਹੋਵੇ ਰਾਈਟ ਐਟ ਦਾ ਬਿਗਨਿੰਗ ਆਫ ਦ ਮੰਥ, ਉਹ ਤੁਹਾਨੂੰ ਲੱਗਦਾ ਕਿ ਵੀ ਉਹ ਕਿਤੇ ਖੁਰਦ ਬੁਰਦਿਆ ਹੋ ਜਾਂਦਾ। ਜਦੋਂ ਆਵੇ ਇੱਦਾਂ 5-7 ਦਿਨਾਂ ਤੋਂ ਬਾਅਦ ਜਾਂ 3-4 ਦਿਨ ਨਿਕਲ ਲੈਣ, ਫਿਰ ਲੱਗਦਾ ਵੀ ਹਾਂ ਉਹਨੇ ਕਿਤੇ ਜਿਵੇਂ ਸਪੀਡ ਦੇ ਦਿੱਤੀ ਹੋਈ ਹੈ ਮਹੀਨੇ ਨੂੰ।
ਯਾ, ਕਿਉਂਕਿ ਮਹੀਨੇ ਦੇ ਪਹਿਲਾਂ 3 ਕੁ ਦਿਨ ਚਾਰਜ ਨਿਕਲ ਜਾਂਦੇ ਆ ਕਿ ਲੌਂਗ ਵੀਕਐਂਡ ਆਉਣਾ
ਆ ਗਿਆ,
ਫਿਰ 3 ਕੁ ਦਿਨ ਲੌਂਗ ਵੀਕਐਂਡ ਦੇ ਵਿੱਚ ਨਿਕਲ ਜਾਂਦੇ ਆ,
ਹਾਂ
ਇੱਦਾਂ ਹੀ ਫਿਰ 7-8 ਦਿਨ ਨਿਕਲ ਜਾਂਦੇ, ਪਤਾ ਨਹੀਂ ਲੱਗਦਾ।
ਫਿਰ ਉਸ ਤੋਂ ਬਾਅਦ, ਕਿਉਂਕਿ ਅਗਲਾ ਵੀਕਐਂਡ 4 ਦਿਨਾਂ ਬਾਅਦ ਆ ਜਾਣਾ,
ਉਹਦਾ 4 ਰਹਿੰਦਾ,
ਫਿਰ ਲੱਗਣਾ ਵੀ ਅੱਧਾ ਮਹੀਨਾ ਤਾਂ ਨਿਕਲ ਵੀ ਗਿਆ।
ਨਾਟ ਅ ਗ੍ਰੇਟ ਵੇ ਟੂ ਲਿਵ ਲਾਈਫ ਜੀ।
ਪਰ ਅੱਛਾ, ਇੱਕ ਗੱਲ ਆ ਕਿ ਗਰਮੀਆਂ ਦੀ ਰੁੱਤ ਭਾਵੇਂ ਅਨਅਫਿਸ਼ਲੀ ਤਾਂ ਕਹਿ ਦਿੱਤਾ ਜਾਂਦਾ ਕਿ ਜਿਹੜਾ ਲੇਬਰ ਡੇ ਵਾਲਾ ਲੌਂਗ ਵੀਕਐਂਡ ਇਹਨੂੰ ਕਿਹਾ ਜਾਂਦਾ ਨਾ ਵੀ ਅਨਅਫਿਸ਼ਲ ਐਂਡ ਆਫ ਸਮਰ, ਪਰ 2 ਹਫ਼ਤੇ ਅਜੇ ਹੋਰ ਪਏ ਆ ਗਰਮੀਆਂ ਦੀ ਰੁੱਤ ਦੇ ਅਫਿਸ਼ੀਅਲੀ। 22 ਸਤੰਬਰ ਨੂੰ ਜਦੋਂ ਸਾਡੇ ਕੋਲ ਇੱਥੇ ਸਵੇਰ ਦੇ 5:05 ਹੋਏ ਹੋਣਗੇ, ਉਦੋਂ ਵਾਸੂ ਜੀ ਪਤਝੜ ਰੁੱਤ ਦੀ ਸ਼ੁਰੂਆਤ ਹੋਏਗੀ। ਸੋ 22 ਤਰੀਕ ਨੂੰ 5:05 ਤੇ ਜੇ ਤੁਸੀਂ ਕੋਈ ਪੱਤਾ ਡਿੱਗਦਾ ਵੇਖੋ ਤਾਂ ਤੁਸੀਂ ਇਹ ਸਮਝ ਲਓ ਉਹ ਸਮੇਂ ਦਾ ਬੜਾ ਪਾਬੰਦ ਆ।
ਪੱਤੇ ਡਿੱਗਣੇ ਆਲਰੇਡੀ ਸ਼ੁਰੂ ਹੋ
ਗਏ ਆ ਐਕਚੁਅਲੀ,
ਤੇ ਮੌਸਮ ਦੇ ਵਿੱਚ ਵੀ ਥੋੜ੍ਹੀ ਜਿਹੀ ਠੰਡ ਜਿਹੜੀ ਆ ਮਹਿਸੂਸ ਕੀਤੀ ਜਾ ਸਕਦੀ ਹੈ।
ਜੀ ਜੀ ਜੀ।
ਤੇ ਟੈਂਪਰੇਚਰ ਫੋਰਕਾਸਟ ਵੀ ਹੁਣ ਇਹੀ ਕਹਿੰਦੀ ਆ ਕਿ ਜਿਹੜੇ ਮੈਕਸਿਮਮ ਟੈਂਪਰੇਚਰ 20-22 ਡਿਗਰੀ
ਬਸ ਇਸੀ ਰੇਂਜ ਦੇ ਵਿੱਚ
ਆ, ਸੋ ਉਸ ਤੋਂ ਉੱਪਰ ਨਹੀਂ ਜਾ ਰਿਹਾ,
ਲੋ 20s।
ਯਾ, ਤੇ ਕੁਝ ਦਿਨ ਮੀਂਹ ਵੀ ਮਾੜਾ ਮੋਟਾ ਪਏਗਾ। ਸੋ ਫਾਲ ਇਜ਼ ਆਲਰੇਡੀ ਅਨਅਫਿਸ਼ਲੀ ਦੋ, ਬਟ ਇਟਸ ਹੀਅਰ।
ਅਨਅਫਿਸ਼ਲੀ ਗਰਮੀਆਂ ਮੁੱਕ ਗਈਆਂ, ਅਨਅਫਿਸ਼ਲੀ ਪਤਝੜ ਰੁੱਤ ਆ ਗਈ ਆ, ਪਰ ਵਾਸੂ ਜੀ ਅਫਿਸ਼ਲੀ ਜਿਹੜੀ ਗੱਲ ਲਾਗੂ ਹੋ ਚੁੱਕੀ ਆ।
ਫਾਲ ਵੈਸੇ ਮੇਰਾ ਫੇਵਰਿਟ ਸੀਜ਼ਨ ਆ।
ਤੁਹਾਡਾ ਫੇਵਰਿਟ ਸੀਜ਼ਨ? ਉਹੀ ਕਹਿੰਦੇ ਨਾ ਆਟਮ ਬਾਰੇ ਕਿਹਾ ਜਾਂਦਾ ਨਾ, ਐਵਰੀ ਲੀਫ ਟਰਨਸ ਇਨਟੂ ਅ ਫਲਾਵਰ।
ਯਾ, ਬਟ ਆਮ ਤੌਰ ਤੇ ਸਪਰਿੰਗ ਲੋਕ ਜ਼ਿਆਦਾ ਪਸੰਦ ਕਰਦੇ ਨੇ।
ਜੀ ਜੀ।
ਬਟ ਆਈ ਲਾਈਕ ਫਾਲ ਮੋਰ, ਕੈਨੇਡੀਅਨ ਫਾਲਸ ਆਰ ਜਸਟ ਬਿਊਟੀਫੁਲ।
ਹਾਂ, ਨਹੀਂ, ਸੋਹਣੀਆਂ ਬਹੁਤ, ਪਰ ਜਿਨ੍ਹਾਂ ਦੀ ਸਟਰੀਟ ਦੇ ਉੱਪਰ ਰੁੱਖ ਬਹੁਤ ਜ਼ਿਆਦਾ ਨੇ, ਜਦੋਂ ਪੱਤੇ ਝੜਦੇ ਨੇ ਅਤੇ ਕਈ ਵਾਰੀ ਹਵਾ ਦਾ ਰੁੱਖ ਵੀ ਇਹੋ ਜਿਹਾ ਹੁੰਦਾ, ਕਈ ਡਰਾਈਵੇਜ਼ ਅਜਿਹੇ ਹੁੰਦੇ ਆ ਕਿ ਹਵਾ ਸਾਰੇ ਪੱਤੇ ਉਹਨਾਂ ਦੇ ਡਰਾਈਵੇ 'ਚ ਹੀ ਲੈ ਆਉਂਦੀ ਆ। ਵੀ ਲਿਵਡ ਇਨ ਹਾਊਸ ਲਾਈਕ ਦੈਟ, ਅਤੇ ਉਹ 'ਚ ਹੁੰਦਾ ਕੀ ਸੀ ਯਾਰ, ਪੱਤੇ ਚੱਕਦੇ ਰਹਿ ਜਾਈਦਾ ਸੀ, ਜਦੋਂ ਦੇਖੋ ਜਿੰਨੇ ਪੱਤੇ ਹਟਾਏ ਓਨੇ ਹੀ ਫੇਰ ਆ ਗਏ।
ਯਾ, ਵਿੰਟਰ 'ਚ ਸਨੋ ਚੱਕਦੇ ਰਹਿ ਜਾਈਦਾ, ਅਤੇ ਸਪਰਿੰਗ 'ਤੇ ਸਮਝ ਫੱਟੇ ਚੱਕਦੇ ਰਹਿ ਜਾਈਦਾ।
ਅੱਛਾ ਬਸ ਜੀ, ਦੇਖੋ ਅਸੀਂ ਅਫਿਸ਼ਲ ਅਨਅਫਿਸ਼ਲ ਚੀਜ਼ ਦੀ ਗੱਲ ਕੀਤੀ ਨਾ, ਫਾਲ ਵਰਸਿਸ ਸਮਰ, ਅਫਿਸ਼ਲ ਐਂਡ ਜਾਂ ਅਨਅਫਿਸ਼ਲੀ ਐਂਡ ਹੋਇਆ, ਪਰ ਅਫਿਸ਼ਲੀ ਜਿਹੜੀ ਗੱਲ ਲਾਗੂ ਹੋ ਚੁੱਕੀ ਆ ਉਹ ਹੈ, ਲੰਘੀ ਰਾਤ ਤੋਂ ਕੈਨੇਡਾ ਵੱਲੋਂ ਜਿਹੜੇ ਕਾਊਂਟਰ ਟੈਰਿਫਸ ਅਮਰੀਕਾ ਉੱਪਰ ਲਗਾਏ ਜਾਣੇ ਸੀ ਉਹ ਲਾਗੂ ਹੋ ਗਏ ਨੇ। ਲੌਂਗ ਵੀਕਐਂਡ ਦੌਰਾਨ ਜਾਂ ਲੌਂਗ ਵੀਕਐਂਡ ਸ਼ੁਰੂ ਹੋਣ ਤੋਂ ਪਹਿਲਾਂ ਕਿਤੇ ਕਿਸੇ ਨੂੰ ਸ਼ਾਇਦ ਮਾੜੀ ਮੋਟੀ ਆਸ ਸੀ ਕਿ ਹੋ ਸਕਦਾ ਲਾਸਟ ਮਿੰਟ 'ਤੇ ਕੋਈ ਗੱਲਬਾਤ ਕਰਕੇ ਕੋਈ ਡੀਲ ਹੋ ਜਾਵੇ, ਕਿਤੇ ਕੋਈ ਸਹਿਮਤੀ ਬਣ ਜਾਵੇ, ਪਰ ਇਸ ਚੀਜ਼ ਬਾਰੇ ਓਵਰ ਦਾ ਲੌਂਗ ਵੀਕਐਂਡ ਹੀ ਬੜਾ ਕਲੀਅਰ ਕਰ ਦਿੱਤਾ ਗਿਆ ਸੀ। ਫਰਾਈਡੇ ਸੈਟਰਡੇ ਤੋਂ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਕੋਈ ਵੀ ਲਾਸਟ ਮਿੰਟ 11th ਆਵਰ ਗੱਲਬਾਤ ਨਹੀਂ ਹੋਏਗੀ, ਅਜਿਹਾ ਹੋਇਆ ਵੀ ਨਹੀਂ। ਅਤੇ ਕੱਲ੍ਹ ਜਦੋਂ ਈਸਟਰਨ ਸਮੇਂ ਮੁਤਾਬਕ ਅੱਧੀ ਰਾਤ ਤੋਂ ਬਾਅਦ 12:01 ਹੋਏ, ਸਾਡੇ ਕੋਲ ਇੱਥੇ 3 ਘੰਟੇ ਅਸੀਂ ਪਿੱਛੇ ਹਾਂ, 9:01 ਦਾ ਸਮਾਂ ਸੀ ਕੱਲ੍ਹ ਰਾਤ ਦਾ, ਕੈਨੇਡਾ ਵੱਲੋਂ ਅਮਰੀਕਨ ਸਮਾਨ ਉੱਪਰ $28 ਬਿਲੀਅਨ ਦਾ, ਕੈਨੇਡੀਅਨ ਡਾਲਰਸ ਦਾ, ਜਿਹੜਾ ਅਮਰੀਕਾ ਦਾ ਸਮਾਨ ਕੈਨੇਡਾ ਆਉਂਦਾ ਉਹਦੇ ਉੱਪਰ ਟੈਰਿਫਸ ਲੱਗ ਗਏ ਨੇ। ਟੈਰਿਫਸ ਦੀ ਰੇਂਜ 15-50% ਹੈ, ਥੋੜ੍ਹੀਆਂ ਚੀਜ਼ਾਂ 'ਤੇ 15% ਟੈਰਿਫ ਹੈ, ਕਈਆਂ ਦੇ ਉੱਪਰ 25% ਹੈ ਅਤੇ ਬਹੁਤੀਆਂ ਦੇ ਉੱਪਰ 50% ਟੈਰਿਫ ਹੈ।
ਯਾ, ਸੋ 3 ਹੀ ਰੇਟ ਨੇ ਜੀ, 25 ਅਤੇ 50 ਵਾਲਾ ਜ਼ਿਆਦਾ ਹੈ
ਜੀ,
ਕੁਝ ਚੀਜ਼ਾਂ ਦੇ ਉੱਤੇ 15% ਟੈਰਿਫ ਹੈ
ਜੀ।
ਅਤੇ ਵਿਜੇ ਜੀ, ਭਾਵੇਂ ਟੈਰਿਫ ਲੱਗਣ ਤੋਂ ਪਹਿਲਾਂ ਦੋਨੋਂ ਧਿਰਾਂ ਦੇ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ, ਪਰ ਅੱਜ ਇਹ ਕਿਹਾ ਜਾ ਰਿਹਾ ਕਿ ਡੋਮਿਨਿਕ ਲੇਬਲੌਂਗ ਅਤੇ ਜੇਮਿਸਨ ਗ੍ਰੀਅਰ ਦੋਨਾਂ ਦੇ ਵਿਚਕਾਰ ਕਹਿੰਦੇ ਗੱਲਬਾਤ ਹੋਣ ਦੇ ਆਸਾਰ ਨੇ। ਅਤੇ ਉਸ ਤੋਂ ਬਾਅਦ ਕਹਿੰਦੇ ਉਸ ਗੱਲਬਾਤ ਦੇ ਵਿੱਚ ਜੇਮਿਸਨ ਗ੍ਰੀਅਰ, ਕਿਉਂਕਿ ਉਹ ਪਹਿਲਾਂ ਬਿਆਨ ਦੇ ਚੁੱਕੇ ਨੇ ਕਿ ਉਹਨਾਂ ਵੱਲੋਂ ਹੋਰ ਨਵੀਆਂ ਟੈਰਿਫਸ ਅੱਜ ਇਹੀ ਐਲਾਨੀਆਂ ਜਾ ਸਕਦੀਆਂ ਨੇ, ਉਹਦੇ ਬਾਰੇ ਉਹ ਕਿਸੇ ਕਿਸਮ ਦੀ ਬਰੀਫਿੰਗ ਦੇਣਗੇ ਕੈਨੇਡੀਅਨ ਅਫੀਸ਼ਲਸ ਨੂੰ
ਜੀ,
ਕਿ ਵੀ ਟਲ ਜਾਓ ਨਹੀਂ ਤਾਂ ਅਸੀਂ ਇੱਦਾਂ ਕਰਾਂਗੇ
ਜੀ।
ਅਤੇ ਫਿਰ ਕਿਹਾ ਜਾ ਰਿਹਾ ਕਿ ਲੇਟਰ ਦਿਸ ਵੀਕ ਮੋਰ ਟਾਕਸ ਆਰ ਐਕਸਪੈਕਟਡ। ਸੋ ਭਾਵੇਂ ਨੋ ਸਾਈਡ ਬਲਿੰਕਡ ਬਿਫੋਰ ਦ ਟੈਰਿਫਸ ਵਰ ਕਾਊਂਟਰ ਟੈਰਿਫਸ, ਪਰ ਕਾਊਂਟਰ ਟੈਰਿਫਸ ਲੱਗਦਿਆਂ ਸਾਰ ਅੱਜ ਤੋਂ ਹੀ ਹੋ ਸਕਦਾ ਕਿ ਗੱਲਬਾਤ ਦੁਬਾਰਾ ਸ਼ੁਰੂ ਹੋ ਜਾਏ।
ਵਾਸੂ ਜੀ, ਗੱਲਬਾਤ ਚਲੋ ਸ਼ੁਰੂ ਹੋਵੇ, ਉਹਦੇ ਵਿੱਚੋਂ ਹੋਪਫੁਲੀ ਜਿਹੜੀ ਰੈਸ਼ਨੈਲਿਟੀ ਆ ਉਹਨੂੰ ਮੌਕਾ ਦਿੱਤਾ ਜਾਵੇ, ਹੈ ਨਾ, ਗੁੱਡ ਸੈਂਸ ਹੋਪਫੁਲੀ ਪ੍ਰੀਵੇਲਸ, ਕਿਉਂਕਿ ਡੋਨਲਡ ਟਰੰਪ ਨੇ ਵੀਕਐਂਡ 'ਤੇ ਜੋ ਕੁਝ ਕੀਤਾ, ਲੌਂਗ ਵੀਕਐਂਡ 'ਤੇ ਜਿਹੋ ਜਿਹੀਆਂ ਟਰੁੱਥ ਸੋਸ਼ਲ 'ਤੇ ਪੋਸਟਸ ਪਾਈਆਂ ਨੇ, ਹੈਰਾਨੀ ਹੁੰਦੀ ਯਾਰ, ਜਾਂ ਇਹ ਕਹਿ ਲਓ ਹੈਰਾਨੀ ਹੁੰਦੀ ਨਹੀਂ ਹੁਣ ਕਿਸੇ ਗੱਲ ਦੀ, ਜਦੋਂ ਤੁਸੀਂ ਦੇਖਦੇ ਹੋ ਕਿ ਜਿਸ ਰੁਤਬੇ ਵਾਲੇ ਬੰਦੇ ਵੱਲੋਂ, ਦ ਆਫਿਸ, ਦ ਚੇਅਰ, ਜਿਹਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ, ਫਿਰ ਹੈਰਾਨੀ ਹੁੰਦੀ ਆ। ਜਦ ਤੁਸੀਂ ਵੇਖਦੇ ਹੋ ਟਰੰਪ, ਡੋਨਲਡ ਟਰੰਪ ਵੱਲੋਂ ਇਹ ਕੀਤਾ ਜਾ ਰਿਹਾ, ਫਿਰ ਕੋਈ ਹੈਰਾਨੀ ਹੁੰਦੀ ਨਹੀਂ, ਕਿਉਂਕਿ ਇੰਝ ਲੱਗਦਾ ਕਿ ਹਰ ਪੋਸਟ ਦੇ ਨਾਲ ਜਾਂ ਰੈਗੂਲਰਲੀ ਡੋਨਲਡ ਟਰੰਪ ਜਿਹੜਾ ਇੱਕ ਉਹ ਪੈਮਾਨਾ ਹੈ ਨਾ, ਇੱਕ ਸ਼ਿਸ਼ਟਾਚਾਰ ਦਾ, ਉਹਨੂੰ ਹੋਰ ਉਹਦਾ ਪੱਧਰ ਨੀਵਾਂ ਕਰੀ ਜਾਂਦੇ ਆ।
ਅਤੇ ਹੁਣ ਪਿਛਲੇ 1.5 ਸਾਲ ਤੋਂ ਕੈਨੇਡੀਅਨਸ ਨੂੰ ਤਾਂ ਆਦਤ ਜੀ ਹੋ ਗਈ ਆ ਕਿ ਰੋਜ਼ ਸਵੇਰੇ ਉੱਠ ਕੇ, ਅਤੇ ਸਵੇਰੇ ਵੀ ਉੱਠ ਕੇ ਕਿਉਂ, ਸਵੇਰੇ ਸ਼ਾਮ ਰਾਤ ਜਦੋਂ
ਕਿਸੇ ਵੀ ਵੇਲੇ
ਡੋਨਲਡ ਟਰੰਪ ਟਰਿਗਰ ਹੈਪੀ ਕਿਸਮ ਦੇ ਵਿਅਕਤੀ ਨੇ, ਕਦੇ ਵੀ ਕੁਝ ਵੀ ਉਹ ਟਰੂਥ ਸੋਸ਼ਲ ਦੇ ਉੱਤੇ ਲਿਖ ਸਕਦੇ ਨੇ, ਪਾ ਸਕਦੇ ਨੇ। ਸੋ ਉਹਨਾਂ ਨੇ ਵੀਕਐਂਡ 'ਤੇ ਵੀ, ਮੈਂ ਤਾਂ ਹੈਰਾਨੀ ਇਸ ਗੱਲ ਦੀ ਜ਼ਿਆਦਾ ਹੁੰਦੀ ਆ ਕਿ ਬੰਦੇ ਕੋਲ ਸਮਾਂ ਕਿੰਨਾ ਯਾਰ,
ਹਾਂ ਸਹੀ ਗੱਲ,
ਕਿ ਇੰਨਾ ਟਾਈਮ ਸਿਰਫ ਕੈਨੇਡਾ ਦੇ ਉੱਤੇ ਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਲਾਤਾ।
ਵਾਸੂ ਜੀ, ਸਾਰਾ ਕੋਈ ਨੋਰਮਲ ਚੱਲ ਰਿਹਾ ਹੋਵੇ ਨਾ, ਤਾਂ ਵੀ ਰਾਸ਼ਟਰਪਤੀ ਕੋਲ ਇੰਨਾ ਸਮਾਂ ਨਹੀਂ ਹੁੰਦਾ,
ਨਹੀਂ ਹੁੰਦਾ।
ਹਜੇ ਤਾਂ ਇਹਨਾਂ ਨੇ ਪੰਗੇ ਕਿੰਨੇ ਸਹੇੜੇ ਹੋਏ ਆ, ਤੁਹਾਡੇ ਫਾਈਨੈਂਸ਼ੀਅਲ ਸਿਚੁਏਸ਼ਨ, ਫਿਸਕਲ ਸਿਚੁਏਸ਼ਨ ਅਮਰੀਕਾ ਦੀ, ਵਾਰ ਵਾਲੀ ਸਿਚੁਏਸ਼ਨ, ਆ ਟ੍ਰੇਡ ਵਾਰ ਕਰਕੇ ਪੰਗੇ, ਫਿਰ ਨਵੰਬਰ 'ਚ ਤੁਹਾਡਾ ਮਿਡ ਟਰਮ ਇਲੈਕਸ਼ਨ ਆ ਰਿਹਾ। ਰਿਪਬਲਿਕਨਸ ਵੱਲੋਂ ਤਾਂ ਵਾਸੂ ਜੀ ਹੁਣ ਇੱਕ ਰੈਲੀ ਵੀ ਕੀਤੀ ਜਾ ਰਹੀ ਆ, ਇਹ ਤਾਂ ਆਮ ਤੌਰ 'ਤੇ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਰੈਲੀ ਵਗੈਰਾ ਨਹੀਂ ਕਰਦੇ ਹੁੰਦੇ। ਸੋ ਇੰਨਾ ਕੰਮ ਹੈਗੇ ਕਰਨ ਵਾਲੇ, ਉਹਦੇ ਬਾਵਜੂਦ ਵੀਕਐਂਡ 'ਤੇ ਇਹਨਾਂ ਨੇ ਕੈਨੇਡਾ ਬਾਰੇ ਜਿਹੜੀਆਂ ਟਵੀਟਸ ਕੀਤੀਆਂ, ਜਿਹੜੀਆਂ ਪੋਸਟਸ ਕੀਤੀਆਂ ਨੇ, ਇੱਕ ਇੱਕ ਕਰਕੇ ਗੱਲ ਕਰੀਏ ਉਹਨਾਂ ਬਾਰੇ ਯਾਰ। ਇੱਕ ਤਾਂ ਜਿਹੜੀ ਸਭ ਤੋਂ ਜਿਹੜੀ ਭੱਦੀ ਪੋਸਟ ਸੀ, ਉਹ ਸੀ ਡੋਨਲਡ ਟਰੰਪ ਨੇ ਖੁਦ ਜਿਹੜਾ ਹਾਕੀ ਗੇਅਰ ਪਾਇਆ ਹੋਇਆ USA ਵਾਲਾ, ਅਤੇ ਥੱਲੇ ਜ਼ਮੀਨ ਦੇ ਉੱਪਰ ਉਹ ਕਾਰਟੂਨ ਪੋਸਟ ਕੀਤਾ, ਅਤੇ ਅਫਕੋਰਸ AI ਜਨਰੇਟਡ ਕਾਰਟੂਨ, ਅਤੇ ਮਾਰਕ ਕਾਰਨੀ ਨੇ ਕੈਨੇਡੀਅਨ ਜਿਹੜੀ ਡਰੈਸ ਯੂਨੀਫਾਰਮ ਹੈਗੀ ਆ ਹਾਕੀ ਵਾਲੀ, ਉਹ ਪਾਈ ਹੋਈ ਆ, ਉਹ ਥੱਲੇ ਡਿੱਗੇ ਹੋਏ ਨੇ, ਅਤੇ ਡੋਨਲਡ ਟਰੰਪ ਉਹਨਾਂ ਨੂੰ ਕਹਿ ਰਹੇ ਨੇ ਗੈਟ ਅਪ ਗਵਰਨਰ।
ਬਾਏ ਡੋਨਲਡ ਟਰੰਪ ਸਟੈਂਡਰਡਸ ਵਿੱਚ ਇਹਦੀ ਇੰਨੀ ਭੱਦੀ ਵੀ ਨਹੀਂ ਹੈ ਕਿ ਯੈਸ ਅਫਕੋਰਸ ਕਿ ਅਮੈਰੀਕਨ ਪ੍ਰੈਜੀਡੈਂਟ ਕੈਨੇਡੀਅਨ ਪ੍ਰਾਈਮ ਮਿਨਿਸਟਰ ਬਾਰੇ ਇੱਦਾਂ ਕਹਿ ਰਿਹਾ ਅਤੇ ਇੱਦਾਂ ਦੀ ਫੋਟੋ ਪਾ ਰਿਹਾ AI ਜਨਰੇਟਡ, ਉਹ ਬੜੀ ਇੱਕ ਬਿਲੋ ਦਾ ਬੈਲਟ ਕਿਸਮ ਦੀ ਉਹ ਪੋਸਟ ਹੈ, ਪਰ ਕਮਿੰਗ ਫਰੋਮ ਡੋਨਲਡ ਟਰੰਪ ਮੈਨੂੰ ਲੱਗਦਾ ਕਿ ਵੀਵ ਸੀਨ ਇਵਨ ਵਰਸ। ਅਤੇ ਇੱਕ ਉਹਨਾਂ ਨੇ ਪੋਸਟ ਪਾਈ ਕਿ ਜਿਹਦੇ ਉੱਤੇ ਆਲਮੋਸਟ ਪੂਰੇ ਨੌਰਥ ਅਮੈਰੀਕਾ ਦੇ ਉੱਤੇ ਇਨਕਲੂਡਿੰਗ ਉਧਰੋਂ ਗ੍ਰੀਨਲੈਂਡ ਵੀ ਵਿੱਚ ਘੇਰ ਲਿਆ, ਆਈਸਲੈਂਡ ਵੀ ਘੇਰ ਲਿਆ, ਆਈਸਲੈਂਡ ਵੀ,
ਕੈਰੇਬੀਅਨ ਵੀ,
ਹਾਂ ਕੈਰੇਬੀਅਨ ਵੀ,
ਤੇ ਸੈਂਟਰਲ ਅਮਰੀਕਾ ਦਾ ਹਿੱਸਾ ਵੀ,
ਹਾਂ ਸੋ ਸੈਂਟਰਲ ਅਮਰੀਕਾ ਦਾ ਬਹੁਤਾ ਹਿੱਸਾ ਉਹਦੇ ਵਿੱਚ ਕਵਰਡ ਹੈ। ਸੋ ਉਹਦੇ ਉੱਤੇ ਪੂਰਾ USA ਦਾ ਮੈਪ ਸੁਪਰ ਇੰਪੋਜ਼ ਕੀਤਾ ਹੋਇਆ, ਇੱਕ ਇੱਦਾਂ ਦਾ ਉਹਨੇ ਨਕਸ਼ਾ ਵੀ ਪੋਸਟ ਕੀਤਾ। ਫਿਰ ਵਿਜੇ ਜੀ, ਇੱਕ ਉਹਨਾਂ ਨੇ ਬੜੀ ਇੱਕ ਐਂਬੀਗੂਅਸ ਜੀ ਪੋਸਟ ਪਾਈ ਆ ਜਿਹਦਾ ਮਤਲਬ ਸਮਝ ਨਹੀਂ ਆ ਰਿਹਾ ਕਿ ਕੈਨੇਡੀਅਨ ਡਾਲਰ ਦਾ ਜਿਹੜਾ ਇਮਬੈਲੈਂਸ ਹੈ ਵਿਦ ਦ US ਇਜ਼ ਅਨਐਕਸੈਪਟੇਬਲ। ਸੋ ਉਹਨਾਂ ਨੇ ਕੀ ਲਿਖਿਆ, ਕੈਨੇਡਾਜ਼ ਬ੍ਰੈਕਟ ਕਰੰਸੀ ਫਿਰ ਡਾਲਰ ਇਮਬੈਲੈਂਸ ਵਿਦ ਦ US ਇਜ਼ ਅਨਐਕਸੈਪਟੇਬਲ, ਇਟ ਹੈਜ਼ ਬਿਨ ਦੈਟ ਵੇ ਫੋਰ ਈਅਰਸ ਬਟ ਨੋ ਲੋਂਗਰ। ਕੀ ਮਤਲਬ,
ਕੀ ਕਰੋਗੇ ਕਿ ਤੁਸੀਂ ਆਪਣੀ ਕਰੰਸੀ ਡੀਵੈਲਿਊ ਕਰੋਗੇ ਜਿਹਦੇ ਕਰਕੇ ਤੁਸੀਂ ਚਾਈਨਾ ਦੀ ਨਿਖੇਧੀ ਕਰਦੇ ਹੋ ਕਿ ਜੋ ਫਰੀ ਮਾਰਕੀਟ ਕਰੰਸੀ ਹੈ ਹੀ ਨਹੀਂ, ਇਹ ਤਾਂ ਮੈਨੀਪੁਲੇਟ ਕਰਦੇ ਆ ਕਰੰਸੀ। ਸੋ ਕੀ ਤੁਸੀਂ ਕਰੰਸੀ ਮੈਨੀਪੁਲੇਸ਼ਨ ਕਰਨਾ ਚਾਹੁੰਦੇ ਹੋ? ਅਤੇ ਜੇ ਤੁਸੀਂ ਇਹ ਕਹਿੰਦੇ ਵੀ ਹੋ, ਉਹਦੇ ਕਰਕੇ ਵਾਸੂ ਜੀ ਅਮਰੀਕਾ ਦੇ ਵਿੱਚ ਇਨਫਲੇਸ਼ਨ ਵੀ ਤਾਂ ਕਿੰਨੀ ਵਧੇਗੀ। ਮਤਲਬ ਜਿਹੜੀ ਜੇ ਕੈਨੇਡੀਅਨ ਕਰੰਸੀ ਦੀ ਵੈਲਿਊ ਘੱਟ ਆ, ਜੇ ਅਮੈਰੀਕਨਸ ਨੂੰ $1 ਦੇ ਕੇ ਆਪਣਾ $1 $36.37 ਕੈਨੇਡੀਅਨ ਮਿਲਦੇ ਆ, ਅਤੇ ਉਹਦੇ ਨਾਲ ਅਮੈਰੀਕਨਸ ਨੂੰ ਬੈਨੀਫਿਟ ਹੀ ਆ,
ਉਹਦਾ
ਨੁਕਸਾਨ ਨਹੀਂ ਆ।
ਐਗਜੈਕਟਲੀ, ਕਿ ਮਤਲਬ ਜਿਹੜਾ ਸਾਡੇ ਇੱਥੋਂ ਜਿਹੜੇ ਸਮਾਨ ਅਮਰੀਕਾ ਜਾਂਦਾ ਉਹਨਾਂ ਨੂੰ ਸਸਤਾ ਮਿਲਦਾ, ਕੈਨੇਡੀਅਨ ਐਕਸਪੋਰਟ ਸਸਤੇ ਨੇ ਬਿਕੋਜ਼ ਸਾਡਾ ਡਾਲਰ ਸਸਤਾ ਹੈ। ਜੇ ਕੈਨੇਡੀਅਨ ਡਾਲਰ ਮਹਿੰਗਾ ਹੋ ਜਾਏਗਾ ਤਾਂ ਕੈਨੇਡੀਅਨ ਐਕਸਪੋਰਟਸ ਤੋਂ US ਵੀ ਮਹਿੰਗੇ ਹੋ ਜਾਣਗੇ, ਇਹ ਸਿੰਪਲ ਮੈਥਮੈਟਿਕਸ ਹੈ। ਪਰ ਡੋਨਲਡ ਟਰੰਪ ਸਿਰਫ, ਤੁਹਾਨੂੰ ਪਤਾ ਨਾ ਵੀ ਕੰਜ਼ਿਊਮਰ ਦੀ ਨਹੀਂ, ਉਹ ਆਪਣੀਆਂ ਕੰਪਨੀਆਂ ਦੀ ਸੋਚਦੇ ਨੇ, ਉਹ ਸਿਰਫ ਇਸ ਵਿਊ ਪੁਆਇੰਟ ਤੋਂ ਦੇਖ ਰਹੇ ਨੇ ਕਿ ਕੈਨੇਡੀਅਨ ਕਿਉਂਕਿ ਸਮਾਨ ਸਸਤਾ ਵਿਕਦਾ ਅਮਰੀਕਾ 'ਚ, ਜਿਹੜੇ ਅਮੈਰੀਕਨ ਮੈਨੂਫੈਕਚਰਰਸ ਨੇ ਵੀ ਉਹ ਦੇ ਆਰ ਐਟ ਅ ਡਿਸਐਡਵਾਂਟੇਜ, ਪਰ ਦੈਟਸ ਨਾਟ ਹਾਊ ਦ ਇਕਨੋਮੀ ਵਰਕਸ।
ਨਹੀਂ, ਜੇ ਉਹਨਾਂ ਨੂੰ ਲੱਗਦਾ, ਦੇਖੋ ਦੋ ਹੀ ਤਰੀਕੇ ਨੇ ਨਾ ਕੈਨੇਡੀਅਨ ਡਾਲਰ ਦੀ ਵੈਲਿਊ ਦੇ ਬਰਾਬਰ ਅਮਰੀਕਨ ਡਾਲਰ ਦੀ ਵੈਲਿਊ ਕਰਨ ਦੇ, ਜਾਂ ਤਾਂ ਆਪਣਾ ਡਾਲਰ ਡੇਗੋ, ਜੇ ਉਹ ਡੇਗਦੇ ਹੋ ਤੁਸੀਂ ਬਾਹਰੋਂ ਜਿਹੜਾ ਸਮਾਨ ਮੰਗਾਉਂਦੇ ਹੋ ਉਹ ਤੁਹਾਨੂੰ ਮਹਿੰਗਾ ਹੋਊਗਾ, ਅਮਰੀਕਾ 'ਚ ਇਨਫਲੇਸ਼ਨ ਵਧੇਗੀ। ਦੂਜੀ ਗੱਲ ਹੈਗੀ, ਤੁਸੀਂ ਕੈਨੇਡੀਅਨ ਡਾਲਰ ਦੀ ਵੈਲਿਊ ਅਪ ਕਰੋ, ਫਿਰ ਤੁਸੀਂ ਬੌਂਡਸ ਖਰੀਦ ਲਓ ਸਾਡੇ, ਫਿਰ ਤੁਸੀਂ ਕੈਨੇਡੀਅਨ ਡਾਲਰ
ਇਨਵੈਸਟ ਕਰੋ,
ਬਲਕ ਦੇ ਵਿੱਚ ਖਰੀਦ ਰਹੋ, ਹਾਂ ਕੈਨੇਡਾ ਦੇ ਵਿੱਚ ਇਨਵੈਸਟ ਕਰੋ।
ਤੁਸੀਂ ਸਗੋਂ ਕਹੀ ਜਾਂਦੇ ਹੋ ਯੂ ਆਰ ਟੇਕਿੰਗ ਆਵਰ ਕੰਪਨੀਜ਼ ਆਊਟ ਆਫ ਕੈਨੇਡਾ ਟੂ ਦੀ US, ਯੂ ਆਰ ਟ੍ਰਾਈਂਗ ਟੂ ਡੂ ਦੈਟ।
ਜੀ,
ਸਗੋਂ ਤੁਹਾਨੂੰ ਤਾਂ ਬਿਲਕੁਲ ਉਲਟਾ ਕਰਨਾ ਚਾਹੀਦਾ ਫਿਰ,
ਕਰੈਕਟ,
ਤਾਂ ਅਮਰੀਕੀ ਕੰਪਨੀਆਂ ਨੂੰ ਵੀ ਕਹੋ ਕਿ ਕੈਨੇਡਾ ਜਾ ਕੇ ਇਨਵੈਸਟ ਕਰੋ,
ਤਾਂ ਕਿ ਡਾਲਰ ਬਰਾਬਰ ਹੋਵੇ। ਮਤਲਬ ਉਹ ਜਿਹੜੀ ਇਕਨੋਮਿਕਸ 101 ਬੇਸਿਕ ਗੱਲਾਂ ਨੇ, ਉਹ ਵੀ ਕਈ ਵਾਰੀ ਲੱਗਦਾ ਵੀ ਯਾਰ ਵੀ ਕੌਣ ਸਮਝਾ ਰਿਹਾ, ਕੌਣ ਦੱਸ ਰਿਹਾ, ਕਿੱਥੋਂ ਇਹ ਪੋਸਟ ਕਰ ਰਹੇ ਆ,
ਫਿਰ ਜਿਹੜੀ
ਬੰਬਾੜੀਏ ਬਾਰੇ। ਯੈਸ,
ਬੰਬਾਰਡੀਏ, ਸੋ ਬੰਬਾਰਡੀਏ ਬਾਰੇ ਉਹਨਾਂ ਨੇ ਲਿਖਤਾ ਉਹਦੇ 'ਤੇ ਕਿ ਬੰਬਾਰਡੀਏ ਵਾਲੇ ਤਾਂ ਜੀ ਨੋ ਮੋਰ ਸੈਲਿੰਗ ਬੰਬਾਰਡੀਏ ਇਨ ਦਾ ਯੂਨਾਈਟਿਡ ਸਟੇਟਸ, ਦੇ ਪ੍ਰੋਡਕਟਸ ਆਰ ਨੋਟ ਗੁੱਡ ਇਨਫ, ਇਫ ਦੇ ਵਾਂਟ ਆਵਰ ਮਾਰਕੀਟ ਦੇ ਮਸਟ ਬਿਲਡ ਹੇਅਰ, ਉਹੀ ਗੱਲ, ਐਂਡ ਸਟੋਪ ਟ੍ਰੀਟਿੰਗ ਅਮੈਰੀਕਾ ਲਾਈਕ ਅ ਪਿਗੀ ਬੈਂਕ।
ਵਾਸੂ ਜੀ, ਬੰਬਾਰਡੀਏ ਦੇ ਕਾਰਖਾਨੇ ਹੈਗੇ ਨੇ ਅਮਰੀਕਾ 'ਚ, ਬੰਬਾਰਡੀਏ ਦੇ ਦੇਖੋ ਭਾਵੇਂ ਉਹ ਕੈਨੇਡੀਅਨ ਕੰਪਨੀ ਆ, ਪਰ ਬੰਬਾਰਡੀਏ ਵੱਲੋਂ ਕੁਝ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ, ਕੁਝ ਪ੍ਰੋਡਕਸ਼ਨ ਆ ਯੂਰਪ 'ਚ ਕੀਤੀ ਜਾਂਦੀ ਹੈ, ਕੁਝ ਕੈਨੇਡਾ 'ਚ, ਅਤੇ ਜਿਹੜੇ ਜਹਾਜ਼ਾਂ ਦੇ, ਜਿਹੜਾ ਉਹਨਾਂ ਦਾ ਇੱਕ ਬੜਾ ਪਾਪੂਲਰ ਲਗਜ਼ਰੀ ਜੈੱਟ ਹੈਗਾ ਗਲੋਬਲ 8000 ਜੈੱਟ, ਉਹਦੇ ਜਿਹੜੇ ਖੰਭ ਨੇ ਵਿੰਗਸ, ਉਹ ਵਾਸੂ ਜੀ ਟੈਕਸਸ ਦੇ ਵਿੱਚ ਮੈਨੂਫੈਕਚਰ ਹੁੰਦੇ ਆ। 3500 ਬੰਦਾ ਇਹਨਾਂ ਦਾ ਇੰਪਲੋਈ ਆ ਅਮਰੀਕਾ ਦੇ ਵਿੱਚ।
ਪਿਛਲੇ ਸਾਲ ਬੰਬਾਰਡੀਏ ਦਾ ਜਿਹੜਾ ਟੋਟਲ ਰੈਵਨਿਊ ਸੀ ਉਹ ਸੀ 9.55 ਬਿਲੀਅਨ ਯੂਐਸ ਡਾਲਰਸ। ਇਸ ਸਾਲ ਉਹ ਐਕਸਪੈਕਟ ਕਰ ਰਹੇ ਨੇ ਕਿ ਉਹਨਾਂ ਦਾ ਰੈਵਨਿਊ 10 ਬਿਲੀਅਨ ਯੂਐਸ ਡਾਲਰ ਕ੍ਰਾਸ ਕਰੇਗਾ। ਇਹਦੇ 'ਚੋਂ 50% ਰੈਵਨਿਊ ਉਹਨਾਂ ਦਾ ਅਮਰੀਕਾ ਦੇ ਵਿੱਚ ਜਨਰੇਟ ਹੁੰਦਾ
ਜੀ।
ਸੋ ਤੇ ਨਾਲ ਵਿਜੇ ਜੀ, ਇਹਨਾਂ ਦਾ ਜਿਹੜਾ ਬਿਗੈਸਟ ਪਾਰਟਸ ਮੈਨੂਫੈਕਚਰਿੰਗ ਹੱਬ ਹੈ ਉਹ ਸ਼ਿਕਾਗੋ ਦੇ ਵਿੱਚ ਹੈ, ਤੇ ਜਿਹੜਾ ਗਲੋਬਲ 8000 ਦਾ ਜਿਹੜੇ ਵਿੰਗਸ ਦੇ ਕੰਪੋਨੈਂਟਸ ਨੇ ਉਹ ਲਾਸ ਏਂਜਲਿਸ ਦੀ ਇੱਕ ਫੈਸਿਲਿਟੀ ਦੇ ਵਿੱਚ ਬਣਾਏ ਜਾਂਦੇ ਨੇ। ਸੋ ਅਮੈਰੀਕਾ ਦੇ ਵਿੱਚ ਆਲਸੋ ਇਹਨਾਂ ਨੇ ਕੱਲ੍ਹ ਸਟੇਟਮੈਂਟ ਵੀ ਇੱਕ ਜਾਰੀ ਕੀਤੀ ਹੈ, ਤੇ ਕਹਿੰਦੇ ਵੀ ਅਸੀਂ ਤਾਂ ਸਗੋਂ ਜਿਹੜਾ ਇਹ ਟ੍ਰੇਡ ਇੰਬੈਲੈਂਸ ਜਿਹੜਾ ਡੋਨਾਲਡ ਟਰੰਪ ਜੀ ਦੇ ਬਾਰੇ ਹਮੇਸ਼ਾ ਕੁਰਲਾਉਂਦੇ ਰਹਿੰਦੇ ਆ ਕਿ ਵੀ ਅਸੀਂ ਤਾਂ ਸਗੋਂ ਇਹਨੂੰ ਕਰੈਕਟ ਕਰਦੇ ਹਾਂ ਤੁਹਾਡੇ ਵਾਸਤੇ, ਇਸ ਤਰ੍ਹਾਂ ਸਗੋਂ ਅਮਰੀਕਾ ਦੇ ਵਿੱਚ ਹੀ ਕਾਫੀ ਮੈਨੂਫੈਕਚਰਿੰਗ ਕਰ ਰਹੇ ਹਾਂ, 3500 ਬੰਦੇ ਤੁਹਾਡੇ ਅਸੀਂ ਹਾਇਰ ਕੀਤੇ ਹੋਏ ਨੇ, ਤੁਸੀਂ ਸਾਨੂੰ ਹੀ ਟਾਰਗੇਟ ਕਰ ਰਹੇ ਹੋ। ਸੋ ਅਜੇ ਗਨੀਮਤ ਹੈ ਕਿ ਕੋਈ ਐਗਜੈਕਟਿਵ ਆਰਡਰ ਨਹੀਂ ਹਾਲ ਜਿਹੜੀ ਸਾਈਨ ਕੀਤਾ ਡੋਨਾਲਡ ਟਰੰਪ ਨੇ, ਟਰੂਥ ਸੋਸ਼ਲ ਦੇ ਉੱਤੇ ਹੀ ਉਹਨਾਂ ਨੇ ਲਿਖਿਆ ਕਿ ਬੰਬਾਰਡੀਏ ਦੇ ਉੱਤੇ ਵੀ ਟੈਰਿਫ ਲਾ ਦੇਣੀ ਹੈ, ਪਰ ਇਹ ਬੜੀ ਬਚਕਾਨੀ ਇਹ ਹਰਕਤ ਹੋਏਗੀ ਜਿੱਦਾਂ ਕੀਤਾ ਜਾਂਦਾ।
ਕਿੰਨੀਆਂ ਗੱਲਾਂ ਇਹੋ ਜਿਹੀਆਂ ਨੇ ਜਿਹਦੀ ਕੋਈ ਤੁੱਕ ਬਣਦੀ ਨਹੀਂ,
ਨੋਟ ਐਟ ਆਲ।
ਅੱਛਾ, ਤੁਸੀਂ ਇਹ ਵੀ ਦੇਖੋ, ਕੱਲ੍ਹ ਨਾ ਇੱਕ ਇੰਟਰਵਿਊ ਸੀਗੀ ਸਾਬਕਾ ਪ੍ਰਾਈਮ ਮਿਨਿਸਟਰ ਜੌਨ ਕ੍ਰਚੈਨ ਦੀ, ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਗੱਲਾਂ ਆਖੀਆਂ, ਕਹਿੰਦੇ ਇਹਨਾਂ ਕੋਲ ਆਪਸ਼ਨ ਮੁੱਕ ਗਈਆਂ ਨੇ ਅਮਰੀਕਾ ਕੋਲ, ਕਹਿੰਦੇ ਤੁਹਾਨੂੰ ਕੀ ਲੱਗਦਾ ਕਿ ਲੇਕ ਓਨਟੇਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਰੱਖਣਾ ਇਹ ਰਿਟੈਲੀਏਸ਼ਨ ਆ, ਜਿਹੜੀ ਹਜੇ ਤੱਕ ਜਦੋਂ ਕੈਨੇਡਾ ਨੇ ਪਿਛਲੇ ਦਿਨੀ ਕਹਿ ਦਿੱਤਾ ਸੀ ਟ੍ਰੇਡ ਟਾਕਸ ਕਲੈਪਸ ਹੋਣ ਤੋਂ ਬਾਅਦ ਕਿ 8 ਸਤੰਬਰ ਤੋਂ ਸਾਡੇ ਜਵਾਬੀ ਟੈਰਿਫਸ ਲਾਗੂ ਹੋਣਗੇ, ਉਹਦੇ ਜਵਾਬ 'ਚ ਟਰੰਪ ਨੇ ਕੀ ਆਖਿਆ ਸੀ ਕਿ ਜੀ ਅਸੀਂ ਕੈਨੇਡੀਅਨ ਕਾਰਾਂ ਅਤੇ ਆਟੋ ਪਾਰਟਸ ਦੇ ਉੱਪਰ ਲੱਗਣ ਵਾਲਾ ਟੈਰਿਫ, ਕਿਉਂਕਿ ਕਾਰਾਂ ਦੇ ਉੱਪਰ ਜਿਹੜਾ ਟੈਰਿਫ ਆ 25% ਲੱਗਦਾ ਅਜੇ ਵੀ, ਉਹ 50% ਕਰ ਦੇਣਾ, ਆਟੋ ਪਾਰਟਸ ਦੇ ਉੱਪਰ ਹਾਲ ਦੀ ਘੜੀ ਟੈਰਿਫ ਨਹੀਂ ਲੱਗਦਾ, ਉਹ ਵੀ 50% ਕੀਤਾ ਜਾਏਗਾ, ਪਰ ਕੀ ਕਿਹਾ ਸੀ 1 ਜਨਵਰੀ 2027 ਤੋਂ। ਸੋ ਜੌਨ ਕ੍ਰਚੈਨ ਦਾ ਇਹ ਕਹਿਣਾ ਸੀ ਵੀ ਜੇ ਇਹ ਟੈਰਿਫ ਲਗਾਉਣ ਦੀ ਗੱਲ ਕਰ ਰਹੇ ਆ 1 ਜਨਵਰੀ 2027 ਤੋਂ, ਇੱਕ ਇਹਨਾਂ ਨੇ ਬੜਾ ਜੇ ਕੋਈ ਐਕਸ਼ਨ ਲਿਆ ਕਿ ਜੀ ਲੇਕ ਓਨਟੇਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਰੱਖਿਆ, ਇਹਦਾ ਮਤਲਬ ਇਹ ਕਿ ਉਹਨਾਂ ਕੋਲ ਆਪਸ਼ਨ ਮੁੱਕ ਗਈਆਂ ਨੇ। ਅਤੇ ਇਸ ਵੇਲੇ ਕੈਨੇਡਾ ਦੀ ਜਿਹੜੀ ਸਭ ਤੋਂ ਵੱਡੀ ਲੈਵਰੇਜ ਆ ਉਹ ਇਹ ਹੈ ਕਿ ਆਇਲ, ਗੈਸ ਅਤੇ ਪੋਟੈਸ਼ ਨੂੰ ਅਮਰੀਕਾ ਨੇ ਟੈਰਿਫਸ ਦੇ ਵਿੱਚੋਂ ਬਾਹਰ ਰੱਖਿਆ, ਕੈਨੇਡਾ ਤੋਂ ਜਾਂਦੀਆਂ ਇਹ ਵਸਤਾਂ, ਐਨਰਜੀ ਸਪਲਾਈ ਦੇ ਉੱਪਰ ਉਹਨਾਂ ਨੇ ਕੋਈ ਟੈਰਿਫ ਨਹੀਂ ਲਾਇਆ। ਉਹਨਾਂ ਦਾ ਇਹ ਕਹਿਣਾ ਵੀ ਕੈਨੇਡਾ ਨੂੰ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ, ਐਕਸਪੋਰਟ ਟੈਕਸ ਲਾਓ ਉੱਥੇ, ਨਾਲ ਦੀ ਨਾਲ ਉਹਨਾਂ ਨੂੰ ਦਰਦ ਮਹਿਸੂਸ ਹੋਏਗਾ।
ਦੈਟਸ ਈਜ਼ੀਅਰ ਸੈਡ ਦੈਨ
ਈਜ਼ੀਅਰ ਸੈਡ ਦੈਨ ਡਨ।
ਸੋ ਐਕਸਪੋਰਟ ਕੰਟਰੋਲਸ ਕੈਨੇਡਾ ਲਗਾ ਦੇ, ਕੈਨੇਡਾ ਦੇ ਵਿੱਚ ਇੰਨਾ ਵੀ ਦਮ ਨਹੀਂ ਹੈ।
ਜੀ ਜੀ ਜੀ,
ਦੇਖੋ ਹਕੀਕਤ ਇਹ ਹੈ ਕਿ ਰਿਐਲਿਟੀ ਤੋਂ ਹਟ ਕੇ ਗੱਲਾਂ ਕਰ ਰਹੇ ਨੇ ਅਮਰੀਕਾ ਵਾਲੇ,
ਜੀ
ਕੈਨੇਡਾ ਨੂੰ ਨਹੀਂ ਕਰਨੀਆਂ ਚਾਹੀਦੀਆਂ। ਸੋ ਇਸੇ ਕਰਕੇ ਪ੍ਰਾਈਮ ਮਿਨਿਸਟਰ ਨੇ ਵੀ ਅਜੇ ਤੱਕ ਇਹਦੇ ਬਾਰੇ ਕੋਈ ਠੋਸ ਟਿੱਪਣੀ ਨਹੀਂ ਕੀਤੀ ਕਿ ਅਸੀਂ ਕੋਈ ਐਕਸਪੋਰਟ ਕੰਟਰੋਲਸ ਬਾਰੇ ਵਿਚਾਰ ਕਰਾਂਗੇ ਜਾਂ ਲਗਾਵਾਂਗੇ।
ਐਂਡ ਸਪੈਸ਼ਲੀ ਜਿਹੜੇ ਐਨਰਜੀ ਦੇ ਐਕਸਪੋਰਟ ਕੰਟਰੋਲਸ ਨੇ, ਜੇ ਤੁਸੀਂ ਕਹਿੰਦੇ ਹੋ ਆਇਲ ਐਂਡ ਗੈਸ ਉੱਪਰ ਐਕਸਪੋਰਟ ਕੰਟਰੋਲ ਲਾਈਏ, ਤਾਂ ਵਾਸੂ ਜੀ ਇਹ ਵੀ ਨਾ ਭੁੱਲੀਏ ਅਲਬਰਟਾ ਦੇ ਵਿੱਚ ਅਗਲੇ ਮਹੀਨੇ ਹੁਣ ਉਹ ਰੈਫਰੈਂਡਮ ਵੀ ਆ, ਜਿਹੜੀ ਉੱਥੇ ਸੈਪਰੇਟਿਸਟ ਲਹਿਰ ਆ ਉਹਦੇ ਵਿੱਚ ਹੁਣ ਤੁਸੀਂ ਦੇਖਿਓ ਜਿਹੜੀ ਆਹ ਮਿਸ ਇਨਫੋਰਮੇਸ਼ਨ ਦੀ ਕੈਂਪੇਨ ਹੈ ਨਾ, ਇਹ ਹੋਰ ਜ਼ਿਆਦਾ ਭੜਕੇਗੀ, ਹੋਰ ਜ਼ਿਆਦਾ ਵਧੇਗੀ।
ਇੱਕ ਤਾਂ ਪੋਲੀਟਿਕਸ ਆ ਵਿਜੇ ਜੀ, ਦੂਜੇ ਪਾਸੇ ਜਿਹੜੇ ਹਾਰਡਕੋਰ ਜਿਹੜੇ ਲੌਜਿਸਟਿਕਸ ਨੇ, ਸਾਡਾ ਜਿਹੜਾ ਲਾਈਨ 5 ਨੈਟਵਰਕ ਆ, ਸੋ ਜਿਹਦੇ ਨਾਲ ਸਾਡੇ ਜਿਹੜਾ ਆਇਲ ਅਤੇ ਗੈਸ ਸਾਡਾ ਓਨਟੈਰੀਓ, ਕੁਬੈਕ ਅਤੇ ਐਟਲਾਂਟਿਕ ਕੈਨੇਡਾ ਤੱਕ ਪਹੁੰਚਦਾ, ਰਿਫਾਇਨਰੀਜ਼ ਤੱਕ ਪਹੁੰਚਦਾ,
ਜੈੱਟ ਫਿਊਲ ਟੂ
ਅਤੇ ਜੈੱਟ ਫਿਊਲ ਐਸ ਵੈਲ, ਸੋ ਉਹ ਸਾਰਾ ਲਾਈਨ 5 ਨੈਟਵਰਕ ਦੇ ਵਿੱਚੋਂ ਜਾਂਦਾ ਅਤੇ ਉਹ ਓਨਟੈਰੀਓ ਦੇ ਕੋਲ ਹੋ ਕੇ ਅਮਰੀਕਾ ਦੇ ਵਿੱਚ ਵੜ ਜਾਂਦੀ ਆ ਉਹ ਪਾਈਪਲਾਈਨ, ਅਤੇ ਅਮਰੀਕਾ ਤੋਂ ਫਿਰ ਵਾਪਸ ਉਹ ਆਉਂਦੀ ਆ। ਐਗਜੈਕਟਲੀ, ਸੋ ਉੱਧਰੋਂ ਫਿਰ ਅਮਰੀਕਾ ਵਾਲੇ ਫਿਰ ਬੰਦ ਕਰ ਦੇਣਗੇ ਉਹ ਪਾਈਪਲਾਈਨ, ਅਤੇ ਸਾਡੀ ਜਿਹੜੀ, ਸੋ ਬੇਸਿਕਲੀ ਉਹਨਾਂ ਹੋਣਾ ਕੀ ਹੈ ਕਿ ਅਲਬਰਟਾ ਦਾ ਜਿਹੜਾ ਕੱਚਾ ਤੇਲ ਆ ਉਹ ਸਾਡੇ ਓਨਟੈਰੀਓ ਅਤੇ ਕੁਬੈਕ ਤੱਕ, ਐਟਲਾਂਟਿਕ ਕੈਨੇਡਾ ਤੱਕ ਹੀ ਨਹੀਂ ਪਹੁੰਚ
ਸਕਣਾ।
ਸੋ ਅਸੀਂ ਮਤਲਬ ਓਨਟੈਰੀਓ ਦੇ ਕੁਬੈਕ ਦੇ ਵਿੱਚ ਕੈਨੇਡਾ ਦੇ ਮਤਲਬ ਜਿਹੜੇ ਸਭ ਤੋਂ ਦੋ ਵੱਡੇ ਸੂਬੇ ਨੇ ਉਹਨਾਂ ਦੇ ਵਿੱਚ ਆਇਲ ਅਤੇ ਗੈਸ ਦੀ ਕਿੱਲਤ ਹੋ ਜਾਏਗੀ ਕਿ ਜੇ ਅਸੀਂ ਇੱਦਾਂ ਅਮਰੀਕਾ ਨੂੰ ਰਿਟੈਲੀਏਟ ਕਰਦੇ ਹਾਂ
ਅਤੇ
ਅਮਰੀਕਾ ਦੇ ਉੱਤੇ ਅਸੀਂ ਕੋਈ ਸੋ ਆਇਲ ਐਂਡ ਗੈਸ ਐਕਸਪੋਰਟ ਕੰਟਰੋਲਸ ਲਗਾਉਂਦੇ ਹਾਂ ਕਿ ਉਹਨਾਂ ਦੀ ਐਕਸਪੋਰਟ ਅਸੀਂ ਰੋਕ ਦਿੰਦੇ ਹਾਂ, ਅਤੇ ਅਮਰੀਕਾ ਵਾਲੇ ਕਹਿਣਗੇ ਠੀਕ ਆ ਫਿਰ ਅਸੀਂ ਇਧਰੋਂ ਟੂਟੀ ਬੰਦ ਕਰ ਰਹੇ ਹਾਂ ਅਤੇ ਤੁਹਾਡੇ ਓਨਟੈਰੀਓ, ਕੁਬੈਕ ਅਤੇ ਐਟਲਾਂਟਿਕ
ਕੈਨੇਡਾ।
ਸੋ ਇਹ ਇਸ ਚੀਜ਼ ਨੂੰ ਕਈ ਵਾਰ ਡੈਨੀਅਲ ਸਮਿਥ ਵੀ ਕੋਟ ਕਰ ਚੁੱਕੇ ਨੇ ਅਤੇ ਹਕੀਕਤ ਵੀ ਇਹੀ ਹੈ।
ਅਤੇ ਇੱਕ ਜਿਹੜੀ ਗੱਲ ਹੋਰ ਜੌਨ ਕ੍ਰਚੈਨ ਨੇ ਕਹੀ ਕਿ ਘੱਟੋ ਘੱਟ 28 ਅਮੈਰੀਕਨ ਸਟੇਟਸ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਕੈਨੇਡਾ ਹੈ। ਸੋ ਉਹ ਜਿਹੜੀਆਂ 50 ਦੇ ਵਿੱਚੋਂ 28 ਸਟੇਟਸ, ਵੈਸੇ ਤਾਂ ਹਰ ਸਟੇਟ ਦਾ ਕਿਤੇ ਨਾ, ਫਲੋਰੀਡਾ ਦਾ ਵੀ ਤਕਰੀਬਨ ਜਿਹੜੇ ਹੁਣ ਟੈਰਿਫਸ ਕਰਕੇ ਇੰਪੈਕਟ ਹੋਣਾ, 4% ਗੁੱਡਸ ਫਲੋਰੀਡਾ ਤੋਂ ਆਉਂਦੇ ਵੀ ਇੰਪੈਕਟ ਹੋ ਰਿਹਾ। ਸਭ ਤੋਂ ਵੱਡਾ ਇੰਪੈਕਟ ਵਾਸ਼ਿੰਗਟਨ ਸਟੇਟ 'ਚੋਂ ਆ। ਵਾਸ਼ਿੰਗਟਨ ਸਟੇਟ ਤੋਂ ਜਿੰਨਾ ਵੀ ਸਮਾਨ ਕੈਨੇਡਾ ਨੂੰ ਆਉਂਦਾ ਉਹਦਾ ਤਕਰੀਬਨ 24% ਮੋਰ ਦੈਨ 24% ਆਫ ਦ ਗੁੱਡਸ ਕਮਿੰਗ ਫਰੋਮ ਵਾਸ਼ਿੰਗਟਨ ਸਟੇਟ, ਉਹਨਾਂ ਦੇ ਉੱਪਰ ਟੈਰਿਫ ਲੱਗ ਜਾਣਾ ਹੈ ਜਿਹੜਾ ਕੈਨੇਡਾ ਵੱਲੋਂ ਲੰਘੀ ਰਾਤ ਤੋਂ ਲਾਗੂ ਕਰ ਦਿੱਤਾ ਗਿਆ। ਸੋ ਘੱਟੋ ਘੱਟ 28 ਸਟੇਟਸ ਇਹੋ ਜਿਹੀਆਂ ਨੇ ਜਿਨ੍ਹਾਂ ਵਾਸਤੇ ਜਿਹੜੀ ਇਹ ਰਿਟੈਲੀਟਰੀ ਟੈਰਿਫਸ ਵਾਲੀ ਗੱਲ ਆ, ਅਤੇ ਜੇ ਅਮਰੀਕਾ ਵੱਲੋਂ ਹੋਰ ਟੈਰਿਫ ਲਗਾਏ ਜਾਂਦੇ ਨੇ ਕੈਨੇਡਾ ਹੋਰ ਕੋਈ ਜਵਾਬ ਦਿੰਦਾ, 28 ਸਟੇਟਸ ਦੇ ਵਿੱਚ ਕਾਰੋਬਾਰ ਪ੍ਰਭਾਵਿਤ ਹੋਣਾ। ਅਤੇ ਇਹਨਾਂ 28 ਸਟੇਟਸ ਦੇ ਵਿੱਚੋਂ ਬਹੁਤ ਸਾਰੀਆਂ ਸਟੇਟਸ ਉਹ ਵੀ ਨੇ ਜਿੱਥੇ ਨਵੰਬਰ ਦੇ ਵਿੱਚ ਮਿਡ ਟਰਮ ਇਲੈਕਸ਼ਨਸ ਨੇ, ਜਿੱਥੇ ਕੁਝ ਰਿਪਬਲਿਕਨਸ ਉਹ ਚਾਹੁੰਦੇ ਨੇ ਕਿਤੇ ਸਾਡੀ ਸੀਟ ਡੋਨਲਡ ਟਰੰਪ ਦੀ ਇਸ ਟੌਕਸੀਸਿਟੀ ਕਰਕੇ ਖੁਸਦੀ ਨਾ ਲੱਗ ਜਾਵੇ।
ਯਾ ਸੋ ਇਹ ਜਿਹੜੀਆਂ ਕਾਊਂਟਰ ਟੈਰਿਫਸ ਅਸੀਂ ਲਗਾਈਆਂ ਨੇ, ਇਹ ਯਾਦ ਰੱਖੀਏ ਕਿ ਅਸੀਂ ਇਹ ਟੈਰਿਫਸ ਲਗਾਈਆਂ ਕਾਊਂਟਰ ਟੈਰਿਫਸ ਇਨ ਰਿਟੈਲੀਏਸ਼ਨ ਟੂ ਜਿਹੜੀਆਂ 50% ਨਵੀਆਂ ਟੈਰਿਫਸ ਡੋਨਲਡ ਟਰੰਪ ਨੇ ਲਗਾਈਆਂ ਨੇ 22 ਅਗਸਤ ਤੋਂ 28 ਬਿਲੀਅਨ ਕੈਨੇਡੀਅਨ ਡਾਲਰ ਦੇ ਸਮਾਨ ਦੇ ਉੱਤੇ ਜਿਹੜਾ ਅਸੀਂ ਅਮਰੀਕਾ ਭੇਜਦੇ ਹਾਂ। ਸੋ ਉਸ ਸਮਾਨ ਦੇ ਉੱਤੇ ਡੋਨਲਡ ਟਰੰਪ ਨੇ ਟੈਰਿਫ ਲਾਇਆ ਸੀ 50%। ਇੱਕ ਸੂਚੀ ਤਿਆਰ ਕੀਤੀ ਸੀ ਬੜੀ ਲੰਮੀ ਚੌੜੀ, ਅਤੇ ਉਹਦੀ ਰਿਟੈਲੀਏਸ਼ਨ ਦੇ ਵਿੱਚ ਅਸੀਂ ਵੀ ਇੱਕ ਲਿਸਟ ਤਿਆਰ ਕੀਤੀ
900 ਆਈਟਮਸ ਨੇ।
ਹਾਂ, ਅਤੇ ਉਹ ਵੀ ਤਕਰੀਬਨ 27.8 ਬਿਲੀਅਨ ਡਾਲਰ ਦਾ ਹੀ ਸਮਾਨ ਬਣਦਾ, 28 ਬਿਲੀਅਨ ਕੈਨੇਡੀਅਨ ਡਾਲਰਸ ਦਾ। ਉਹਦੇ ਉੱਤੇ ਅਸੀਂ ਵੀ ਉਹੀ 3 ਰੇਟਸ ਨੇ, ਜ਼ਿਆਦਾਤਰ 25% ਜਾਂ 50%, ਕੁਝ ਸਮਾਨ ਦੇ ਉੱਤੇ 15% ਟੈਰਿਫ ਲਗਾਈ ਹੈ। ਸੋ ਇਹ ਜਿਹੜੀ ਸੂਚੀ ਅਸੀਂ ਤਿਆਰ ਕੀਤੀ ਹੈ 900 ਆਈਟਮਸ ਦੀ, ਇਹ ਵੀ ਇਸੇ ਤਰ੍ਹਾਂ ਤਿਆਰ ਕੀਤੀ ਗਈ ਹੈ ਸਟ੍ਰੈਟੇਜਿਕਲੀ ਕਿ ਉਹਨਾਂ ਸਟੇਟਸ ਨੂੰ ਜ਼ਿਆਦਾ ਪ੍ਰਭਾਵਿਤ ਕਰੇ ਜਿਹੜੀਆਂ ਰੈੱਡ ਸਟੇਟਸ ਨੇ, ਜਿਹੜੀਆਂ ਰਿਪਬਲਿਕਨ ਸਟੇਟਸ ਨੇ, ਜਾਂ ਫਿਰ ਜਿਹੜੀਆਂ ਸਵਿੰਗ ਸਟੇਟਸ ਨੇ ਕਿ ਜਿੱਥੇ ਵੀ ਜੇ ਡੋਨਲਡ ਟਰੰਪ ਦਾ ਕਹਿ ਲਓ ਥੋੜ੍ਹੀ ਮੁਖਾਲਫਤ ਹੋਵੇ, ਅਤੇ ਉਹ ਸਟੇਟ ਅਜੇ ਰਿਪਬਲਿਕਨਸ ਦੇ ਕੋਲ ਹੈ, ਕੱਲ੍ਹ ਨੂੰ ਡੈਮੋਕਰੈਟਸ ਕੋਲ ਜਾ
ਸਕਦੀ ਹੈ।
ਸੋ ਉਹਨਾਂ ਸਟੇਟਸ ਨੂੰ ਜ਼ਿਆਦਾ ਟਾਰਗੇਟ ਕੀਤਾ ਗਿਆ ਹੈ ਇਸ ਸੂਚੀ ਦੇ ਨਾਲ। ਪਹਿਲਾਂ ਵੀ ਅਸੀਂ ਇੱਦਾਂ ਕੀਤੀ ਹੈ ਸਟ੍ਰੈਟਜੀ ਸਾਡੀ ਪਹਿਲਾਂ ਵੀ
ਹੋਈ ਹੈ।
ਹਾਂ, ਐਗਜੈਕਟਲੀ। ਸੋ ਇਹ ਜਿਹੜੀ ਲਿਸਟ ਤਿਆਰ ਕੀਤੀ ਹੈ ਇਹਨੂੰ ਇਸੇ ਚੀਜ਼ ਨੂੰ ਧਿਆਨ 'ਚ ਰੱਖ ਕੇ, ਪੋਲੀਟਿਕਸ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ।
ਇੱਕ ਹੋਰ ਇਹਦੇ 'ਚ ਕਈ ਇਹ 'ਚ ਪਰਤਾਂ ਨੇ ਵਸ, ਸੋ ਮੈਨੀ ਥਿੰਗਸ ਦੈਟ ਆਰ ਐਸੋਸੀਏਟਡ ਵਿਦ ਦਿਸ, ਮੇਰੇ ਦਿਮਾਗ 'ਚ ਗੱਲ ਆਈ ਸੀ। ਚਲੋ,
ਸੋ ਅੱਜ ਸਵੇਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਿਹੜੀ ਉਹ ਫਾਰਵਰਡ ਗਾਈਡੈਂਸ ਵੀਡੀਓ ਹੁੰਦੀ ਆ
ਜੀ,
ਸੋ ਜਿਹੜੀ ਉਹ ਪੋਸਟ ਕਰਤੀ ਉਹਨਾਂ ਨੇ, ਸੋ ਉਹਨਾਂ ਨੇ ਯੂਟਿਊਬ ਦੇ ਉੱਤੇ ਫਾਰਵਰਡ ਗਾਈਡੈਂਸ ਵੀਡੀਓ ਜਿਹੜੀ ਪਹਿਲਾਂ ਉਹਨਾਂ ਨੇ ਇੱਕ ਆਪਣਾ ਚੈਨਲ ਵੀ ਲਾਂਚ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ, ਸੋ ਆਮ ਤੌਰ ਤੇ ਕਾਰਪੋਰੇਟ ਸੈਕਟਰ ਦੇ ਵਿੱਚ ਸੀਈਓਜ਼ ਜਿਹੜੇ ਹੁੰਦੇ ਨੇ ਫਾਰਵਰਡ ਗਾਈਡੈਂਸ ਜਾਰੀ ਕਰਦੇ ਹੁੰਦੇ ਆ, ਤੇ ਅੱਜ ਪ੍ਰਾਈਮ ਮਿਨਿਸਟਰ ਨੇ ਉਸੇ ਲੜੀ ਦੇ ਵਿੱਚ ਇੱਕ ਨਵੀਂ ਵੀਡੀਓ ਜਾਰੀ ਕੀਤੀ ਆ, ਤੇ ਉਹਦੇ ਵਿੱਚ ਉਹਨਾਂ ਨੇ ਇਹੀ ਗੱਲਾਂ ਕਹੀਆਂ, ਕਹਿੰਦੇ ਕਿ ਵੀ ਦੇਖੋ ਅਸੀਂ ਕਾਫੀ ਹੁਣ ਸਾਡੀ ਜਿਹੜੀ ਸਟ੍ਰੈਟਜੀ ਹੈ, ਜਿਹੜੀ ਸਾਡੀ ਕੋਰ ਸਟ੍ਰੈਟਜੀ ਹੋਏਗੀ, ਵੀ ਇਹ ਸਾਡਾ ਮੇਨ ਗੋਲ ਤਾਂ ਇਹ ਹੈ ਕਿ ਅਸੀਂ ਆਪਣੀ ਰੈਜ਼ੀਲੀਅੰਸ, ਆਪਣੀ ਇੰਡੀਪੈਂਡੈਂਸ ਨੂੰ ਬਿਲਡ ਕਰਨਾ, ਤੇ ਅਸੀਂ ਲੋਕਲ ਇਕਨੋਮੀ ਨੂੰ ਬਿਲਡ ਕਰਨਾ, ਅਤੇ ਨਾਲ ਅਸੀਂ ਟ੍ਰੇਡ ਡਾਈਵਰਸੀਫਿਕੇਸ਼ਨ ਕਰਨੀ ਹੈ। ਉਹਦੇ ਵਿੱਚ ਉਹਨਾਂ ਨੇ ਸਾਰੀਆਂ ਆਪਣੀਆਂ ਜਿਹੜੀਆਂ ਅਜੇ ਤੱਕ ਦੀਆਂ ਪ੍ਰਾਪਤੀਆਂ ਕਹਿ ਲਓ, ਜਾਂ ਕਹਿ ਲਓ ਜਿਹੜੇ ਕਦਮ ਉਹਨਾਂ ਨੇ ਚੁੱਕੇ ਨੇ ਅਜੇ ਤੱਕ, ਉਹਨਾਂ ਨੂੰ ਗਿਣਾਇਆ ਕਿ ਅਸੀਂ ਜੀ 20 ਟ੍ਰੇਡ ਡੀਲ ਸਾਈਨ ਕਰ ਲਈਆਂ ਨੇ
ਕੈਨੇਡੀਅਨ ਬਿਜ਼ਨਸਿਸ ਨੂੰ, 1.5 ਬਿਲੀਅਨ ਦੀ ਆਬਾਦੀ ਤੱਕ ਦੇ ਲੋਕਾਂ ਤੱਕ ਅਸੀਂ ਐਕਸੈਸ ਪ੍ਰਦਾਨ ਕਰਵਾਇਆ ਟ੍ਰੇਡ ਡੀਲਸ ਰਾਹੀਂ।
ਯਾ ਸੋ ਕਿੰਨੀਆਂ ਸਾਰੀਆਂ ਚੀਜ਼ਾਂ, ਸੋ ਜੇ ਪਹਿਲਾਂ ਗੋਲਸ ਦੀ ਉਹਨਾਂ ਨੇ ਗੱਲ ਕੀਤੀ, ਫਿਰ ਉਹਦੇ ਵਿੱਚ ਉਹਨਾਂ ਨੇ ਬਿਲਡਿੰਗ ਲੋਕਲੀ ਦੀ ਗੱਲ ਕੀਤੀ ਆ, ਫਿਰ ਉਹਨਾਂ ਨੇ ਟ੍ਰੇਡ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਆ, ਫਿਰ ਉਹ ਅਮਰੀਕਾ ਦੇ ਨਾਲ ਜਿਹੜੇ ਟ੍ਰੇਡ ਐਕਸ਼ਨ ਉਹਦੇ ਬਾਰੇ ਗੱਲ ਕਰਦੇ ਨੇ, ਫਿਰ ਉਹ ਕਹਿੰਦੇ ਸਾਡੀ 3-pronged ਅਪਰੋਚ ਹੋਏਗੀ ਅਮਰੀਕਾ ਨਾਲ ਡੀਲ ਕਰਨ ਲਈ। ਇੱਕ ਤਾਂ ਜਿਹੜੇ ਵੀ ਕੋਈ ਟੈਰਿਫ ਲਗਾਉਣਗੇ ਅਸੀਂ ਉਹਨਾਂ ਨੂੰ ਮੈਚ ਕਰਨਾ, ਫਿਰ ਅਸੀਂ ਕੈਨੇਡੀਅਨਸ ਨੂੰ ਨਾਲ ਨਾਲ ਸਪੋਰਟ ਪ੍ਰਦਾਨ ਕਰਦੇ ਰਹਿਣਾ। 7.5 ਬਿਲੀਅਨ ਡਾਲਰ ਦੀ ਕਹਿੰਦੇ ਅਸੀਂ ਸਪੋਰਟ ਪ੍ਰਦਾਨ ਕਰ ਚੁੱਕੇ ਹਾਂ, ਪਹਿਲਾਂ 2.5 ਬਿਲੀਅਨ ਸੀ, ਉਹ 'ਚ 5 ਬਿਲੀਅਨ ਹੋਰ ਜੋੜਿਆ। ਫਿਰ ਕਹਿੰਦੇ ਅਸੀਂ ਨੇਸ਼ਨ ਬਿਲਡਿੰਗ ਜਿਹੜੇ ਇੰਟਰਨਲ ਪ੍ਰੋਜੈਕਟਸ ਨੇ ਅਸੀਂ ਉਹਨਾਂ ਨੂੰ ਵਧਾਵਾ ਦਿੰਦੇ ਰਹਾਂਗੇ, ਸਾਡੀ ਇਹ 3-pronged ਅਪਰੋਚ ਹੋਏਗੀ। ਫਿਰ ਉਹਨਾਂ ਨੇ ਫਿਊਚਰ ਬਾਰੇ ਉਹਦੇ ਵਿੱਚ ਗੱਲ ਕੀਤੀ ਆ ਕਿ ਅਸੀਂ ਪ੍ਰਾਈਵੇਟ ਇਨਵੈਸਟਮੈਂਟ 500 ਬਿਲੀਅਨ ਡਾਲਰ ਦੀ ਲੈ ਕੇ ਆਉਣੀ, ਇਨਵੈਸਟਮੈਂਟ ਸਮਿਟ ਹੋਣ ਜਾ ਰਿਹਾ। ਫਿਰ ਐਨਰਜੀ ਇੰਡੀਪੈਂਡੈਂਸ ਦੀ ਗੱਲ ਕੀਤੀ ਹੈ ਕਿ ਅਸੀਂ ਆਪਣੀ ਜਿਹੜੀ ਇਲੈਕਟ੍ਰੀਸਿਟੀ ਗ੍ਰਿਡ ਹੈ ਉਹਨੂੰ ਅਸੀਂ ਦੁੱਗਣਾ ਕਰਨਾ ਬਾਏ 2050, ਉਹਦੀ ਕਪੈਸਿਟੀ ਨੂੰ ਦੁੱਗਣਾ ਕਰਨਾ। ਫਿਰ ਉਹ ਕੈਨੇਡਾ ਦੀ ਸਟੈਂਡਿੰਗ ਦੀ ਗੱਲ ਕਰਦੇ ਨੇ, ਦੈਟ ਵੀ ਆਰ ਇਨ ਦਾ ਸਟਰੋਂਗੈਸਟ ਫਿਸਕਲ ਪੋਜੀਸ਼ਨ ਇਨ ਦਾ G7 ਤੇ ਸੈਕਿੰਡ ਫਾਸਟੈਸਟ ਗਰੋਇੰਗ ਇਕਨੋਮੀ ਹੈ G7 ਦੀ।
ਸਾਰੀਆਂ
ਉਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਸ ਵੀਡੀਓ ਦੇ ਵਿੱਚ ਗਿਣਾਈਆਂ ਨੇ। ਉਹ ਬੇਸਿਕਲੀ ਉਹ ਕੈਨੇਡੀਅਨਸ ਨੂੰ ਕਹਿ ਰਹੇ ਨੇ ਵੀ ਥੋੜ੍ਹਾ ਜਿਹਾ ਔਖਾ ਸਮਾਂ ਆਏਗਾ ਕਾਊਂਟਰ ਟੈਰਿਫਸ ਦੇ ਕਰਕੇ, ਪਰ ਜੇ ਅਸੀਂ ਕੁਝ ਨਹੀਂ ਕਰਾਂਗੇ ਤਾਂ ਫਿਰ ਸਮਾਂ ਹੋਰ ਔਖਾ ਆਏਗਾ। ਤੇ ਉਹਨਾਂ ਨੇ ਉਹ ਪੂਰਾ ਕੇਸ ਬਿਲਡ ਕੀਤਾ ਹੈ ਫਾਰਵਰਡ ਗਾਈਡੈਂਸ ਦੇ ਇਸ ਐਪੀਸੋਡ ਦੇ ਵਿੱਚ।
ਕੁਝ ਨਾ ਕਰਨ ਦੀ ਕੀਮਤ ਆਹ ਕਦਮ ਚੁੱਕਣ ਨਾਲੋਂ ਕਿਤੇ ਜ਼ਿਆਦਾ ਹੋਏਗੀ।
ਐਗਜੈਕਟਲੀ।
ਤੇ ਬਾਕੀ ਬਸ
ਤੁਸੀਂ G7 ਬਾਰੇ ਕੁਝ
ਕਹਿਣਾ? ਮੈਂ G7 ਬਾਰੇ ਇਹ ਕਹਿ ਰਿਹਾ ਸੀ ਵੀ ਜਦੋਂ ਇਹ ਕਿਹਾ ਜਾਂਦਾ ਨਾ ਵੀ ਕੈਨੇਡਾ ਦੀ ਇਕਨੋਮੀ G7 ਦੇ ਵਿੱਚ ਦੂਜੀ ਸਭ ਤੋਂ ਮਜ਼ਬੂਤ ਜਾਂ ਸਭ ਤੋਂ ਵੱਧ ਗਰੋ ਕਰਨ ਵਾਲੀ ਇਕਨੋਮੀ ਆ, G7 ਦਾ ਤਾਂ ਆਪਣਾ ਬੈਂਡ ਵੱਜਿਆ ਹੋਇਆ ਇਸ ਵੇਲੇ। G7 ਦੇ ਸਾਰੇ ਮੁਲਕਾਂ ਦੇ ਵਿੱਚ ਆਰਥਿਕ ਹਾਲਾਤ ਵੀ ਬਹੁਤੇ ਵਧੀਆ ਨਹੀਂ ਹੈਗੇ। ਪਹਿਲੇ ਨੰਬਰ 'ਤੇ ਗਰੋਥ ਦੇ ਵਿੱਚ ਅਮਰੀਕਾ ਆ ਜਾਂਦਾ, ਦੂਜੇ ਨੰਬਰ 'ਤੇ ਤੁਸੀਂ ਕੈਨੇਡਾ 'ਚ ਆ ਵੀ ਗਏ, ਤਾਂ ਇਹਦਾ ਇਹ ਮਤਲਬ ਨਹੀਂ ਹੈ ਵੀ ਤੁਹਾਡੀ ਪਰਫੋਰਮੈਂਸ ਬਹੁਤ ਵਧੀਆ। ਇਹਦਾ ਮਤਲਬ ਤਾਂ ਇਹ ਹੈ ਕਿ ਬਾਕੀਆਂ ਦੇ ਹਾਲ ਬਹੁਤ ਮਾੜੇ ਆ।
ਅਤੇ ਨਾਲੇ ਪਹਿਲੀ ਇਕਨੋਮੀ ਅਤੇ ਦੂਜੀ ਇਕਨੋਮੀ 'ਚ ਫਰਕ ਵੀ ਤਾਂ ਬਹੁਤ
ਜ਼ਿਆਦਾ। ਕਰੈਕਟ। ਦੂਜੀ ਗੱਲ ਬਸ ਵੀ ਦੇਖੋ, ਕੈਨੇਡਾ ਵਾਸਤੇ ਸਭ ਤੋਂ ਵੱਡੀ ਚੁਣੌਤੀ ਤਾਂ ਕਿ ਜਿਹੜੇ ਇਹ ਟੈਰਿਫਸ ਨੇ, ਜਿਹੜੀ ਆਹ ਸਾਰੀ ਹੁਣ ਆਹ ਸਾਰਾ ਜੋ ਪੱਚੜ ਪਿਆ, ਇਹ ਤਾਂ ਜਿਹੜੇ 22 ਅਗਸਤ ਤੋਂ 50% ਟੈਰਿਫਸ ਟਰੰਪ ਨੇ ਲਗਾਏ $28 ਬਿਲੀਅਨ ਦੇ ਸਮਾਨ 'ਤੇ, ਉਹਦੇ ਕਰਕੇ ਆ। ਇਸ ਤੋਂ ਪਹਿਲਾਂ ਜਿਹੜੇ ਵੱਖੋ ਵੱਖਰੇ ਟੈਰਿਫ ਟਰੰਪ ਨੇ ਲਾਏ ਨੇ ਉਹ ਲਹਿਦੇ ਲਾਗੂ ਨੇ। USMCA ਦਾ ਭਵਿੱਖ, ਉਹਦੇ ਉੱਪਰ ਵੀ ਅਜੇ ਸਵਾਲ ਬਣਿਆ ਹੋਇਆ ਕਿ ਕੀ ਕੈਨੇਡਾ ਵਾਸਤੇ ਸਭ ਤੋਂ ਵੱਡਾ ਇੱਕ ਮੁਸ਼ਕਲ ਉਹ ਹੋ ਸਕਦੀ ਹੈ, ਜਿਹੜਾ ਵਰਸਟ ਕੇਸ ਸਿਨੈਰੀਓ ਹੈ ਜਿਹਦੇ ਲਈ ਕੈਨੇਡਾ ਨੂੰ ਪ੍ਰਿਪੇਅਰ ਕਰਨਾ ਚਾਹੀਦਾ, ਉਹ ਹੈਗਾ ਵੀ ਕਿਤੇ ਅਮਰੀਕਾ USMCA ਦੇ ਵਿੱਚੋਂ 6 ਮਹੀਨੇ ਦਾ ਨੋਟਿਸ ਦੇ ਕੇ ਪੁੱਲ ਆਊਟ ਹੀ ਨਾ ਕਰ ਲਵੇ, ਅਤੇ ਉੱਧਰ ਮੈਕਸੀਕੋ ਦੇ ਨਾਲ ਆਪਣੀ ਇੱਕ ਲਹਿਦੀ ਡੀਲ ਕਰ ਲੈਣ। ਮੈਕਸੀਕੋ ਦੇ ਨਾਲ ਉਹਦੀ ਗੱਲਬਾਤ ਵੈਸੇ ਵੀ ਚੱਲੀ ਜਾਂਦੀ ਆ
ਯਾ, ਅਤੇ ਉਹ USMCA ਦੀ ਓਫਿਸ਼ਲ ਜਿਹੜੀ
ਕਨਵਰਸੇਸ਼ਨ
ਹੈ ਉਹਦੇ ਰਿਵਿਊ ਬਾਰੇ, ਉਹ ਦੈਟਸ ਗੋਇੰਗ ਔਨ, ਉਹਦਾ ਫੋਰਥ ਰਾਊਂਡ ਇਸ ਮਹੀਨੇ ਉਹਦੀ, ਉਹਨਾਂ ਦੀ ਗੱਲਬਾਤ ਹੋਣੀ ਹੈ
US ਮੈਕਸੀਕੋ ਦੀ।
ਹਾਂਜੀ, ਅਤੇ ਸੋ ਅਮਰੀਕਾ USMCA ਦੇ ਵਿੱਚੋਂ ਪੁੱਲ ਆਊਟ ਕਰ ਜਾਏ, ਬਹੁਤ ਹੀ ਜ਼ਿਆਦਾ ਇੱਕ ਕਹਿ ਲਓ ਕਿ ਇੱਕ ਫਾਰ ਫੈਚ ਜਿਹਾ ਸਿਨੈਰੀਓ ਹੋਏਗਾ, ਪਰ ਵਿਦ ਡੋਨਲਡ ਟਰੰਪ ਐਟ ਦੀ ਹੈਲਮ ਨਥਿੰਗ ਇਜ਼ ਇੰਪੋਸੀਬਲ।
ਮੈਂ ਨਾ ਇੱਕ ਐਕਸਪਰਟ ਦੀ ਗੱਲ ਸੁਣਦਾ ਸੀ, ਵਧੀਆ ਗੱਲ ਕਹੀ ਉਹਨਾਂ ਨੇ, ਕਿ ਵੀ ਆਮ ਤੌਰ 'ਤੇ ਕੀ ਹੁੰਦਾ ਜਦੋਂ ਤੁਸੀਂ ਕਿਸੇ ਵੀ ਸਿਚੁਏਸ਼ਨ ਦਾ ਜਾਇਜ਼ਾ ਲੈਣਾ ਹੋਏ ਨਾ, ਤੁਸੀਂ ਪਹਿਲਾਂ ਇਹ ਗੱਲ ਲੈ ਕੇ ਚੱਲਦੇ ਹੋ ਵੀ ਜਿਹੜਾ ਵੀ ਬੰਦਾ ਹੈ ਸਾਹਮਣੇ ਵਾਲੀ ਧਿਰਾ, ਉਹ ਫੈਸਲਾ ਲਏਗੀ ਜਿਹੜਾ ਉਸ ਦੇ ਬੈਸਟ ਇੰਟਰਸਟ ਦੇ ਵਿੱਚ ਆ, ਆਪਣੇ ਹਿੱਤ ਵਿੱਚ ਜਿਹੜੀ ਸਭ ਤੋਂ ਢੁਕਵੀਂ ਗੱਲ ਹੋਏਗੀ, ਤੁਸੀਂ ਉਹਨਾਂ ਨੇ ਉਹ ਫੈਸਲਾ ਲੈਣਾ। ਅਤੇ ਡੋਨਲਡ ਟਰੰਪ ਦੇ ਮਾਮਲੇ ਦੇ ਵਿੱਚ ਜਿਹੜੀ ਇੱਕ ਆਹ ਬੇਸਿਕ ਅਜਮਸ਼ਨ ਆ, ਉਹ ਵੀ ਫੇਲ ਹੋ ਜਾਂਦੀ ਆ।
ਐਗਜੈਕਟਲੀ।
ਅਤੇ ਇਸ ਵੇਲੇ ਹੁਣ ਕੈਨੇਡਾ ਵੱਲ ਬਾਕੀ ਦੇ ਮੁਲਕ ਦੇਖ ਰਹੇ ਨੇ ਕਿ ਕੈਨੇਡਾ 'ਤੇ ਮਾਰ ਕਾਰਨੀ ਜੇ ਡੋਨਲਡ ਟਰੰਪ ਮੂਹਰੇ ਜੇ ਡਟੇ ਨੇ ਤਾਂ ਇਹਦਾ ਹਸ਼ਰ ਕੀ ਹੋਏਗਾ, ਕੀ ਕੈਨੇਡਾ ਇਸ ਤੋਂ ਸਰਵਾਈਵ ਕਰਕੇ ਅੱਗੇ ਇੱਕ ਆਪਣੇ ਵਾਸਤੇ ਵਧੀਆ ਰਾਹ ਬਣਾ ਸਕਦਾ, ਕਿਉਂਕਿ ਉਹਨੇ ਫਿਰ ਇਸ ਗੱਲ ਨੂੰ ਡਿਟਰਮਿਨ ਕਰਨਾ ਕਿ ਜਿਹੜੇ ਬਾਕੀ ਦੇ ਮੁਲਕ ਨੇ ਉਹਨਾਂ ਨੇ ਟਰੰਪ ਨਾਲ ਕਿਵੇਂ ਡੀਲ ਕਰਨਾ। ਅੱਛਾ, ਇਹ ਗੱਲ ਅਮਰੀਕਾ ਨੂੰ ਵੀ ਪਤਾ, ਇਸ ਕਰਕੇ ਕੈਨੇਡਾ ਦੀ ਮਿਸਾਲ ਅਮਰੀਕਾ ਵੀ ਬਣਾਉਣਾ ਚਾਹੇਗਾ ਕਿ ਕੈਨੇਡਾ ਨੂੰ ਇੰਨਾ ਪਨਿਸ਼ ਕਰੋ ਕਿ ਇਹਨਾਂ ਨੂੰ ਫਿਰ ਗੋਡੇ ਟੇਕਣੇ ਪੈਣ। ਸੋ ਇਹ ਜਿਹੜੇ ਅਗਲੇ ਕੁਝ ਹਫ਼ਤੇ ਨੇ ਇਹ ਬੜੇ ਕਰੂਸ਼ੀਅਲ ਹੋਣ ਵਾਲੇ ਨੇ।
ਯਾ, ਅਸੀਂ ਇੱਕ ਅਜਿਹੀ ਧਿਰ ਨਾਲ ਡੀਲ ਕਰ ਰਹੇ ਹਾਂ ਜਿਨ੍ਹਾਂ ਦਾ ਸਿਰਮੌਰ ਦੁਨੀਆ ਦਾ ਸਭ ਤੋਂ ਤਕੜਾ ਵਿਅਕਤੀ ਹੈ, ਸਭ ਤੋਂ ਇਜ਼ ਦਾ ਸਟਰੋਂਗੈਸਟ ਮੈਨ ਔਨ ਅਰਥ, ਅ ਮੋਸਟ ਪਾਵਰਫੁਲ ਮੈਨ ਔਨ ਅਰਥ, ਅਤੇ ਉਹ ਰੋਜ਼ ਸਵੇਰੇ ਉੱਠ ਕੇ ਟਰੂਥ ਸੋਸ਼ਲ ਦੇ ਉੱਤੇ ਕਦੇ ਸਪਾਈਡਰਮੈਨ ਬਣ ਜਾਂਦਾ, ਕਦੇ ਬੈਟਮੈਨ ਬਣ ਜਾਂਦਾ, ਕਦੇ ਸੁਪਰਮੈਨ ਬਣਿਆ ਹੁੰਦਾ। ਸੋ ਕਦੇ ਉਹ ਸਾਡੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿੰਦਾ, ਕਦੇ ਹਾਕੀ ਦੇ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਨੂੰ ਢਾ ਕੇ ਖੁਸ਼ ਹੋ ਜਾਂਦਾ, ਕਦੇ ਕੋਈ AI ਦੇ ਉੱਤੇ ਕੋਈ ਮੈਪ ਬਣਾ ਕੇ ਖੁਸ਼ ਹੋ ਜਾਂਦਾ। ਸੋ ਹਾਊ ਡੂ ਯੂ ਡੀਲ ਵਿਦ ਸੱਚ ਅ ਪਰਸਨ?
ਜੀ,
ਸੋ ਪੰਜਾਬੀ ਦੀ ਕਹਾਵਤ ਆਪਾਂ ਆਨ ਏਅਰ ਉਹਨੂੰ ਨਹੀਂ ਇਸਤੇਮਾਲ ਕਰ ਸਕਦੇ,
ਜੀ ਜੀ,
ਪਰ ਸਾਰੇ ਸਮਝ ਗਏ ਨੇ, ਉਹਦੇ ਵਿੱਚ ਬਾਂਦਰਾਂ ਦਾ ਜ਼ਿਕਰ ਅਤੇ
ਬੰਦੂਕਾਂ ਦਾ ਜ਼ਿਕਰ ਆ। ਜੀ, ਬਸ ਜੀ, ਐਂਗਲ ਸਟਰੀਟ ਵਾਲਿਆਂ ਵੱਲੋਂ ਇੱਕ ਸਰਵੇਖਣ ਕੀਤਾ ਗਿਆ, 3 ਤੋਂ 4 ਸਤੰਬਰ ਦੇ ਵਿਚਕਾਰ ਇਹਨਾਂ ਨੇ 1498 ਕੈਨੇਡੀਅਨਸ ਨੂੰ ਸਵਾਲ ਪੁੱਛੇ, ਅਤੇ ਇਹਨਾਂ ਦੀ ਚੋਣ ਕੀਤੀ ਗਈ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਫੈਡਰਲ ਰਾਈਡਿੰਗਸ ਨੇ, 343 ਦੀਆਂ 43, ਆਲ ਦ 343 ਰਾਈਡਿੰਗਸ ਦੇ ਵਿੱਚ ਰਹਿੰਦੇ ਲੋਕਾਂ ਨੂੰ ਸਵਾਲ ਪੁੱਛੇ ਗਏ। ਬੇਸਿਕਲੀ ਦੇਖੋ, ਸਵਾਲ ਇਸ ਵੇਲੇ ਇਹੀ ਹੈ ਕਿ ਜੋ ਅਮਰੀਕਾ ਦੇ ਨਾਲ ਟ੍ਰੇਡ ਵਾਰ ਆ, ਉਹਦੇ ਨਾਲ ਲੋਕ ਉਹਨੂੰ ਲੋਕ ਕਿਵੇਂ ਦੇਖਦੇ ਨੇ, ਕੈਨੇਡੀਅਨਸ ਕਿਵੇਂ ਦੇਖਦੇ ਨੇ। ਅਤੇ ਵਾਸੂ ਜੀ, ਇਸ ਵੇਲੇ ਲਗਭਗ 73% ਕੈਨੇਡੀਅਨਸ ਦਾ ਇਸ ਸਰਵੇਖਣ ਦੇ ਵਿੱਚ ਇਹ ਕਹਿਣਾ ਕਿ ਕੈਨੇਡਾ ਨੂੰ ਅਮਰੀਕਾ ਨੂੰ ਕੋਈ ਵੀ ਜਿਹੜੀਆਂ ਬਹੁਤੀਆਂ ਰਿਆਇਤਾਂ ਨੇ ਔਖੀਆਂ ਉਹ ਨਹੀਂ ਦੇਣੀਆਂ ਚਾਹੀਦੀਆਂ। ਸੋ ਮਾਰਕ ਕਾਰਨੀ ਦੀ ਇਸ ਵੇਲੇ ਸਰਕਾਰ ਦੀ ਜੋ ਪੋਲਿਸੀ ਹੈ ਕਿ ਅਮਰੀਕਾ ਦੇ ਨਾਲ ਨੈਗੋਸ਼ੀਏਟ ਕਰਨ ਦੀ ਥਾਂ ਹੁਣ ਰਿਟੈਲੀਏਟ ਕਰੀਏ, ਲਗਭਗ 73% ਕੈਨੇਡੀਅਨਸ ਉਹਨਾਂ ਦੇ ਨਾਲ ਲਾਮਬੰਦ ਨੇ।
ਬਿਲਕੁਲ, ਅਤੇ ਜਦੋਂ ਸਪੈਸੀਫਿਕਲੀ ਇਹ ਪੁੱਛਿਆ ਗਿਆ ਵੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਜੋ ਅਪਰੋਚ ਹੈ, ਕਿ ਤੁਸੀਂ ਉਹਦੇ ਨਾਲ ਸਹਿਮਤ ਹੋ, ਉਹਨਾਂ ਦੀ ਪਰਫਾਰਮੈਂਸ ਨਾਲ ਤੁਸੀਂ ਸੰਤੁਸ਼ਟ ਹੋ, 62% ਪ੍ਰਾਈਮ ਮਿਨਿਸਟਰ ਦੀ ਪਰਫਾਰਮੈਂਸ ਦੇ ਨਾਲ ਸਹਿਮਤ ਨੇ, ਅਤੇ ਇਹ ਅਗਸਤ ਦੇ ਵਿੱਚ ਜਦੋਂ ਇਹਨਾਂ ਨੇ ਇੱਦਾਂ ਦਾ ਸਰਵੇਖਣ ਕੀਤਾ ਸੀ ਉਹਦੇ ਮੁਕਾਬਲੇ 11 ਪੁਆਇੰਟਸ ਦਾ ਇਜ਼ਾਫਾ ਹੈ।
ਜੀ,
ਅਤੇ ਇਸੇ ਤਰ੍ਹਾਂ ਵਿਜੇ ਜੀ ਇੱਕ ਸਵਾਲ ਇਹ ਪੁੱਛਿਆ ਗਿਆ ਕਿ ਕੈਨੇਡਾ ਨੂੰ ਹੁਣ ਗੱਲਬਾਤ ਕਰਨ ਵਾਸਤੇ ਅਮਰੀਕਾ ਨਾਲ ਕਦੋਂ ਟੇਬਲ 'ਤੇ ਵਾਪਸ ਜਾਣਾ ਚਾਹੀਦਾ, ਅਤੇ 41% ਇਹ ਕਹਿੰਦੇ ਨੇ ਕਿ ਅਮਰੀਕਾ ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਨੇ
ਨਵੰਬਰ 'ਚ,
ਵੀ ਵੇਟ ਕਰੋ ਵੀ ਉਹ ਹੋ ਲੈਣ ਦਿਓ, ਅਤੇ ਉਸ ਤੋਂ ਬਾਅਦ ਵੀ ਦੇਖਾਂਗੇ ਕਿ ਡੋਨਲਡ ਟਰੰਪ ਲੱਗਦਾ ਲੋਕਾਂ ਨੂੰ ਕਿ ਸ਼ਾਇਦ ਕਮਜ਼ੋਰ ਪੈ ਜਾਣਗੇ ਉਦੋਂ ਤੱਕ, ਕਿ ਸਾਨੂੰ ਉਸ ਤੋਂ ਬਾਅਦ ਜਾ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ।
ਅਗਲਾ ਸਵਾਲ ਬੜਾ ਇੱਕ ਇੰਪੋਰਟੈਂਟ ਸਵਾਲ ਹੈ, ਕਿਉਂਕਿ ਜਦੋਂ ਦੇਖੋ ਜਦੋਂ ਸਿਧਾਂਤਕ ਤੌਰ 'ਤੇ ਕੋਈ ਗੱਲ ਪੁੱਛੀ ਜਾਵੇ ਉਸ ਗੱਲ ਦਾ ਜਵਾਬ ਦੇਣਾ ਬੜਾ ਸੌਖਾ ਹੋ ਜਾਂਦਾ, ਪਰ ਜਦੋਂ ਸਪੈਸੀਫਿਕਲੀ ਤੁਹਾਡੇ ਆਪਣੇ ਹਾਲਾਤ ਉੱਪਰ ਲਾ ਕੇ ਉਹ ਗੱਲ ਕੀਤੀ ਜਾਵੇ
ਜੀ ਜੀ,
ਕਿ ਜੋ ਹੁਣ ਅਮਰੀਕਾ ਦੇ ਨਾਲ ਆ ਟ੍ਰੇਡ ਵਾਰ ਹੈਗੀ ਹੈ, ਇਹਦੇ ਚੱਲਦੇ ਮੰਨ ਲਓ ਤੁਹਾਡੇ ਜਿਹੜੇ ਖਰਚੇ ਨੇ ਉਹ 20% ਵੱਧ ਜਾਂਦੇ ਆ। ਆਲਰੇਡੀ ਸਾਨੂੰ ਪਤਾ ਕਿ ਖਰਚਿਆਂ ਕਰਕੇ ਪਿਛਲੇ ਸਾਲਾਂ ਦੌਰਾਨ ਕੈਨੇਡੀਅਨ ਜਿਹੜਾ ਆਮ ਕੈਨੇਡੀਅਨ ਪਰਿਵਾਰ ਆ ਉਹਨਾਂ ਵਾਸਤੇ ਬੜੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ। ਜਦੋਂ ਇਹ ਪੁੱਛਿਆ ਗਿਆ ਕਿ 20% ਖਰਚਾ ਹੈ ਤੁਹਾਡਾ ਵੱਧ ਜਾਂਦਾ, ਕੀ ਫਿਰ ਵੀ ਜਿਹੜੀ ਇਹੀ ਸਟ੍ਰੈਟਜੀ ਹੈ ਇਸ ਵੇਲੇ ਦੀ ਇਹਨੂੰ ਹੀ ਲਾਗੂ ਰੱਖੀਏ? 60% ਦਾ ਕਹਿਣਾ ਸੀ ਕੋਈ ਗੱਲ ਨਹੀਂ, 20% ਖਰਚਾ ਵੱਧਦਾ ਵੱਧ ਜਾਵੇ, ਪਰ ਜੋ ਇਸ ਵੇਲੇ ਸਟਾਂਸ ਕੈਨੇਡੀਅਨ ਸਰਕਾਰ ਦਾ ਹੈ ਇਹਨੂੰ ਹੀ ਬਰਕਰਾਰ ਰੱਖਿਆ ਜਾਵੇ। 60% ਪੀਪਲ ਸੈਡ ਦੈਟ।
ਇਹਦੇ ਦੇਖੋ ਦੋ ਚੀਜ਼ਾਂ, ਇੱਕ ਤਾਂ ਕੈਨੇਡੀਅਨਸ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਕਿ ਵੀ ਆਰ ਨੋਟ ਡੀਲਿੰਗ ਵਿਦ ਅ ਰੈਸ਼ਨਲ ਐਂਟੀਟੀ, ਕਿ ਜਿਹੜੀ ਅਸੀਂ ਨੈਗੋਸੀਏਸ਼ਨ ਕਰ ਰਹੇ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਅਗਲੇ ਬੰਦੇ ਦਾ ਪਤਾ ਹੀ ਨਹੀਂ ਕਿ ਉਹ ਆਪਣੇ ਹਿੱਤਾਂ ਬਾਰੇ ਵੀ ਸੋਚ ਰਿਹਾ ਕਿ ਨਹੀਂ, ਉਹ ਸੋਚ ਕੀ ਰਿਹਾ ਕਿਸੇ ਨੂੰ ਸਮਝ ਨਹੀਂ ਆ ਰਹੀ, ਸੋ ਵੀ ਡੀਲ ਕਰਕੇ ਵੀ ਕੀ ਮਿਲਣਾ ਹੈ, ਪਹਿਲਾਂ ਆਪਾਂ ਕਿੰਨੀ ਇੰਟੈਂਸਿਵ ਨੈਗੋਸੀਏਸ਼ਨ ਕੀਤੀ ਹੈ ਅਮਰੀਕਾ ਦੇ ਨਾਲ, ਉਹਦੇ 'ਚੋਂ ਕੀ ਨਿਕਲਿਆ, ਟਾਕਸ ਬ੍ਰੋਕ ਡਾਊਨ ਦ ਲਾਸਟ ਮਿੰਟ, ਕੁਝ ਨਹੀਂ ਨਿਕਲਿਆ। ਸੋ ਇਸ ਕਰਕੇ ਹੋ ਸਕਦਾ ਕਿ ਕੈਨੇਡੀਅਨਸ ਕਹਿ ਰਹੇ ਨੇ ਵੀ ਠੀਕ ਚੱਲ ਰਹੇ ਹਾਂ ਆਪਾਂ, ਜਿੱਦਾਂ ਹੈ ਵੀ ਕੋਈ ਗੱਲ ਨਹੀਂ, ਸਟੈਂਡ ਤਾਂ ਲਿਆ ਹੋਇਆ। ਪਰ ਦੂਜੀ ਗੱਲ ਦੇ ਵਿੱਚ ਇਹ ਵੀ ਹੈ ਕਿ ਜੋ ਕਾਊਂਟਰ ਟੈਰਿਫਸ ਨੇ, ਜੋ ਟੈਰਿਫਸ ਨੇ, ਉਹਨਾਂ ਦਾ ਜਿਹੜਾ ਪ੍ਰਭਾਵ ਹੈ ਬਟੂਏ ਦੇ ਉੱਤੇ, ਉਹ ਅਜੇ ਪੈਣਾ ਸਿੱਧੇ ਤੌਰ 'ਤੇ ਸ਼ੁਰੂ ਹੋਇਆ ਨਹੀਂ, ਕਿ ਜਦੋਂ ਹੌਲੀ ਹੌਲੀ ਇਹ ਪ੍ਰਭਾਵ ਪੈਣਾ ਸ਼ੁਰੂ ਹੋਏਗਾ, ਅਜੇ ਸਿੱਧੇ ਤੌਰ 'ਤੇ ਉਹੀ ਬਿਜ਼ਨਸਿਸ ਅਫੈਕਟ ਹੋਣਗੇ ਵੀ ਜਿਹਨਾਂ ਦੇ ਪ੍ਰੋਡਕਟਸ ਦੇ ਉੱਤੇ ਟੈਰਿਫ ਜਾਂ ਕਾਊਂਟਰ ਟੈਰਿਫਸ ਲੱਗੇ ਨੇ। ਹੁਣ ਗੋਇੰਗ ਫੋਰਵਰਡ ਉਹ ਜਿਹੜਾ ਟ੍ਰਿਕਲ ਡਾਊਨ ਇਫੈਕਟ ਹੈ, ਉਹ ਆਮ ਸਧਾਰਨ ਕੈਨੇਡੀਅਨਸ ਦੇ ਉੱਤੇ ਵੀ ਪੈਣਾ ਸ਼ੁਰੂ
ਹੋਏਗਾ, ਤੇ ਮੀਡੀਅਮ ਸਾਈਜ਼ ਬਿਜ਼ਨਸ ਤੱਕ ਆਏਗਾ।
ਕੁਐਸਚਨ ਇਜ਼ ਵੈਨ ਐਂਡ ਹਾਊ ਮੱਚ
ਜੀ।
ਸੋ ਇਹ ਜਦੋਂ ਪ੍ਰਭਾਵ ਪੈਣਾ ਸ਼ੁਰੂ ਹੋਇਆ, ਇੱਦਾਂ ਕਹਿ ਦੇਣਾ ਕਿ ਹਾਂ ਹਾਂ ਕੋਈ ਗੱਲ ਨਹੀਂ, ਜੇ ਮੈਨੂੰ ਮਹਿੰਗਾ ਵੀ ਪਏਗਾ ਕੋਈ ਗੱਲ ਨਹੀਂ, ਮੈਂ ਆਪਣੇ ਮੁਲਕ ਨਾਲ ਖੜਾ। ਨੈਸ਼ਨਲਿਜ਼ਮ ਸਾਰਿਆਂ ਦੇ ਵਿੱਚ ਹੁੰਦਾ, ਆਪਣੇ ਮੁਲਕ ਨਾਲ ਸਾਰਿਆਂ ਨੂੰ ਪਿਆਰ ਹੁੰਦਾ, ਪਰ ਉਹੀ ਗੱਲ ਹੈ ਵੀ ਭੁੱਖੇ ਢਿੱਡ ਜਿਹੜਾ ਹੁੰਦਾ ਨਾ, ਵੀ ਉਹ ਦੇਸ਼ ਭਗਤੀ ਨਹੀਂ ਹੁੰਦੀ, ਭਗਤੀ ਵੀ ਨਹੀਂ
ਹੁੰਦੀ।
ਸੋ ਸਵਾਲ ਇਹ ਆ ਵੀ ਜੇ ਇਹੀ ਇਹੀ ਸਵਾਲ ਵੀ ਹੁਣ ਤੋਂ ਗੋਡ ਫੋਰਬਿਡ ਵੀ ਸਾਡਾ ਕੋਈ ਇਹ ਜਿਹੜੀ ਇਹ ਟੈਰਿਫ ਵਾਰ ਆ ਵੀ ਅਗਲੇ 6 ਮਹੀਨੇ ਜੇ ਚੱਲਦੀ ਰਹੇ, ਜੇ ਇਹ ਸਵਾਲ 6 ਮਹੀਨੇ ਬਾਅਦ ਪੁੱਛਿਆ ਜਾਵੇ ਤੇ ਟੈਰਿਫ ਇਸੇ ਤਰ੍ਹਾਂ ਲੱਗੇ ਰਹਿਣ, ਤੇ 6 ਮਹੀਨੇ ਬਾਅਦ ਸਵਾਲ ਪੁੱਛਿਆ ਜਾਵੇ, ਫਿਰ ਕੀ 60% ਕੈਨੇਡੀਅਨਸ ਕਹਿਣਗੇ ਕਿ ਵੀ ਠੀਕ ਆ ਵੀ ਕੋਈ ਗੱਲ ਨਹੀਂ?
ਤੇ ਫਿਰ ਕੀ 73% ਇਸ ਗੱਲ ਵਾਸਤੇ ਇਸ ਵੇਲੇ ਸਰਕਾਰ ਦੀ ਸਟ੍ਰੈਟਜੀ ਨਾਲ ਲਾਮਬੰਦ ਹੋਣਗੇ? ਕੀ ਕਾਰਨੀ ਦੀ ਅਪਰੂਵਲ ਰੇਟਿੰਗ ਸੱਚੀ 62% ਤੇ ਰਹੇਗੀ? ਸੋ ਹਾਲਾਤ ਜਿਹੜੀ ਉਹ ਤਲਖ ਹਕੀਕਤਾਂ ਨੇ, ਉਹਨਾਂ ਨੇ ਆ ਸਥਿਤੀ ਕਾਫੀ ਬਦਲ ਦੇਣੀ ਹੈ।
ਟਾਈਮ ਇਜ਼ ਆਫ ਦ ਐਸੈਂਸ,
ਟਾਈਮ ਇਜ਼ ਆਫ ਐਸੈਂਸ। ਅੱਛਾ, ਇਹਦੇ ਵਿੱਚ ਇੱਕ ਹੋਰ ਸਵਾਲ ਜਿਹੜਾ ਪੁੱਛਿਆ ਗਿਆ ਕਿ ਇਸ ਵੇਲੇ ਤੁਹਾਨੂੰ ਕੀ ਲੱਗਦਾ ਕਿ ਕੀ ਨੈਗੋਸ਼ੀਏਟਿੰਗ ਸਟ੍ਰੈਟ ਇਸ ਹਾਲਾਤ ਦੇ ਵਿੱਚ ਕੈਨੇਡਾ ਮਜ਼ਬੂਤ ਹੈ, ਕਮਜ਼ੋਰ ਹੈ, ਜਾਂ ਦੋਨੋਂ ਮੁਲਕ ਬਰਾਬਰ ਦੀ ਫੁਟਿੰਗ 'ਤੇ ਨੇ? ਅਤੇ 31% ਦਾ ਕਹਿਣਾ ਸੀ ਕਿ ਇਸ ਵੇਲੇ ਕੈਨੇਡਾ ਸਟਰੋਂਗ ਪੋਜੀਸ਼ਨ ਦੇ ਵਿੱਚ ਆ, 34% ਨੇ ਕਿਹਾ ਕੈਨੇਡਾ ਕਮਜ਼ੋਰ ਪੋਜੀਸ਼ਨ ਦੇ ਵਿੱਚ ਆ, 22% ਦਾ ਮੰਨਣਾ ਇਹ ਸੀ ਕਿ ਕੈਨੇਡਾ ਅਤੇ ਅਮਰੀਕਾ ਇਕੁਅਲ ਫੁਟਿੰਗ 'ਤੇ ਹੈਗੇ ਨੇ,
ਕਿ ਈਵਨ ਫੁਟਿੰਗ ਹੈ, ਇਕੁਅਲ ਫੁਟਿੰਗ ਹੈ। ਅਤੇ ਇੱਕ ਸਵਾਲ ਇਹ ਪੁੱਛਿਆ ਗਿਆ ਕਿ ਕੀ ਸਾਨੂੰ ਐਲਕੋਹਲ ਅਤੇ ਡੇਰੀ ਸੈਕਟਰ ਦੇ ਵਿੱਚ ਸਾਨੂੰ ਕੰਸੈਸ਼ਨਸ ਦੇ ਦੇਣੀਆਂ ਚਾਹੀਦੀਆਂ ਅਮਰੀਕਾ ਨੂੰ, ਕਿਉਂਕਿ ਪਹਿਲਾਂ ਗੱਲ ਇਹੀ ਹੋਈ ਸੀ ਵੀ ਇਹ ਦੋ ਚੀਜ਼ਾਂ ਨੂੰ ਲੈ ਕੇ ਅਮਰੀਕਾ ਵਾਲੇ ਬੜੇ ਸਾਡੇ ਤੋਂ ਨਾਰਾਜ਼ ਨੇ। 36% ਦਾ ਕਹਿਣਾ ਸੀ ਕਿ ਵੀ ਸਾਨੂੰ ਇਹ ਜਿਹੜੀਆਂ ਅਸੀਂ ਕੰਡੀਸ਼ਨਸ ਲਗਾਈਆਂ ਹੋਈਆਂ ਨੇ
ਜੀ,
ਸੋ ਕਿ
ਵੀ ਐਲਕੋਹਲ ਵਾਪਸ ਵੇਚਣੀ ਸ਼ੁਰੂ ਕਰ ਦਿਓ,
ਕਿ ਵੀ ਐਕਚੁਅਲੀ ਬੇਸਿਕਲੀ ਉਹ ਕਹਿ ਰਹੇ ਵੀ ਸਾਨੂੰ ਇਹ ਠੀਕ ਹੈ, ਇਹਨੂੰ ਨਹੀਂ ਰੱਖਣਾ ਚਾਹੀਦਾ, ਕਿ ਬੇਸਿਕਲੀ ਕਿ ਅਮਰੀਕਾ ਦੀ ਸ਼ਰਾਬ ਨਾ ਵੇਚੋ ਅਤੇ ਡੇਅਰੀ ਸੈਕਟਰ ਨੂੰ ਐਜ਼ ਆ ਲੈਵਰੇਜ ਯੂਜ਼ ਕਰੋ, ਕਿ ਪਹਿਲਾਂ ਇਹ ਜਿਹੜੀਆਂ ਨੇ ਇਹ ਬੇਸਿਕਲੀ ਕੰਡੀਸ਼ਨਸ ਲਗਾਈ ਰੱਖੋ
ਜੀ।
ਅਤੇ ਇਸ 'ਤੇ 53% ਇਹਦਾ ਵਿਰੋਧ ਕਰਦੇ ਨੇ। ਸੋ ਇਸ ਤਰ੍ਹਾਂ
ਜੀ, ਸੋ 53% ਅਪੋਜ਼ ਕਰਦੇ ਨੇ ਸੈਲਿੰਗ US ਐਲਕੋਹਲ ਅਤੇ ਯੂਜ਼ਿੰਗ ਡੇਅਰੀ ਐਜ਼ ਅ ਲੈਵਰੇਜ। ਸੋ ਬੇਸਿਕਲੀ ਉੱਧਰ ਵੀ ਸਰਕਾਰ ਦੇ ਖੇਮੇ ਦੇ ਵਿੱਚ ਜ਼ਿਆਦਾ ਲੋਕ ਭੁਗਤ ਰਹੇ, ਰਾਈਟ? ਸੋ 53% ਦਾ ਇਹ ਕਹਿਣਾ। ਫਿਰ ਵਾਸੂ ਜੀ, ਇਸ ਦੇ ਵਿੱਚ ਹੋਰ ਵੀ ਕੋਈ ਕਈ ਸਵਾਲ ਨੇ?
ਸੋ ਕਾਰਾਂ ਬਾਰੇ ਪੁੱਛਿਆ ਗਿਆ ਇੱਕ,
ਕਿਉਂਕਿ ਉਹ ਵੀ ਬੜਾ ਇੰਪੋਰਟੈਂਟ ਸਟਿਕਿੰਗ ਪੁਆਇੰਟ ਆ।
ਹਾਂਜੀ, ਸੋ ਕਿ ਇਹਨਾਂ ਵਿੱਚੋਂ ਜਿਹੜਾ ਟ੍ਰੇਡ ਅਗਰੀਮੈਂਟ ਵਹੀਕਲ ਟੈਰਿਫਸ ਨੂੰ ਲੈ ਕੇ ਵੀ ਸਾਨੂੰ ਕਿੱਥੇ ਕਿੰਨੀ ਕੁ ਟੈਰਿਫ ਐਕਸੈਪਟ ਕਰਨੀ ਚਾਹੀਦੀ ਆ
ਜੀ।
ਸੋ ਇੱਕ ਜਿਹੜਾ ਆਪਸ਼ਨ ਸੀ ਕਿ ਸਾਨੂੰ ਟੈਰਿਫ ਜਿਹੜੀ ਆ ਵੀ 25% ਜੋ ਇਸ ਵੇਲੇ ਹੈ ਉਹ 25% ਹੀ ਰੱਖ ਲੈਣੀ ਚਾਹੀਦੀ ਆ। ਬਹੁਤ ਨਾਮ ਮਾਤਰ ਲੋਕ ਨੇ, ਬਹੁਤ ਥੋੜ੍ਹੇ ਜਿਹੜੇ ਇਹਦੇ ਨਾਲ ਸਹਿਮਤ ਨੇ
ਜੀ।
ਜ਼ਿਆਦਾ 31% ਇਹ ਕਹਿੰਦੇ ਨੇ ਕਿ ਟੈਰਿਫ ਜਿਹੜੀਆਂ ਨੇ ਇਹਨਾਂ ਨੂੰ ਘਟਾ ਕੇ 15% ਕਰਵਾਉਣਾ ਚਾਹੀਦਾ, 25% ਤੋਂ ਘਟਾ ਕੇ 15% ਹੋ ਜਾਣ ਠੀਕ ਆ। ਅਤੇ 43% ਤਾਂ ਕਹਿੰਦੇ ਨੇ ਕਿ ਜਿਹੜੀਆਂ ਆਟੋ ਟੈਰਿਫਸ ਨੇ ਵੀ ਇਹ ਕੰਪਲੀਟਲੀ ਰਿਮੂਵ ਹੋਣੀਆਂ ਚਾਹੀਦੀਆਂ।
ਹੁਣ ਤੁਸੀਂ ਦੇਖੋ, ਆਟੋ ਸੈਕਟਰ ਮੇਨਲੀ ਹੈਗਾ ਓਨਟੈਰੀਓ 'ਚ, ਤੁਸੀਂ ਇਹ ਸੋਚੋ ਕਿ ਓਨਟੈਰੀਓ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਸਭ ਤੋਂ ਜ਼ਿਆਦਾ ਹੋਏਗਾ ਕਿ ਟੈਰਿਫਸ ਰਿਮੂਵ ਹੋਣ, ਨੈਸ਼ਨਲ ਐਵਰੇਜ ਬਸ ਵੀ 43%।
ਹਾਂਜੀ,
ਓਨਟੈਰੀਓ ਦੇ ਵਿੱਚ 40% ਦਾ ਹੀ ਕਹਿਣਾ ਕਿ ਯਾਰ ਜਿਹੜੇ ਟੈਰਿਫ ਨੇ ਪੂਰੀ ਤਰ੍ਹਾਂ ਹਟਾਓ, ਕਿਉਂਕਿ
ਉਹਨਾਂ ਨੂੰ ਸਮਝ ਆ,
ਉਹਨਾਂ ਨੂੰ ਸਮਝ ਆ,
ਉਹਨਾਂ ਨੂੰ ਸਮਝ ਆ ਕਿ ਟੈਰਿਫ ਤਾਂ ਲੱਗੀਆਂ ਰਹਿਣਗੀਆਂ ਹਟਣੀਆਂ।
ਦਿਸ ਰਿਲੇਟਸ ਟੂ ਦ ਪੁਆਇੰਟ ਯੂ ਮੇਡ ਅਰਲੀਅਰ, ਕਿ ਜਿਹਨੂੰ ਤਲਖ ਹਕੀਕਤ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਜਿਹੜੇ ਜਵਾਬ ਨੇ ਉਹ ਵੱਖਰੇ ਹੋਣਗੇ। ਓਨਟੈਰੀਓ ਵਾਲੇ ਇਸ ਗੱਲ ਨੂੰ ਵੀ ਰਾਜ਼ੀ ਨੇ ਥੋੜ੍ਹੇ ਜ਼ਿਆਦਾ ਕਿ ਯਾਰ ਭਾਵੇਂ ਥੋੜ੍ਹਾ ਬਹੁਤ ਟੈਰਿਫ 15% ਵੀ ਲੱਗਿਆ ਰਹਿ ਜਾਵੇ, ਨੈਸ਼ਨਲ ਐਵਰੇਜ 31% ਕਹਿੰਦੇ ਆ 15% ਗੱਡੀਆਂ ਦੇ ਟੈਰਿਫ ਲੱਗਾ ਰਹਿ ਜਾਵੇ ਠੀਕ ਆ, ਓਨਟੈਰੀਓ 'ਚ ਇਹ ਗਿਣਤੀ 34% ਆ। ਕਿਉਂਕਿ ਉਹਨਾਂ ਨੂੰ ਹੈ ਵੀ ਥੋੜ੍ਹਾ ਟੈਰਿਫ ਹੋਵੇ, ਸਾਡੀ ਇੰਡਸਟਰੀ ਤਾਂ ਚੱਲਦੀ ਹੋਵੇ,
ਜੀ
ਲੇ ਆਫ ਸ਼ਾਇਦ ਹਟਣਗੇ ਫਿਰ।
ਅਤੇ ਇੱਕ ਸਵਾਲ ਇਹ ਪੁੱਛਿਆ ਗਿਆ ਕਿ ਕੈਨੇਡਾ ਨੂੰ ਹੁਣ ਨੈਗੋਸ਼ੀਏਟਿੰਗ ਟੇਬਲ 'ਤੇ ਵਾਪਸ ਕਦੋਂ ਜਾਣਾ ਚਾਹੀਦਾ
ਜੀ,
ਅਤੇ ਇਹਦੇ ਵਿੱਚ 26% ਕਹਿੰਦੇ ਨੇ ਰਾਈਟ ਅਵੇ ਕਿ ਸਾਨੂੰ ਜਲਦ ਤੋਂ ਜਲਦ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਆ
ਜੀ,
ਅਤੇ ਇਹਦੇ ਵਿੱਚ ਵੀਰੇ ਜੀ ਤਕਰੀਬਨ 41% ਦਾ ਮਜੋਰਿਟੀ ਦਾ ਇਹ ਕਹਿਣਾ ਕਿ ਵੀ ਸਾਨੂੰ ਮਿਡ ਟਰਮਸ ਤੋਂ ਬਾਅਦ ਤੱਕ ਵੇਟ ਕਰਨੀ ਚਾਹੀਦੀ ਹੈ
ਜੀ,
ਕਿ ਮਿਡ ਟਰਮਸ ਹੋ ਲੈਣ ਦਿਓ ਵੀ ਅਮਰੀਕਾ ਵਾਲੇ ਥੋੜ੍ਹੇ ਕਮਜ਼ੋਰ ਹੋ ਜਾਣਗੇ ਡੋਨਲਡ ਟਰੰਪ, ਅਤੇ ਉਸ ਤੋਂ ਬਾਅਦ ਫਿਰ ਉਹ ਸ਼ਾਇਦ ਸਾਨੂੰ ਕੋਈ ਕੰਸੈਸ਼ਨ ਦੇਣ ਲਈ ਤਿਆਰ ਹੋਣਗੇ।
13% ਕਹਿੰਦੇ ਆ ਜਦ ਤੱਕ ਡੋਨਲਡ ਟਰੰਪ ਦੀ ਰਾਸ਼ਟਰਪਤੀ ਦਾ ਇਹ ਜਿਹੜਾ ਟਰਮ ਹੈ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਨੈਗੋਸ਼ੀਏਟ ਹੀ ਨਾ ਕਰੋ।
ਪਰ ਕੀ ਸਾਡੇ ਵਿੱਚ ਇੰਨਾ ਦਮ ਹੈ ਕਿ ਕੈਨੇਡੀਅਨ ਇਕਾਨਮੀ ਦੇ ਵਿੱਚ ਇੰਨਾ ਦਮ ਹੈ ਕਿ ਅਸੀਂ 2.5 ਸਾਲ ਇਹ ਟ੍ਰੇਡ ਵਾਰ ਜਿਹੜੀ ਅਮਰੀਕਾ ਦੇ ਨਾਲ ਸਹਿੜ ਸਕੀਏ।
ਤੁਸੀਂ ਇਹ ਦੇਖੋ ਜਦੋਂ ਇਹਨੂੰ ਪਾਰਟੀ ਦੇ ਹਿਸਾਬ ਨਾਲ ਵੇਖੀਏ ਨਾ, ਅਤੇ ਵਾਸੂ ਜੀ ਕਿ ਰਾਈਟ ਵੇ ਨੈਗੋਸ਼ੀਏਸ਼ਨ ਸ਼ੁਰੂ ਕਰੋ
50 ਦਿਨਾਂ ਸਹਿੜ ਸਕੀਏ।
ਤੁਸੀਂ ਇਹ ਦੇਖੋ ਜਦੋਂ ਇਹਨੂੰ ਪਾਰਟੀ ਦੇ ਹਿਸਾਬ ਨਾਲ ਵੇਖੀਏ ਨਾ, ਅਤੇ ਵਾਸੂ ਜੀ ਕਿ ਰਾਈਟ ਵੇ ਨੈਗੋਸ਼ੀਏਸ਼ਨ ਸ਼ੁਰੂ ਕਰੋ, 50% ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਸਮਰਥਕ ਨੇ ਉਹਨਾਂ ਤੋਂ 50% ਦਾ ਕਹਿਣਾ ਰਾਈਟ ਵੇ ਸ਼ੁਰੂ ਕੀਤਾ ਜਾਵੇ, ਲਿਬਰਲ ਦੇ ਸਿਰਫ 9% ਸਮਰਥਕ ਕਹਿੰਦੇ ਆ ਕਿ ਰਾਈਟ ਵੇ ਨੈਗੋਸ਼ੀਏਸ਼ਨ ਸ਼ੁਰੂ ਕੀਤੀਆਂ ਜਾਣ। ਸੋ ਇਹ ਜਿਹੜਾ ਸਰਵੇ ਹੈ ਇਹ ਐਂਗਸ ਰੀਡ ਵੱਲੋਂ ਪਬਲਿਸ਼ ਕੀਤਾ ਗਿਆ। ਵਾਸੂ ਜੀ ਖਬਰਾਂ ਦੇ ਬੁਲੇਟਿਨ ਦਾ ਟਾਈਮ ਹੋ ਗਿਆ, ਮੈਂ ਕੁਇਕਲੀ ਇਹ ਦੱਸ ਦਵਾਂ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਅਲਾਇੰਸ ਐਨਾਲਿਟੀਕਲ ਲੈਬਸ ਵਾਲੇ ਸਪੋਂਸਰ ਕਰ ਰਹੇ ਸਨ। ਜੇ ਤੁਸੀਂ ਘਰ ਰੈਨੋਵੇਟ ਕਰਨਾ ਹੈ ਜਾਂ ਪੁਰਾਣਾ ਘਰ ਡਿਮੋਲਿਸ਼ ਕਰਨਾ ਹੈ, ਐਸਬੈਸਟਸ, ਲੈਡ ਅਤੇ ਮੋਲਡ ਵਰਗੇ ਲੁਕਵੇਂ ਖਤਰੇ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੇ ਪ੍ਰੋਜੈਕਟ ਨੂੰ ਵੀ ਇਫੈਕਟ ਕਰ ਸਕਦੇ ਨੇ, ਐਸਬੈਸਟਸ, ਲੈਡ ਅਤੇ ਮੋਲਡ ਟੈਸਟਿੰਗ ਲਈ ਭਰੋਸਾ ਕਰੋ ਅਲਾਇੰਸ ਐਨਾਲਿਟੀਕਲ ਲੈਬਸ 'ਤੇ। ਰਿਸਕ ਅਸੈਸਮੈਂਟ ਅਤੇ QP ਸੇਵਾਵਾਂ ਵੀ ਪ੍ਰਦਾਨ ਕਰਦੇ ਨੇ, ਸੈਂਪਲ ਲੈ ਕੇ ਜਾਣ ਤੋਂ ਲੈ ਕੇ ਰਿਪੋਰਟ ਤੁਹਾਡੇ ਤੱਕ ਪਹੁੰਚਾਉਣ ਤੱਕ ਹਰ ਸਹੂਲਤ। ਅਲਾਇੰਸ ਐਨਾਲਿਟੀਕਲ ਲੈਬ 604-813-9002 604-813-9002। ਇੱਕ ਲਾਈਨ ਵਾਸੂ ਜੀ ਇੱਥੇ ਨਾਲ ਇਹ ਜ਼ਰੂਰ ਜੋੜ ਦਈਏ, ਕੈਨੇਡਾ ਦੇ ਵਿੱਚ ਇਸ ਵੇਲੇ ਜ਼ਿਆਦਾ ਲੋਕ ਕੈਨੇਡਾ ਦੀ ਸਰਕਾਰ ਦੀ ਸਟ੍ਰੈਟਜੀ ਦੇ ਨਾਲ ਕਹਿ ਲਓ ਸਹਿਮਤ ਨਜ਼ਰ ਆ ਰਹੇ ਨੇ, 73% ਦਾ ਕਹਿਣਾ ਵੀ ਠੀਕ ਆ। ਅਮਰੀਕਾ ਦੇ ਵਿੱਚ ਸਥਿਤੀ ਇਹ ਨਹੀਂ ਆ, ਅਮਰੀਕਾ ਦੇ ਵਿੱਚ ਟੈਰਿਫਸ ਦੇ ਹੱਕ ਵਿੱਚ ਇੰਨੀ ਅਮਰੀਕਨ ਜਨਤਾ ਨਹੀਂ ਹੈਗੀ,
ਬਿਲਕੁਲ
ਟਰੰਪ ਦੀ ਆਪਣੀ ਅਪਰੂਵਲ ਰੇਟਿੰਗ 30-32% ਰਹੇਗੀ ਸਾਰੀ।
ਇਸੇ ਕਰਕੇ ਜਿਹੜੇ ਮਿਡ ਟਰਮਸ ਨੇ ਇਹਨਾਂ ਦੇ ਵਿੱਚ ਜਿਹੜਾ ਪਬਲਿਕ ਇੰਟਰਸਟ ਆ ਖਾਸ ਤੌਰ ਤੇ ਕੈਨੇਡਾ ਦੇ ਵਿੱਚ, ਉਹ ਇਤਿਹਾਸ ਵਿੱਚ ਪਹਿਲਾਂ ਕਦੇ ਇੰਨਾ ਨਹੀਂ ਰਿਹਾ ਅਮਰੀਕਨ ਮਿਡ ਟਰਮਸ ਦੇ ਵਿੱਚ ਕਿ ਨਾਓ ਐਵਰੀ ਕੈਨੇਡੀਅਨ ਇਜ਼ ਲੁਕਿੰਗ ਫਾਰਵਰਡ ਟੂ ਦ ਮਿਡ ਟਰਮਸ। ਵੀ ਹੋਪਿੰਗ ਕਿ ਵੀ ਇਹਦੇ ਵਿੱਚ ਡੋਨਲਡ ਟਰੰਪ ਥੋੜ੍ਹੇ ਕਮਜ਼ੋਰ ਹੋਣ ਅਤੇ ਫਿਰ ਉਹਦੇ ਬਾਅਦ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਨੈਗੋਸੀਏਸ਼ਨ ਵਾਸਤੇ।
ਟ੍ਰੈਫਿਕ ਰਿਲੇਟਡ ਅਪਡੇਟਸ ਨੇ ਕੁਝ ਸਾਡੇ ਸੁਣਨ ਵਾਲੇ ਦੱਸ ਰਹੇ ਨੇ। ਜਸਵਿੰਦਰ ਪਾਵਲਾ ਜੀ ਦਾ ਮੈਸੇਜ ਹੈ, ਉਹਨਾਂ ਨੇ ਦੱਸਿਆ ਪਟੋਲੋ ਬ੍ਰਿਜ 'ਤੇ ਨੌਰਥ ਬਾਉਂਡ ਬ੍ਰਿਜ ਦੇ ਐਨ ਮੱਧ ਅੱਧ ਵਿਚਕਾਰ ਇੱਕ ਐਕਸੀਡੈਂਟ ਹੋਇਆ ਜਿਸ ਕਰਕੇ ਟ੍ਰੈਫਿਕ ਬਿਜ਼ੀ ਹੈ। ਸੋ ਸਰੀ ਵਾਲੇ ਪਾਸਿਓਂ ਜਾਂਦੇ ਹਾਂ ਤੁਹਾਨੂੰ ਪਟੋਲੋ ਬ੍ਰਿਜ 'ਤੇ ਵੀ ਟ੍ਰੈਫਿਕ ਬਿਜ਼ੀ ਮਿਲੇਗਾ। ਅਤੇ ਕੁਝ ਸਮੇਂ ਪਹਿਲਾਂ ਐਲੈਕਸ ਟ੍ਰੇਜਰ ਬਾਰੇ ਵੀ ਇਹੀ ਰਿਪੋਰਟ ਹੈ ਕਿ ਉੱਥੇ ਭਾਵੇਂ ਐਕਸੀਡੈਂਟ ਕਲੀਅਰ ਕਰ ਦਿੱਤਾ ਗਿਆ ਪਰ ਟ੍ਰੈਫਿਕ ਉੱਥੇ ਬਿਜ਼ੀ ਆ।
ਜਗਰਾਜ ਕਾਲੋ ਜੀ ਦਾ ਇੱਕ ਮੈਸੇਜ ਆਇਆ, ਕਹਿੰਦੇ ਕਿ ਮੈਸੀ ਟਨਲ ਦੇ ਵਿੱਚੋਂ ਲੰਘਦੇ ਆ, ਕਹਿੰਦੇ ਤੁਹਾਡਾ ਰੇਡੀਓ ਨਹੀਂ ਸੁਣਾਈ ਦਿੰਦਾ, ਡੂ ਸਮਥਿੰਗ ਅਬਾਊਟ ਦਿਸ ਕਹਿੰਦੇ। ਸੋ ਸਰਕਾਰ ਨੂੰ ਬੇਨਤੀ ਹੈ ਕਿ ਵੀ ਹੁਣ ਮੈਸੀ ਟਨਲ ਦੀ ਥਾਂ ਤੇ ਜਿਹੜੀ ਨਵੀਂ ਟਨਲ ਬਣਾਈ ਜਾਏਗੀ ਵੀ ਉਹਦੇ ਵਿੱਚ ਉਦਾਂ ਦਾ ਕੋਈ ਸਿਸਟਮ ਹੋਵੇ, ਰੇਡੀਓ ਵੀ ਉਹਦੇ ਚੱਲਿਆ ਕਰੇ
ਉਦੋਂ ਤੱਕ, ਨਹੀਂ ਤਾਂ ਤੁਸੀਂ ਐਲੈਕਸ ਟ੍ਰੇਜਰ ਬ੍ਰਿਜ ਲੈ ਕੇ ਚੱਲ ਜਾਇਆ ਕਰੋ,
ਬਾਕੀ ਰੇਡੀਓ ਨਾ ਵੀ ਸਹੀ ਕਨੈਕਟ ਐਫਐਮ ਜ਼ਰੂਰ ਚੱਲਿਆ ਕਰੋ।
ਸਹੀ ਗੱਲ ਆ। ਜਾਂ ਫਿਰ ਤੁਸੀਂ ਗੱਡੀ ਉਹ ਖਰੀਦੋ, ਦੇਖੋ ਇਹ ਸਰਕਾਰੀ ਤਰੀਕਾ ਇਹ ਆ ਵੀ ਤੁਸੀਂ ਗੱਡੀ ਉਹ ਖਰੀਦੋ ਜਿਹੜੀ ਜਿਹਦੇ ਵਿੱਚ ਇੰਟਰਨੈਟ ਦਾ ਪਲਾਨ ਹੁੰਦਾ ਅਤੇ ਉਹਦੇ ਵਿੱਚ ਤੁਸੀਂ ਐਪ ਰਾਹੀਂ ਸਿੱਧਾ ਹੀ ਬਸ ਰੇਡੀਓ ਸੁਣੀ ਚੱਲੋ, ਉਹਦੇ ਵਿੱਚ ਤੁਸੀਂ ਭਾਵੇਂ ਟਨਲ 'ਚੋਂ ਨਿਕਲ ਰਹੇ ਹੋ ਕਿਤੋਂ ਵੀ ਜਾ ਰਹੇ ਹੋ ਰੇਡੀਓ ਚੱਲੀ ਜਾਣਾ।
ਜਾਂ ਫਿਰ ਇਹਦੇ ਵਾਸਤੇ ਵੀ ਸਾਨੂੰ ਵੋਟ ਪਾ ਦਿਓ ਅਤੇ ਅਸੀਂ ਇਲੈਕਸ਼ਨ ਤੋਂ ਬਾਅਦ ਚੈੱਕ ਭੇਜਾਂਗੇ ਅਤੇ $500 ਭੇਜੇ ਜਾਣਗੇ, ਉਹਨਾਂ ਤੁਸੀਂ ਫਿਰ ਆਪਣੇ ਰੇਡੀਓ ਜਿਹੜੇ ਅਪਗ੍ਰੇਡ ਕਰ ਲਿਓ।
ਹਾਂ, ਬਾਅਦ 'ਚ ਫਿਰ ਚੈੱਕ ਭੇਜਾਂਗੇ ਨਹੀਂ।
ਹਾਂ,
ਅੱਛਾ ਵਾਸੂ ਜੀ, ਸੂਤਰਾਂ ਵੱਲੋਂ ਖਬਰ ਇਹ ਆ ਰਹੀ ਆ ਕਿ ਦੇਖੋ
ਅਰਲੀ ਇਲੈਕਸ਼ਨ ਹੋ ਸਕਦਾ।
ਅੱਛਾ, ਇਹ ਵੀ ਦੇਖੋ ਪ੍ਰੀਮੀਅਰ ਨੇ ਇਸ ਗੱਲ ਨੂੰ ਗੋਲਮੋਲ ਕਰਤਾ ਸੀ। ਗੋਲਮੋਲ ਕੀ ਉਹਨਾਂ ਨੇ ਕਿਹਾ ਵੀ ਮੈਂ ਆਈ ਵੁੱਡ ਨਾਟ ਰੂਲ ਐਨੀਥਿੰਗ ਆਊਟ,
ਕਹਿੰਦੇ ਵੀ ਇਹਦੇ ਫੋਕਸ ਜਿਹੜਾ ਹੈ ਵੀ ਸਾਡੀਆਂ ਜਿਹੜੀਆਂ ਪ੍ਰਾਇਓਰਟੀਜ਼ ਨੇ ਉਹਨਾਂ ਦੇ ਉੱਤੇ ਆ, ਜਿਹੜਾ ਸੈਸ਼ਨ ਕਹਿੰਦੇ ਆਏਗਾ ਸ਼ੁਰੂ ਹੋਏਗਾ ਉਹਦੇ ਉੱਤੇ ਸਾਡਾ ਫੋਕਸ ਹੈ। ਸੋ ਵਿਜੇ ਜੀ, ਇਸ ਤਰ੍ਹਾਂ ਇਸ ਵੇਲੇ ਜੋ ਸਾਡੇ ਸੂਬੇ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ, ਜਿਸ ਤਰ੍ਹਾਂ ਵਰਚੁਅਲੀ ਦੇਰ ਇਜ਼ ਨੋ ਆਪੋਜੀਸ਼ਨ ਰਾਈਟ ਨਾਓ, ਜਿਹੜਾ ਕੋਈ ਵੀ ਪੋਲੀਟੀਸ਼ੀਅਨ ਹੋਏਗਾ ਉਹ ਅਰਲੀ ਇਲੈਕਸ਼ਨ ਕਰਾਉਣ ਬਾਰੇ ਐਟਲੀਸਟ ਵਿਚਾਰ ਤਾਂ ਕਰੇਗਾ।
ਵਿਚਾਰ ਕੀ ਹੋ, ਮੈਂ ਕਹਿੰਦਾ ਕਿ ਬੜਾ ਡੋਮੀਨੈਂਟ ਥੋਟ ਹੋਏਗਾ ਇਲੈਕਸ਼ਨ ਨਾ ਕਰਵਾਉਣਾ, ਉਹ ਤੁਹਾਨੂੰ ਵਿਚਾਰ ਨੂੰ ਬੜਾ ਸਪਰੈਸ ਕਰਨਾ ਪੈਣਾ।
ਜੀ ਜੀ, ਕਿਉਂਕਿ ਜੇ ਤੁਸੀਂ ਇਲੈਕਸ਼ਨ ਨਹੀਂ ਕਰਵਾਉਂਦੇ ਫਿਰ ਜਿਹੜੇ ਪੋਲੀਟੀਕਲ ਜਿਹੜੇ ਕਹਿ ਲਓਗੇ ਐਨਾਲਿਸਟ ਨੇ, ਤੁਹਾਡੀ ਪਾਰਟੀ ਦੇ ਜਿਹੜੇ ਸਮਰਥਕ ਨੇ, ਜਿਹੜੇ ਵਰਕਰਸ ਨੇ, ਉਹ ਫਿਰ ਤੁਹਾਡਾ ਨਾ ਖੁਸ਼ ਹੋ ਸਕਦਾ।
ਉਹ ਕਹਿਣਗੇ ਮੌਕੇ ਦੇ ਚੌਕਾ ਨਹੀਂ ਮਾਰਿਆ,
ਹਾਂ, ਕਿ ਵੀ ਇਹ ਲੈਕ ਆਫ ਲੀਡਰਸ਼ਿਪ ਰਿਹਾ ਸਟ੍ਰਿਕਟਲੀ ਪੋਲੀਟੀਕਲੀ ਸਪੀਕਿੰਗ। ਸੋ ਸੂਬੇ ਵਾਸਤੇ ਆਫਕੋਰਸ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੋਏਗੀ, ਪਰ ਪੋਲੀਟੀਕਲੀ ਇਹ ਜਿਹੜੇ ਆਸਾਰ ਨੇ ਉਹ ਕਾਫੀ ਸਟਰੋਂਗ ਬਣਦੇ ਜਾ ਰਹੇ ਨੇ। ਕਿ ਅਰਲੀ ਇਲੈਕਸ਼ਨ ਸੂਬੇ ਵਿੱਚ ਹੋ ਸਕਦਾ। ਜਿਹੜੇ ਐਨਾਲਿਸਟ ਨੇ ਉਹ ਕਹਿ ਰਹੇ ਨੇ ਵੀ ਸ਼ਾਇਦ ਇਸ ਫਾਲ ਦੇ ਵਿੱਚ ਤਾਂ ਨਹੀਂ,
ਉਸ ਤੋਂ ਬਾਅਦ
ਮੇ ਬੀ ਸਪਰਿੰਗ ਦੇ ਵਿੱਚ ਨੈਕਸਟ ਈਅਰ, ਕਿ ਇਸ ਤਰ੍ਹਾਂ ਦਾ ਮਾਹੌਲ ਬਣ ਜਾਏ ਕਿ ਪ੍ਰੀਮੀਅਰ ਬ੍ਰਿਟਿਸ਼ ਕੋਲੰਬੀਅਨਸ ਨੂੰ ਕਨਵਿੰਸ ਕਰਨ ਵਿੱਚ ਕਾਮਯਾਬ ਹੋ ਜਾਣ ਕਿ ਅਰਲੀ ਇਲੈਕਸ਼ਨ ਦੀ ਲੋੜ ਹੈ।
ਕਿਉਂਕਿ ਹੁਣ ਤੋਂ ਲੈ ਕੇ ਉਸ ਸਮੇਂ ਦੇ ਵਿਚਕਾਰ ਇਹ ਵੀ ਚਾਹੁੰਗੇ ਕਿ ਆਪਣੀਆਂ ਕੁਝ ਜਿਹੜੀਆਂ ਕੁਝ ਇਹੋ ਜਿਹੀਆਂ ਕਾਰਗੁਜ਼ਾਰੀਆਂ ਦਿਖਾ ਦੇਣ ਜਿਹਦੇ ਕਰਕੇ ਲੋਕਾਂ ਨੂੰ ਜਿਹੜੇ ਪੁਰਾਣੇ ਦਰਦ ਨੇ ਉਹ ਭੁੱਲ ਜਾਣ।
ਅਜੇ ਤੇ ਜਿਹੜੇ ਆਪੋਜੀਸ਼ਨ ਦੀਆਂ ਜਿਹੜੀਆਂ ਕਹਿ ਲਓ ਵੀ ਆਪਣੀਆਂ ਹੀ ਜਿਹੜੀਆਂ ਦਿੱਕਤਾਂ ਨੇ
ਸੈਲਫ ਗੋਲ ਇੰਨੇ ਕਰ ਲੈਣ।
ਬਿਲਕੁਲ
ਜੀ। ਅੱਛਾ ਵਾਸੂ ਜੀ, ਹੁਣ ਦੇਖੋ ਇਸ ਮਹੀਨੇ ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਹੋਣਾ 21 ਸਤੰਬਰ ਨੂੰ, ਅਗਲੇ ਹਫ਼ਤੇ ਉਹ ਇਨਵੈਸਟਰਸ ਵਾਲਾ ਸਮਿਟ ਹੈ ਜਿਹੜਾ ਟੋਰੋਂਟੋ 'ਚ ਹੋਣਾ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫਿਰ ਇਹਨਾਂ ਦੋਹਾਂ ਇਵੈਂਟਸ ਦੇ ਵਿਚਕਾਰ ਬਿਟਵੀਨ ਦੀ ਇਨਵੈਸਟਰ ਸਮਿਟ ਐਂਡ ਰਿਟਰਨ ਆਫ ਪਾਰਲੀਮੈਂਟ ਉਹਨੇ ਯੂਰਪ ਵੀ ਜਾਣਾ, ਕਿਉਂਕਿ ਹੁਣ ਬਜਟ ਵਾਲਾ ਜਿਹੜਾ ਸੈਸ਼ਨ ਆ ਉਹ ਚੇਂਜ ਕਰ ਦਿੱਤਾ ਗਿਆ ਫੈਡਰਲ ਸਰਕਾਰ ਵੱਲੋਂ। ਨਵੰਬਰ ਦੇ ਵਿੱਚ ਬਜਟ ਪ੍ਰਜੈਂਟ ਕੀਤਾ ਜਾਂਦਾ ਫੈਡਰਲੀ, ਅਤੇ ਬਜਟ ਤੋਂ ਪਹਿਲਾਂ ਵਾਲੇ ਸੈਸ਼ਨ ਦੀ ਸ਼ੁਰੂਆਤ ਸਮੇਂ ਜਾਂ ਬਜਟ ਵਾਲੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਜਿਹੜੇ ਵੱਖੋ ਵੱਖਰੇ ਮਿਨਿਸਟਰਸ ਨੇ ਉਹ ਫਾਈਨੈਂਸ ਮਿਨਿਸਟਰ ਨੂੰ ਚਿੱਠੀ ਲਿਖਦੇ ਨੇ, ਉਹਦੇ ਨਾਲ ਉਹਨਾਂ ਨਾਲ ਕਮਿਊਨੀਕੇਟ ਕਰਦੇ ਨੇ ਕਿ ਜੀ ਸਾਡੇ ਡਿਪਾਰਟਮੈਂਟ ਨੂੰ, ਸਾਡੀ ਮਿਨਿਸਟਰੀ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਮਾਰਕ ਕਾਰਨੀ ਦੀ ਸਰਕਾਰ ਅਧੀਨ ਇੱਕ ਤਾਂ ਸਾਨੂੰ ਪਤਾ ਹੈ ਕਿ ਇਹਨਾਂ ਨੇ ਮੈਂਡੇਟ ਲੈਟਰਸ ਹਰ ਮਿਨਿਸਟਰ ਨੂੰ ਲੈਦੇ ਲੈਦੇ ਨਹੀਂ ਸੀ ਲਿਖ ਕੇ ਦਿੱਤੇ, ਅਤੇ ਇਹਨਾਂ ਨੇ ਕਿਹਾ ਸੀ ਕਿ ਜੀ ਸਾਡਾ ਜਿਹੜਾ ਮੇਨ ਫੋਕਸ ਹੈ ਵੀ ਕੈਨੇਡੀਅਨਸ ਵਾਸਤੇ ਜ਼ਿੰਦਗੀ ਸੁਖਾਲੀ ਕਰੀਏ, ਕੋਸਟ ਆਫ ਲਿਵਿੰਗ ਵਗੈਰਾ ਘਟਾਈਏ, ਉਹਨਾਂ ਚੀਜ਼ਾਂ ਦੇ ਕੰਮ ਕਰੀਏ, ਇੱਕ ਸਿੰਗੂਲਰ ਮੈਂਡੇਟ ਲੈਟਰ ਸਾਰਿਆਂ ਨੂੰ ਸਾਂਝਾ ਗੋਲ ਦਿੱਤਾ ਸੀ। ਹੁਣ ਇਸ ਨਵੇਂ ਹਾਊਸ ਆਫ ਕਾਮਨਸ ਦੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਦੱਸਿਆ ਜਾ ਰਿਹਾ ਸੂਤਰਾਂ ਵੱਲੋਂ ਇਹ ਖਬਰ ਆ ਰਹੀ ਹੈ ਕਿ ਮਾਰਕ ਕਾਰਨੀ ਜਿਹੜੇ ਕਿ ਬੜੇ CEO ਦੇ ਤਰੀਕੇ ਨਾਲ ਸਰਕਾਰ ਨੂੰ ਚਲਾ ਰਹੇ ਨੇ, ਉਹਨਾਂ ਵੱਲੋਂ ਮਿਨਿਸਟਰਸ ਨੂੰ ਕਿਹਾ ਗਿਆ ਕਿ ਆਪੋ ਆਪਣਾ ਰਿਪੋਰਟ ਕਾਰਡ, ਪ੍ਰੋਗਰੈਸ ਰਿਪੋਰਟ ਸਾਂਝੀ ਕਰੋ ਕਿ ਜਿਹੜੇ ਜਿਹੜੇ ਕੰਮ ਤੁਸੀਂ ਕਰਨੇ ਸੀ ਐਜ਼ ਮਿਨਿਸਟਰਸ ਆਫ ਵੇਰੀਅਸ ਡਿਪਾਰਟਮੈਂਟਸ, ਤੁਸੀਂ ਉਹਨਾਂ ਦੇ ਵਿੱਚੋਂ ਕੀ ਕੁਝ ਅਕੰਪਲਿਸ਼ ਕੀਤਾ, ਤੁਸੀਂ ਅਜਿਹੀ ਕਿਹੜੀ ਤੁਹਾਡੀ ਕਾਰਗੁਜ਼ਾਰੀ ਆ ਜਿਹੜੀ ਕਿ ਬੜੀ ਵਧੀਆ ਰਹੀ। ਅਤੇ ਇਹਨੂੰ ਲੈ ਕੇ ਕਈ ਜਿਹੜੇ ਪੁਰਾਣੇ ਟਰੂਡੋ ਵੇਲੇ ਦੇ ਮਿਨਿਸਟਰ ਜਿਹੜੇ ਇਸ ਵੇਲੇ ਵੀ ਹੈਗੇ ਨੇ ਕਾਰਨੀ ਕੈਬਿਨੇਟ 'ਚ, ਉਹਨਾਂ ਨੂੰ ਹੁਚਕੋ ਤੁਚਕੋ ਲੱਗੀ ਹੈ ਵੀ ਯਾਰ ਇਹੋ ਜਿਹਾ ਕੰਮ ਤਾਂ ਕਦੀ ਪਹਿਲਾਂ ਕਰਨਾ ਹੀ ਨਹੀਂ ਪਿਆ।
ਸੋ ਬਜਾਏ ਇਹਦੇ ਕਿ ਬਜਟ ਤੋਂ ਪਹਿਲਾਂ ਮਿਨਿਸਟਰ ਫਾਈਨੈਂਸ ਮਿਨਿਸਟਰ ਨੂੰ ਚਿੱਠੀ ਲੈ ਕੇ ਕਹਿਣ ਵੀ ਸਾਨੂੰ ਆਹ ਚਾਹੀਦਾ, ਸਾਨੂੰ ਉਹ ਚਾਹੀਦਾ, ਸਾਨੂੰ ਇੰਨੇ ਪੈਸੇ ਦਿਓ, ਸਾਨੂੰ ਡਿਪਾਰਟਮੈਂਟ ਦੇ ਵਿੱਚ ਆਹ ਚੀਜ਼ ਲੈ ਕੇ ਦਿਓ, ਹੁਣ ਇਹਦੇ ਵਿੱਚ ਦੋ ਚੀਜ਼ਾਂ, ਇੱਕ ਤਾਂ ਫਾਈਨੈਂਸ ਮਿਨਿਸਟਰ ਨਹੀਂ ਹੁਣ ਡਾਇਰੈਕਟਲੀ ਪ੍ਰਾਈਮ ਮਿਨਿਸਟਰ ਡੀਲ ਕਰ ਰਹੇ ਨੇ,
ਜੀ ਜੀ ਜੀ,
ਤੇ ਪ੍ਰਾਈਮ ਮਿਨਿਸਟਰ ਨੇ ਉਲਟਾ ਸਾਰੀ ਮਿਨਿਸਟਰੀਆਂ ਨੂੰ ਚਿੱਠੀ ਲਿਖੀ ਆ ਵੀ ਤੁਸੀਂ ਦੱਸੋ ਤੁਸੀਂ ਅੱਜ ਤੱਕ ਕੀਤਾ ਕੀ ਆ, ਕਿ ਜਿਹੜੇ ਤੁਹਾਡੇ ਗੋਲ ਸੀਗੇ, ਜਿਹੜੇ ਤੁਹਾਨੂੰ ਕੰਮ ਦਿੱਤੇ ਗਏ ਸੀ ਵੀ ਉਹਨਾਂ ਦੇ ਉੱਤੇ ਕੋਈ ਪ੍ਰੋਗਰੈਸ ਹੋਈ ਹੈ ਕਿ ਨਹੀਂ, ਪ੍ਰੋਗਰੈਸ ਸ਼ੋ ਕਰੋ। ਹੁਣ ਜਿਹੜੇ ਮਿਨਿਸਟਰ ਨੇ ਉਹ ਇੱਕ ਤਾਂ ਇਹ ਡਰੇ ਹੋਏ ਵੀ, ਇੱਕ ਤਾਂ ਥੋੜ੍ਹੇ ਜਿਹੇ ਕਹਿ ਲਓ ਵੀ ਉਹਨਾਂ ਨੂੰ ਆਦਤ ਨਹੀਂ ਆ, ਯੂਜ਼ ਟੂ ਨਹੀਂ ਹੈਗੇ ਉਹ ਇਸ ਪ੍ਰਕਿਰਿਆ ਦੇ ਨਾਲ। ਦੂਜਾ ਉਹਨਾਂ ਨੂੰ ਇਹ ਡਰ ਹੈ ਕਿ ਵੀ ਕਈਆਂ ਦਾ ਇਹ ਮੰਨਣਾ ਵੀ ਅਸੀਂ ਪ੍ਰੋਗਰੈਸ ਤਾਂ ਕੀਤੀ ਹੈ ਪਰ ਉਹਨੂੰ ਸ਼ੋਅ ਕਿੱਦਾਂ ਕਰੀਏ, ਕਿ ਅਸੀਂ ਮੈਂ ਤੁਹਾਨੂੰ ਕੈਸੇ ਬਤਾਊਂ ਮੈਂ ਤੁਹਾਨੂੰ ਬਹੁਤ ਪਿਆਰ ਕਰਤਾ, ਕਿ ਪਿਆਰ ਤਾਂ ਕਰਤਾ ਹੂੰ ਪਰ ਕੈਸੇ
ਬਤਾਊਂ, ਜੇ ਕਹੋ ਮੈਂ ਤੁਹਾਰੇ ਲਈ ਚੰਦ ਤੋੜ ਕੇ ਲਿਆਊਂਗਾ, ਟਰੰਪ ਨੇ ਕਹਿਤਾ ਵੀ ਚੰਦ ਵੀ ਅਮਰੀਕਾ ਦੀ ਟੈਰੀਟਰੀ ਹੈ,
ਕਿ ਉਹ ਵੀ ਕਹਿੰਦੇ ਅਸੀਂ ਕੰਮ ਤਾਂ ਕਰ ਰਹੇ ਹਾਂ ਪਰ ਹੁਣ ਉਹ ਪ੍ਰੋਗਰੈਸ ਰਿਪੋਰਟ ਦੇ ਵਿੱਚ ਉਹਨੂੰ ਸ਼ੋਅ ਕਿੱਦਾਂ ਕਰੀਦਾ, ਸਾਨੂੰ ਤਾਂ ਆਉਂਦਾ ਹੀ ਨਹੀਂ ਇਹ। ਸੋ ਘਬਰਾਏ ਹੋਏ ਨੇ ਮਿਨਿਸਟਰ ਵੀ ਆਹ ਤਰੀਕਾ ਕੀ ਹੈ, ਤਰੀਕਾ CEO ਵਾਲਾ ਹੈ ਜਿਹੜਾ ਮਾਰਕ ਕਾਰਨੀ ਪਹਿਲਾਂ ਵੀ ਕਈ ਵਾਰ ਉਹਦਾ ਪ੍ਰਦਰਸ਼ਨ ਕਰ ਚੁੱਕੇ ਨੇ,
ਅਤੇ ਕਈ ਮਿਨਿਸਟਰਸ ਨੂੰ ਇਹ ਲੱਗਦਾ ਵੀ ਜੇ ਅਸੀਂ ਪ੍ਰੋਗਰੈਸ ਇਹੋ ਜਿਹੀ ਸ਼ੋਅ ਨਾ ਕਰ ਪਾਏ ਵੀ ਉਹਨੂੰ ਪ੍ਰਜੈਂਟ ਕਿਵੇਂ ਕਰਨਾ, ਕਿਤੇ ਸਾਡੀ ਮਿਨਿਸਟਰੀ ਦਾ ਬਜਟ ਨਾ ਕੱਟਿਆ ਜਾਵੇ,
ਮਿਨਿਸਟਰੀ ਦਾ ਬਜਟ ਛੱਡੋ, ਕਿਤੇ ਉਹਨਾਂ ਦੀ ਸੀਟ ਹੀ ਨਾ ਕੱਟੀ ਜਾਵੇ, ਕੈਬਨਿਟ ਦੇ ਵਿੱਚ ਕਿਤੇ ਕੋਈ ਸ਼ਫਲ ਹੀ ਨਾ ਕਰ ਦੇਣ ਮਾਰਕ ਕਾਰਨੀ।
ਹਾਲਾਂਕਿ ਇਹ ਕਿਹਾ ਜਾ ਰਿਹਾ ਵੀ ਇਸ ਵੇਲੇ ਮਾਰਕ ਕਾਰਨੀ ਵੱਲੋਂ ਕੈਬਨਿਟ ਦੇ ਵਿੱਚ ਕੋਈ ਤਬਦੀਲੀ ਕਰਨ ਦਾ ਕੋਈ ਇਰਾਦਾ ਨਹੀਂ ਹੈ, ਬਟ ਯੂ ਨੈਵਰ ਨੋ।
ਸੋ ਅਗਲੇ ਹਫ਼ਤੇ ਦੇ ਅੰਤ ਤੇ ਕੈਬਨਿਟ ਰਿਟਰੀਟ ਹੈ ਬੈਂਫ ਦੇ ਵਿੱਚ, ਸੋ ਕੈਬਨਿਟ ਦੀ ਮੀਟਿੰਗ ਹੈ, ਸਾਰੇ ਕੈਬਨਿਟ ਮੰਤਰੀ ਇਕੱਠੇ ਹੋ ਰਹੇ ਨੇ। ਉਸ ਮੀਟਿੰਗ ਤੋਂ ਪਹਿਲਾਂ ਇਹ ਇਸ ਤਰ੍ਹਾਂ ਦੀਆਂ ਚਿੱਠੀਆਂ ਸਾਰੀਆਂ ਮਿਨਿਸਟਰੀਆਂ ਨੂੰ ਲਿਖੀਆਂ ਗਈਆਂ ਨੇ ਵੀ ਆਪਣਾ ਆਪਣਾ ਰਿਪੋਰਟ ਕਾਰਡ ਤਿਆਰ ਕਰਕੇ ਇਸ ਮੀਟਿੰਗ ਤੋਂ ਪਹਿਲਾਂ ਪੇਸ਼ ਕਰੋ, ਸੋ ਅਗਲੇ ਹਫ਼ਤੇ ਦੇ ਅੰਤ ਤੋਂ ਪਹਿਲਾਂ। ਅਤੇ ਉਸ ਤੋਂ ਪਹਿਲਾਂ ਕਹਿ ਰਹੇ ਨੇ ਕੋਈ ਅਜੇ ਤੱਕ ਕੋਈ ਕੈਬਨਿਟ ਰੀਸ਼ਫਲ ਜਾਂ ਕੋਈ ਸ਼ਫਲ ਕੋਈ ਪਲਾਨ ਨਹੀਂ ਹੈ, ਪਰ ਇੱਕ ਵਾਰ ਜਦੋਂ ਰਿਪੋਰਟ ਕਾਰਡ ਆ ਗਏ ਅਤੇ ਉਹ ਫਿਰ ਉਹ ਆਧਾਰ ਬਣ ਸਕਦੇ ਨੇ ਵੀ ਜੇ ਲੱਗਿਆ ਵੀ ਕਿਸੇ ਮਿਨਿਸਟਰ ਦੀ ਕਾਰਗੁਜ਼ਾਰੀ ਬਿਲਕੁਲ ਹੀ ਨਿਕੰਮੀ ਰਹੀ ਹੈ ਅਤੇ ਫਿਰ ਹੋ ਸਕਦਾ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇ ਜਾਂ ਡਿਮੋਟ ਕਰ ਦਿੱਤਾ ਜਾਵੇ। ਸੋ ਕੋਈ ਕਿਸੇ ਤਰ੍ਹਾਂ ਦੀ ਛੇੜਛਾੜ ਜਿਹੜੀ ਹੈ ਕੈਬਨਿਟ ਨਾਲ ਹੋ ਸਕਦੀ ਹੈ
ਜੀ।
ਵਿਜੇ ਜੀ, ਗੱਲ ਇੱਕ ਹੋਰ ਵੀ ਆ ਕਿ ਜਿਹੜੀਆਂ ਹੁਣ ਚਿੱਠੀਆਂ ਲਿਖੀਆਂ ਗਈਆਂ ਨੇ ਪ੍ਰੋਗਰੈਸ ਰਿਪੋਰਟ ਵਾਸਤੇ, ਮਿਨਿਸਟਰਾਂ ਦੇ ਉੱਤੇ ਦਬਾਅ ਤਾਂ ਹੈ ਕਿ ਆਪਣੀ ਉਹ ਪ੍ਰੋਗਰੈਸ ਸ਼ੋਅ ਕਰਨ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਉੱਤੇ ਵੀ ਤਾਂ ਦਬਾਅ ਹੈ।
ਸਹੀ ਗੱਲ ਹੈ
ਕਿ ਹੁਣ 1.5 ਸਾਲ ਤੋਂ ਬਾਅਦ ਸਮਾਂ ਹੋ ਗਿਆ ਪ੍ਰਾਈਮ ਮਿਨਿਸਟਰ ਬਣਿਆ, ਸੋ ਤਕਰੀਬਨ 1.5 ਸਾਲ ਹੋ ਗਿਆ, ਅਤੇ ਇਹਦੇ ਵਿੱਚ ਹੁਣ ਕੈਨੇਡੀਅਨਸ ਵੀ ਐਕਸਪੈਕਟ ਕਰਨ ਲੱਗ ਗਏ ਨੇ ਕਿ ਤੁਸੀਂ ਦੱਸੋ ਕਿ ਤੁਸੀਂ ਅਜੇ ਤੱਕ ਹਾਸਲ ਕੀ ਕੀਤਾ ਹੈ। ਤੁਸੀਂ ਜ਼ਿਕਰ ਕੀਤਾ ਮੈਂਡੇਟ ਲੈਟਰ ਦਾ, ਮੈਂਡੇਟ ਲੈਟਰ ਦੇ ਵਿੱਚ ਜਿਹੜੀ ਸਾਂਝੀ ਮੈਂਡੇਟ ਲੈਟਰ ਲਿਖੀ ਗਈ ਸੀ ਪੂਰੀ ਕੈਬਨਿਟ ਨੂੰ ਸਾਰੇ ਉਹਦੇ ਵਿੱਚ 7 ਪ੍ਰਾਇੋਰਟੀਜ਼ ਗਿਣਵਾਈਆਂ ਸਨ ਮਾਰਕ ਕਾਰਨੀ ਨੇ ਕਿ ਵੀ ਆਹ 7 ਚੀਜ਼ਾਂ ਤੁਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਅਚੀਵ ਕਰਨੀਆਂ ਨੇ। ਹੁਣ ਉਹ ਮੈਂ ਕੁਇਕਲੀ ਜੇ ਮੈਂਸ਼ਨ ਕਰ ਦਿਆਂ, ਤੁਸੀਂ ਜੇ ਸਮਾਂ ਹੋਇਆ ਤੇ ਆਪਣੇ ਲਿਸਨਰਸ ਨੂੰ ਵੀ ਪੁੱਛੋ ਕਿ ਵੀ ਕੀ ਤੁਹਾਨੂੰ ਲੱਗਦਾ ਕਿ ਕੈਬਨਿਟ ਸਾਂਝੇ ਤੌਰ ਤੇ ਪ੍ਰਾਈਮ ਮਿਨਿਸਟਰ ਵੀ ਆਪਣੇ ਪੱਧਰ ਤੇ ਇਹਨਾਂ ਚੀਜ਼ਾਂ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋ ਸਕੇ ਨੇ ਕਿ ਨਹੀਂ। ਪਹਿਲਾਂ ਤਾਂ ਇਹ ਸੀ ਕਿ ਕੈਨੇਡਾ US ਦੀ ਰਿਲੇਸ਼ਨਸ਼ਿਪ ਨੂੰ ਅਸੀਂ ਰੀਸੈਟ ਕਰਨਾ ਹੈ, ਉਹ ਤਾਂ ਚਲੋ ਅਸੀਂ ਕਾਫੀ ਹੱਦ ਤੱਕ ਰੀਸੈਟ ਕੀਤਾ ਹੀ ਹੈ,
ਜਾਂ
ਕਹਿ ਲਓ ਵੀ ਬਾਈ ਚੋਇਸ ਨਹੀਂ ਕੀਤਾ ਵੀ ਉਹਨਾਂ ਨੇ ਬਾਂਬ ਰੋੜ ਕੇ ਕਰਾ ਹੀ ਲਿਆ ਹੈ। ਦੂਸਰਾ ਸੀ ਬਿਲਡ 1 ਕੈਨੇਡੀਅਨ ਇਕਾਨਮੀ,
ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ
ਹਟਾਉਣੇ ਨੇ, ਕਾਗਜ਼ਾਂ ਦੇ ਵਿੱਚ ਤਾਂ ਹਟਾਏ ਗਏ ਨੇ, ਕਾਰਵਾਈ ਥੋੜੀ ਪਾਈ ਗਈ ਹੈ, ਪਰ ਅਜੇ ਵੀ ਪ੍ਰੈਕਟੀਕਲੀ ਬਹੁਤ ਸਾਰੇ ਜਿਹੜੇ ਬੈਰੀਅਰਸ ਨੇ ਦੇ ਸਟਿਲ ਐਗਜ਼ਿਸਟ।
ਬ੍ਰਿੰਗਿੰਗ ਡਾਊਨ ਕੋਸਟਸ ਫਾਰ ਕੈਨੇਡੀਅਨਸ ਐਂਡ ਹੈਲਪਿੰਗ ਦੈਮ ਗੈਟ ਅਹੈਡ।
ਯੈਸ, ਸੋ ਕੀ ਕੋਸਟ ਜਿਹੜੀਆਂ ਨੇ ਘਟੀਆਂ ਨੇ, ਕੀ ਅਫੋਰਡੇਬਿਲਿਟੀ ਆ ਗਈ ਹੈ। ਫਿਰ ਉਸ ਤੋਂ ਅਗਲਾ ਸੀ ਮੇਕਿੰਗ ਹਾਊਸਿੰਗ ਅਫੋਰਡੇਬਲ, ਕਿ ਘਰਾਂ ਨੂੰ ਹੋਰ ਅਫੋਰਡੇਬਲ ਬਣਾਉਣਾ, ਅਤੇ ਕੀ ਹਾਊਸਿੰਗ ਅਫੋਰਡੇਬਲ ਹੋਈ ਆ। ਇੱਥੇ ਤਾਂ ਲੱਗਦਾ ਕਿ ਅਫੋਰਡੇਬਲ ਹੋ ਗਈ ਆ ਹਾਊਸਿੰਗ, ਕਿ ਪ੍ਰਾਈਸ ਜਿਹੜੀ ਕਰੈਕਸ਼ਨ ਤਾਂ ਹੋਈ ਹੈ। ਫਿਰ ਅਗਲਾ ਪੁਆਇੰਟ ਹੈ ਕਿ ਪ੍ਰੋਟੈਕਟ ਕੈਨੇਡੀਅਨ ਸੋਵਰੇਨਿਟੀ ਐਂਡ ਮੇਕ ਕੈਨੇਡੀਅਨ ਸੇਫ, ਪਬਲਿਕ ਸੇਫਟੀ ਦੇ ਉੱਤੇ, ਨੈਸ਼ਨਲ ਡਿਫੈਂਸ ਕਹਿ ਲਓ ਸੋਵਰੇਨਿਟੀ ਦੇ ਉੱਤੇ ਕੰਮ ਹੋਇਆ ਹੈ ਕਿ ਨਹੀਂ। ਉਸ ਤੋਂ ਅਗਲਾ ਸੀ ਰਿਫੋਰਮ ਇਮੀਗ੍ਰੇਸ਼ਨ, ਇੱਥੇ ਤਾਂ ਮੈਨੂੰ ਲੱਗਦਾ ਕਿ ਵੀ ਠੀਕ ਆ ਵੀ ਰਿਫੋਰਮ ਤਾਂ ਹੋਇਆ ਹੈ, ਪਰ ਕੀ ਉਹ ਸਹੀ ਜਿਹੜੇ ਕਦਮ ਚੁੱਕੇ ਨੇ ਕਿ ਅਸੀਂ ਫਿਰ ਦੁਬਾਰਾ ਗਲਤੀਆਂ ਕੀਤੀਆਂ।
ਇਮੀਗ੍ਰੇਸ਼ਨ ਸਿਰਫ ਘੱਟ ਜਾਣੀ, ਕਿ ਉਹੀ ਕਿਉਂਕਿ ਇਹਦੇ ਵਿੱਚ ਇਹਨਾਂ ਦਾ ਮਕਸਦ ਇਹ ਸੀ ਅਟਰੈਕਟਿੰਗ ਟੌਪ ਟੈਲੈਂਟ, ਕਿ ਅਸੀਂ ਜਿਹੜੇ ਦੁਨੀਆ ਦੇ ਵਿੱਚ ਵਧੀਆ ਸਾਇੰਸਦਾਨ ਨੇ, ਡਾਕਟਰਸ ਨੇ, ਇੰਜੀਨੀਅਰਸ ਨੇ, ਜਿਹੜੇ ਹੋਰ ਇਸ ਤਰ੍ਹਾਂ ਦੇ ਟੌਪ ਟੈਲੈਂਟਿਡ ਵਿਅਕਤੀ ਨੇ, ਕੋਈ IT ਵਾਲੇ ਨੇ, ਉਹਨਾਂ ਨੂੰ ਲੈ ਕੇ ਆਈਏ। ਕੀ ਉਸ ਤਰ੍ਹਾਂ ਦਾ ਜਿਹੜਾ ਇਮੀਗ੍ਰੈਂਟ ਆ ਉਹ ਕੈਨੇਡਾ ਨੂੰ ਚੁਣ ਰਿਹਾ ਜੀ?
ਐਗਜੈਕਟਲੀ। ਅਤੇ ਫਿਰ ਜਿਹੜਾ 7ਵਾਂ ਪੁਆਇੰਟ ਸੀ ਕਿ ਸਪੈਂਡ ਲੈਸ ਔਨ ਗਵਰਨਮੈਂਟ ਆਪਰੇਸ਼ਨਸ, ਕਿ ਜਿਹੜੇ ਸਰਕਾਰੀ ਖਰਚੇ ਨੇ ਵੀ ਉਹ ਘਟਾਇਆ, ਕੋਸਟ ਆਫ ਗਵਰਨਮੈਂਟ ਜਿਹੜੀ ਆ ਉਹ ਘਟਾਈ ਜਾਵੇ। ਸੋ ਕੀ ਸਰਕਾਰੀ ਖਰਚੇ ਘਟੇ ਨੇ?
ਐਂਡ ਬਿਲਡ ਦ ਸਟਰੋਂਗੈਸਟ ਇਕਾਨਮੀ ਇਨ ਦਾ G7।
ਯੈਸ,
ਅਸੀਂ ਇਸ ਵੇਲੇ G7 ਦੇ ਪੈਮਾਨੇ ਤੇ ਵੀ ਸੈਕਿੰਡ ਸਟਰੋਂਗੈਸਟ ਇਕਾਨਮੀ ਆ, ਸਟਰੋਂਗੈਸਟ ਨਹੀਂ ਹੈਗੇ,
ਸਟਰੋਂਗੈਸਟ ਵੀ ਮੈਨੂੰ ਲੱਗਦਾ ਨਹੀਂ ਸ਼ਾਇਦ ਅਸੀਂ ਫਿਊਚਰ ਦੇ ਵਿੱਚ ਕਦੇ ਹੋ ਵੀ ਸਕਾਂਗੇ, ਮਤਲਬ ਕਿਉਂਕਿ ਅਮਰੀਕਾ ਸਾਡੇ ਤੋਂ ਉੱਪਰ ਹੀ ਰਹਿਣਾ ਹੈ।
ਸੋ ਇਟਸ ਅ ਲੋਫਟੀ ਗੋਲ,
ਅਸੀਂ ਇਹ ਕਹਿ ਰਹੇ ਹਾਂ ਆਪਣੇ ਆਪ ਨੂੰ ਕਿ ਵੀ ਆਰ ਦ ਫਾਸਟੈਸਟ ਗਰੋਇੰਗ ਇਕਾਨਮੀ ਇਨ G7।
ਜੀ,
ਸੋ ਇਹ ਆਪਾਂ ਕਰ ਸਕਦੇ ਹਾਂ ਆਪਣੇ ਆਪਣੀ ਹੱਦ ਵਿੱਚ ਰਹਿ ਕੇ, ਆਪਣੀ ਚਾਦਰ ਦੇ ਵਿੱਚ ਰਹਿ ਕੇ।
ਪਰ ਉਹਨਾਂ ਨੇ ਲਿਖਿਆ ਸੀ ਬਿਲਡ ਦ ਸਟਰੋਂਗੈਸਟ ਇਕਾਨਮੀ ਇਨ G7,
ਨੋਟ ਦ ਬਿਗੈਸਟ। ਸੋ ਸਟਰੋਂਗੈਸਟ ਦਾ ਮਤਲਬ ਇਹ ਵੀ ਹੋ ਸਕਦਾ ਕਿ ਜਿਹੜੀ ਵੀ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਬਹੁਤ ਸਟਰੋਂਗਲੀ ਪਰਫਾਰਮ ਕਰੇ,
ਜਾਂ ਫਿਰ ਕਿ ਜਦੋਂ ਦੁਨੀਆ ਭਰ ਦੇ ਵਿੱਚ ਕੋਈ ਬਹੁਤ ਜ਼ਿਆਦਾ ਸਮੱਸਿਆਵਾਂ ਆਉਣ, ਇਕਨੋਮਿਕ ਕੰਡੀਸ਼ਨ ਖਰਾਬ ਹੋਣ, ਤਾਂ ਸਾਡੀ ਇਕਨੋਮੀ ਦੇ ਉੱਪਰ ਉਹਦਾ ਅਸਰ ਨਾ ਪਏ, ਅਸੀਂ ਇੰਨੇ ਮਜ਼ਬੂਤ ਹੋਈਏ। ਜਿਵੇਂ ਕਿ 2008-09 ਵਾਲਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਸੀ ਵਾਸੂ ਜੀ, ਉਦੋਂ ਥੋੜ੍ਹੇ ਹੀ ਮੁਲਕ ਸੀਗੇ ਜਿਹੜੇ ਕਿ ਉਸ ਦੀ ਮਾਰ ਤੋਂ ਬਚ ਸਕੇ ਸੀ, ਕੈਨੇਡਾ ਵਾਸ ਵਨ ਆਫ ਦੈਮ।
ਤੇ ਉਹਦੇ ਵਿੱਚ ਇੱਕ ਵੱਡਾ ਰੀਜ਼ਨ ਇਹ ਸੀ ਕਿ ਅਸੀਂ ਆਪਣੇ ਬੈਂਕਿੰਗ ਸੈਕਟਰ ਨੂੰ ਅਮਰੀਕਾ ਤੋਂ ਅਸੀਂ ਥੋੜ੍ਹਾ ਜਿਹਾ,
ਕਿਉਂਕਿ
ਬਚਾ ਕੇ ਰੱਖਿਆ,
5 ਜਾਂ 6 ਬੈਂਕ ਸੀ ਨੇ ਜਿਹੜੇ ਲੈਂਡਿੰਗ ਕ੍ਰਾਈਟੀਰੀਆ ਵਗੈਰਾ ਹੈਗਾ। ਹੁਣ ਚਲੋ ਕਹਾਣੀ ਬੜੀ ਡਿਫਰੈਂਟ ਹੋ ਗਈ ਆ, ਪਰ ਉਦੋਂ ਲੈਂਡਿੰਗ ਕ੍ਰਾਈਟੀਰੀਆ ਬਹੁਤ ਕੰਟਰੋਲਡ ਸੀਗਾ, ਅਤੇ 5 ਜਾਂ 6 ਬੈਂਕਸ ਹੋਣ ਕਰਕੇ ਹੀ ਜਿਹੜਾ ਉਹ ਫਾਈਨੈਂਸ਼ੀਅਲ ਸੈਕਟਰ ਦੀ ਸਟੇਬਿਲਿਟੀ ਸੀ ਉਹਨੂੰ ਯਕੀਨੀ ਬਣਾਇਆ ਜਾ ਸਕਿਆ।
ਅਤੇ ਹੁਣ ਡੋਨਲਡ ਟਰੰਪ ਇਸ ਚੀਜ਼ ਨੂੰ ਵੀ ਕਾਫੀ ਜ਼ਿਆਦਾ ਹਾਈਲਾਈਟ ਕਰ ਰਹੇ ਨੇ, ਵੀਕਐਂਡ 'ਤੇ ਵੀ ਉਹਨਾਂ ਨੇ ਇਹਦੇ ਬਾਰੇ ਕਾਫੀ ਵਾਰੀ ਪੋਸਟ ਪਾਈ ਹੈ ਕਿ ਵੀ ਸਾਡੇ ਤਾਂ ਬੈਂਕਾਂ ਨੂੰ ਵੀ ਕੈਨੇਡਾ ਵਾਲੇ ਉੱਥੇ ਓਪਰੇਟ ਨਹੀਂ ਕਰਨ ਦਿੰਦੇ।
ਜੀ ਵਾਸੂ ਜੀ, 4 ਸਤੰਬਰ ਨੂੰ ਓਟਵਾ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਕੈਨੇਡਾ ਅਤੇ ਅਮਰੀਕਾ, ਕੈਨੇਡਾ ਅਤੇ ਚਾਈਨਾ ਦੇ ਜਿਹੜੇ ਡਿਫੈਂਸ ਅਧਿਕਾਰੀ ਨੇ ਉਹਨਾਂ ਦੀ ਇਹ ਮੀਟਿੰਗ ਹੁੰਦੀ ਆ, ਅਤੇ ਇਸ ਨੂੰ ਡਿਫੈਂਸ ਕੋਆਰਡੀਨੇਸ਼ਨ ਡਾਇਲੋਗ ਦੱਸਿਆ ਗਿਆ। ਇਹ ਇਸ ਤਰ੍ਹਾਂ ਦੀ ਮੀਟਿੰਗ 8 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਹੋਈ ਹੈ। ਇਸ ਤੋਂ ਪਿਛਲੀ ਮੀਟਿੰਗ ਅਜਿਹੀ ਅਪ੍ਰੈਲ 2018 ਵਿੱਚ ਹੋਈ ਸੀ। ਉਸ ਤੋਂ ਬਾਅਦ ਸਾਨੂੰ ਪਤਾ ਹੈ ਕੈਨੇਡਾ ਅਤੇ ਚਾਈਨਾ ਦੇ ਸੰਬੰਧ ਆਪਸੀ ਬੜੇ ਖਰਾਬ ਹੋ ਗਏ ਸੀ, ਕੜੱਤਣ ਬੜੀ ਆ ਗਈ ਸੀ, ਜਦੋਂ ਮੰਗ ਵੰਗ ਜੋ ਨੂੰ, ਵਾਵੇ ਦੀ CFO ਨੂੰ ਕੈਨੇਡਾ ਨੇ ਅਮਰੀਕਾ ਦੇ ਕਹੇ 'ਤੇ, ਉਸ ਵੇਲੇ ਦੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਹੇ 'ਤੇ ਕੈਨੇਡਾ ਦੇ ਵਿੱਚ ਅਰੈਸਟ ਕਰ ਲਿਆ ਸੀ। ਫਿਰ ਚਾਈਨਾ ਨੇ 2 ਮਾਈਕਲਸ ਨੂੰ ਬੰਦੀ ਬਣਾ ਲਿਆ ਸੀ, ਅਤੇ ਉਸ ਤੋਂ ਬਾਅਦ ਇਹ ਜਿਹੜੀ ਡਿਪਲੋਮੈਟਿਕ ਰਿਲੇਸ਼ਨਸ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਖੜੋਤਾ ਆ ਗਈ ਸੀ, ਕੜੱਤਣ ਬਹੁਤ ਵੱਧ ਗਈ ਸੀ। ਫਾਈਨਲੀ ਹੁਣ 8 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਇਹ ਡਿਫੈਂਸ ਕੋਆਰਡੀਨੇਸ਼ਨ ਡਾਇਲੋਗ ਹੋਇਆ, ਅਤੇ ਇਹ 4 ਸਤੰਬਰ ਨੂੰ ਓਟਵਾ ਦੇ ਵਿੱਚ ਹੁੰਦਾ। ਇਹਦੇ ਬਾਰੇ ਪਹਿਲਾਂ ਜਾਣਕਾਰੀ ਨਸ਼ਰ ਕੀਤੀ ਜਾਂਦੀ ਹੈ ਚਾਈਨਾ ਵੱਲੋਂ, ਉਹਨਾਂ ਦੀ ਜਿਹੜੀ ਮਿਨਿਸਟਰੀ ਆ ਉਹਦੀ ਵੈਬਸਾਈਟ ਦੇ ਉੱਪਰ ਪੋਸਟ ਕੀਤਾ ਜਾਂਦਾ। ਫਿਰ ਸਵਾਲ ਕੀਤੇ ਜਾਂਦੇ ਨੇ ਕੈਨੇਡਾ ਦੀ ਫੈਡਰਲ ਸਰਕਾਰ ਨੂੰ, ਫਿਰ ਪੁਸ਼ਟੀ ਕੀਤੀ ਗਈ ਫੈਡਰਲ ਗਵਰਨਮੈਂਟ ਵੱਲੋਂ ਕਿ ਡਿਪਾਰਟਮੈਂਟ ਆਫ ਡਿਫੈਂਸ ਵੱਲੋਂ ਕਿ ਹਾਂ ਅਜਿਹੀ ਮੀਟਿੰਗ ਹੋਈ ਹੈ।
ਯਾ ਸੋ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਬਾਰ ਬਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਵੀ ਇਹ ਤਾਂ ਬੜੀ ਇੱਕ ਫੰਕਸ਼ਨਲ ਲੈਵਲ, ਵਰਕਿੰਗ ਲੈਵਲ ਕਹਿੰਦੇ ਮੀਟਿੰਗ ਸੀ, ਕਿ ਵੀ ਇਹ ਵੀ ਜਿਹੜੇ ਟੌਪ ਐਗਜੈਕਟਿਵਸ ਨੇ ਜਾਂ ਕਹਿ ਲਓ ਵੀ ਟੌਪ ਪੋਲੀਟੀਕਲ ਲੀਡਰਸ਼ਿਪ ਦੇ ਵਿਚਕਾਰ ਕੋਈ ਮੀਟਿੰਗ ਨਹੀਂ ਸੀ। ਇਹ ਤਾਂ ਬੜੀ ਰੂਟੀਨ ਅਤੇ ਇੱਕ ਫੰਕਸ਼ਨਲ ਲੈਵਲ, ਵਰਕਿੰਗ ਲੈਵਲ ਮੀਟਿੰਗ ਸੀ। ਪਰ ਵਿਜੇ ਜੀ ਸਾਨੂੰ ਪਤਾ ਹੈ ਕਿ ਹੁਣ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਚਾਈਨਾ ਜਾ ਕੇ ਆਏ ਨੇ, ਸ਼ੀ ਜਿਨਪਿੰਗ ਨੂੰ ਅਸੀਂ ਇਨਵਾਈਟ ਕੀਤਾ ਹੋਇਆ ਕਿ ਸਾਡੇ ਕੈਨੇਡਾ ਵੀ ਤੁਸੀਂ ਆ ਕੇ ਜਾਓ, ਅਤੇ ਸਾਡੇ ਮਿਨਿਸਟਰਸ ਵੀ ਹੁਣ ਆਉਂਦੇ ਜਾਂਦੇ ਰਹਿੰਦੇ ਨੇ, ਅਸੀਂ ਵਪਾਰ ਨੂੰ ਹੁਣ ਤਰਜੀਹ ਦੇ ਰਹੇ ਹਾਂ। ਅਤੇ 31 ਅਗਸਤ ਤੋਂ 2 ਸਤੰਬਰ ਦਰਮਿਆਨ, ਸੋ ਦੇਖੋ ਜਿਹੜੀ ਆਹ ਮੀਟਿੰਗ ਹੋਈ ਹੈ 4 ਸਤੰਬਰ ਨੂੰ ਹੋਈ, ਉਸ ਤੋਂ ਪਹਿਲਾਂ 31 ਅਗਸਤ ਤੋਂ 2 ਸਤੰਬਰ ਦਰਮਿਆਨ ਵਿਕਟੋਰੀਆ ਦੇ ਵਿੱਚ ਇੰਡੋ ਪੈਸੀਫਿਕ ਚੀਫਸ ਆਫ ਡਿਫੈਂਸ ਕਾਨਫਰੰਸ ਹੋਈ। ਉਸ ਕਾਨਫਰੰਸ ਦੌਰਾਨ ਸਾਡੇ ਜਿਹੜੇ ਚੀਫ ਆਫ ਡਿਫੈਂਸ ਸਟਾਫ ਨੇ ਜਨਰਲ ਜੈਨੀ ਕੈਨਨ, ਉਹਨਾਂ ਨੇ ਇਹ ਗੱਲ ਕਹੀ, ਦੇਰ ਇਜ਼ ਅ ਕਲੀਅਰ ਡਿਮਾਂਡ ਫਰੋਮ ਦਾ ਗਵਰਨਮੈਂਟ ਟੂ ਰੀਕੈਲੀਬਰੇਟ ਐਂਡ ਰੀਅਲਾਈਨ ਅਵਰ ਰਿਲੇਸ਼ਨਸ਼ਿਪ ਵਿਦ ਚਾਈਨਾ।
ਜੀ,
ਇਸ 'ਤੇ ਕੋਈ ਐਂਬੀਗੁਇਟੀ ਨਹੀਂ ਛੱਡੀ ਉਹਨਾਂ ਨੇ।
2025 ਦੇ ਵਿੱਚ ਮਾਰਕ ਕਾਰਨੀ ਨੇ ਇੱਕ ਲੀਡਰਸ ਜਿਹੜੀ ਡਿਬੇਟ ਹੋ ਰਹੀ ਸੀ ਉਹਦੇ 'ਚ ਇਹ ਗੱਲ ਆਖੀ ਸੀ, ਜਦੋਂ ਪੁੱਛਿਆ ਗਿਆ ਕਿ ਤੁਹਾਡੇ ਮੁਤਾਬਕ ਕੈਨੇਡਾ ਨੂੰ ਕਿਹੜੀ ਵਿਦੇਸ਼ੀ ਤਾਕਤ ਤੋਂ ਸਭ ਤੋਂ ਵੱਧ ਖਤਰਾ ਹੈ, ਤਾਂ ਉਹਨਾਂ ਨੇ ਉਦੋਂ ਚਾਈਨਾ ਦਾ ਨਾਂ ਲਿਆ ਸੀ।
ਅਤੇ ਹੁਣ ਜਨਰਲ ਜੈਨੀ ਕੈਨਨ ਕੀ ਕਹਿ ਰਹੇ ਨੇ, ਦੇਅਰ ਇਜ਼ ਅ ਕਲੀਅਰ ਡਿਮਾਂਡ ਫਰੋਮ ਦਾ ਗਵਰਨਮੈਂਟ ਕਿ ਸਰਕਾਰ ਵੱਲੋਂ ਨੈਸ਼ਨਲ ਡਿਫੈਂਸ ਨੂੰ, ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੂੰ ਇਹ ਸਿੱਧਾ ਕਲੀਅਰਲੀ ਕਹਿ ਲਓ ਵੀ ਹਦਾਇਤ ਦਿੱਤੀ ਗਈ ਆ, ਇਹ ਡਿਮਾਂਡ ਰੱਖੀ ਗਈ ਹੈ ਕਿ ਦੈਟ ਵੀ ਨੀਡ ਟੂ ਰੀਕੈਲੀਬਰੇਟ ਐਂਡ ਰੀਅਲਾਈਨ ਅਵਰ ਰਿਲੇਸ਼ਨਸ਼ਿਪ ਵਿਦ ਚਾਈਨਾ। ਸੋ ਇਹ ਰੀਕੈਲੀਬਰੇਸ਼ਨ ਦੇ ਤਹਿਤ ਕੀਤੀ ਗਈ ਇੱਕ ਮੀਟਿੰਗ ਹੈ ਜਾਂ ਇਹ ਇੱਕ ਰੂਟੀਨ ਫੰਕਸ਼ਨਲ ਲੈਵਲ ਮੀਟਿੰਗ ਸੀ? ਸੋ ਚਾਈਨਾ ਵੱਲੋਂ ਜਿਹੜੇ ਬਿਆਨ ਆ ਰਹੇ ਨੇ, ਚਾਈਨਾ ਵਾਲੇ ਕੀ ਕਹਿ ਰਹੇ ਨੇ ਕਿ ਵੀ ਹੈਡ ਅ ਕੈਂਡਿਡ ਐਂਡ ਇਨ ਡੈਪਥ ਐਕਸਚੇਂਜ ਆਫ ਵਿਊਜ਼ ਔਨ ਇੰਟਰਨੈਸ਼ਨਲ ਐਂਡ ਰੀਜਨਲ ਇਸ਼ੂਜ਼ ਆਫ ਮਿਊਚੁਅਲ ਟਰੱਸਟ ਆਫ ਇੰਟਰਸਟ
ਮਿਊਚੁਅਲ ਇੰਟਰਸਟ
ਐਕਸਪ੍ਰੈਸਡ ਵਿਲਿੰਗਨੈਸ ਟੂ ਸਟਰੈਂਥਨ ਪ੍ਰੈਕਟੀਕਲ ਐਕਸਚੇਂਜਿਸ ਐਂਡ ਕੋਆਪਰੇਸ਼ਨ ਬਿਟਵੀਨ ਦਾ ਟੂ ਮਿਲੀਟਰੀਜ਼ ਐਂਡ ਐਨਹੈਂਸਡ ਮਿਊਚੁਅਲ ਅੰਡਰਸਟੈਂਡਿੰਗ ਐਂਡ ਟਰੱਸਟ। ਸੋ ਇਹ ਕੀ ਕਹਿ ਰਹੇ, ਸਟਰੈਂਥਨ ਐਨਹੈਂਸ, ਸੋ ਇਹ ਤਾਂ ਵਧਾਉਣ ਵਾਲੀ ਗੱਲਾਂ,
ਵਧਾਉਣ ਵਾਲੀ ਗੱਲਾਂ ਨੇ
ਕਿ ਇਹ ਵੀ ਟੂ ਕੰਟੀਨਿਊ ਦ ਸਟੇਟਸ ਕੋ ਨਹੀਂ ਹੈ।
ਜੀ ਜੀ ਜੀ,
ਕਿ ਇਹ ਤਾਂ ਉਹ ਚਾਈਨਾ ਵਾਲੇ ਕਹਿ ਰਹੇ ਨੇ, ਵੀ ਆਰ ਟਰਾਇੰਗ ਟੂ ਸਟਰੈਂਥਨ, ਵੀ ਆਰ ਟਰਾਇੰਗ ਟੂ ਐਨਹੈਂਸ ਮਿਊਚੁਅਲ ਅੰਡਰਸਟੈਂਡਿੰਗ ਐਂਡ ਟਰੱਸਟ। ਸੋ ਕੈਨੇਡਾ ਵੱਲੋਂ ਕਿਹਾ ਜਾ ਰਿਹਾ ਵੀ ਇਹ ਤਾਂ ਰੂਟੀਨ ਕਾਰਵਾਈ ਸੀ, ਪਰ ਰੂਟੀਨ ਕਾਰਵਾਈ ਵੀ ਅਪ੍ਰੈਲ 2018 ਤੋਂ ਬਾਅਦ ਇਹ ਪਹਿਲੀ ਵਾਰ
ਹੋਈ ਆ। ਅਤੇ ਜਦੋਂ ਤੁਸੀਂ ਇਸ ਨੂੰ ਮੌਜੂਦਾ ਸੰਦਰਭ ਦੇ ਵਿੱਚ ਲਾ ਕੇ ਵੇਖਦੇ ਹੋ ਕਿ ਜੋ ਅਮਰੀਕਾ ਦੇ ਨਾਲ ਇਸ ਵੇਲੇ ਰਫੜ ਪਿਆ ਹੋਇਆ, ਉਸਦੇ ਕਰਕੇ ਇਹਦੇ ਮਾਇਨੇ ਹੋਰ ਵੀ ਜ਼ਿਆਦਾ ਵੱਧ ਜਾਂਦੇ ਆ। ਵੈਸੇ ਵਾਸੂ ਜੀ, ਇਸੇ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗਸ ਨੇ 2013 ਤੋਂ ਲੈ ਕੇ 2018 ਦੇ ਵਿਚਕਾਰ ਕੈਨੇਡਾ ਅਤੇ ਚਾਈਨਾ ਦੇ ਵਿਚਕਾਰ ਇਸ ਤਰ੍ਹਾਂ ਦੀਆਂ ਮੀਟਿੰਗਸ 4 ਵਾਰ ਹੋਈਆਂ ਸੀ, ਬਿਟਵੀਨ 2013 ਐਂਡ 2018। ਅਤੇ ਜਿਹੜੀ ਲਾਸਟ ਆਫਕੋਰਸ ਇੱਦਾਂ ਦੀ ਕੋਆਰਡੀਨੇਸ਼ਨ ਮੀਟਿੰਗ ਸੀ ਉਹ ਅਪ੍ਰੈਲ 2018 'ਚ ਹੋਈ। ਕੈਨੇਡੀਅਨ ਸਾਈਡ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੈਨੇਡੀਅਨ ਜਿਹੜੇ 10 ਤੋਂ ਵੀ ਘੱਟ ਸਟਾਫ ਮੈਂਬਰ ਸੀ, ਅਧਿਕਾਰੀ ਸੀ, ਉਹਨਾਂ ਨੇ ਇਸ ਮੀਟਿੰਗ 'ਚ ਹਿੱਸਾ ਲਿਆ, ਜਿਹਦੇ ਵਿੱਚ ਕੈਨੇਡੀਅਨ ਆਰਮਡ ਫੋਰਸਿਸ, ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਅਤੇ ਡਿਪਾਰਟਮੈਂਟ ਆਫ ਗਲੋਬਲ ਅਫੇਅਰਸ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਮੀਟਿੰਗ ਅਟੈਂਡ ਕੀਤੀ ਆ। ਜਿਹੜੇ ਮਿਲਟਰੀ ਅਧਿਕਾਰੀ ਇਸ ਮੀਟਿੰਗ 'ਚ ਜਿਨ੍ਹਾਂ ਨੇ ਹਿੱਸਾ ਲਿਆ ਕੈਨੇਡਾ ਵਾਲੇ ਪਾਸਿਓਂ, ਉਹ ਮੇਜਰ ਜਨਰਲ ਅਤੇ ਕਰਨਲ ਦੇ ਰੈਂਕ ਦੇ ਉਹ ਅਧਿਕਾਰੀ ਸਨ ਜਿਨ੍ਹਾਂ ਨੇ ਕਿ ਹਿੱਸਾ ਲਿਆ ਹੈ।
ਯਾ, ਅਤੇ ਜਿਹੜੇ ਸਾਡੇ ਸਾਬਕਾ ਡਿਫੈਂਸ ਚੀਫ ਰਹੇ ਨੇ ਜਨਰਲ ਵੇਨ ਆਇਰ,
ਜੀ ਜੀ ਜੀ,
ਰਿਟਾਇਰਡ, ਉਹਨਾਂ ਨੇ ਹੁਣ ਇਹ ਗੱਲ ਕਹੀ, ਕਹਿੰਦੇ ਵੀ ਇਹ ਜਿਹੜਾ ਡਾਇਲੋਗ ਸੀ ਇਟ ਵਾਜ਼ ਅਬਾਊਟ ਕਮਿਊਨੀਕੇਸ਼ਨ, ਨੋਟ ਅਬਾਊਟ ਕੋਆਪਰੇਸ਼ਨ।
ਜੀ,
ਕਹਿੰਦੇ ਕਿ ਦੋ ਜਿਹੜੀਆਂ ਭਾਵੇਂ ਕਹਿੰਦੇ ਜਿੰਨੇ ਮਰਜ਼ੀ ਐਡਵਰਸ ਮੁਲਕ ਵੀ ਹੋਣ, ਕਹਿੰਦੇ ਜਿਵੇਂ ਕੋਲਡ ਵਾਰ ਦੌਰਾਨ ਵੀ US ਅਤੇ ਰਸ਼ੀਆ ਦੇ ਵਿਚਕਾਰ ਕਹਿੰਦੇ ਜਿਹੜਾ ਇੱਕ
ਹੌਟਲਾਈਨ ਸੀ,
ਹੌਟਲਾਈਨ ਜਿਹੜੀ ਉਹ ਮੇਨਟੇਨ ਰਹੀ
ਇੰਡੀਆ ਪਾਕਿਸਤਾਨ
ਪਾਕਿਸਤਾਨ ਦੇ ਵਿਚਕਾਰ ਵੀ, ਕਹਿੰਦੇ ਹੌਟਲਾਈਨ ਹਮੇਸ਼ਾ ਤੋਂ ਰਹਿੰਦੀ ਹੈ, ਭਾਵੇਂ ਕਹਿੰਦੇ ਮੁਲਕ ਆਪਸ ਦੇ ਵਿੱਚ ਇਹਨਾਂ ਦੀ ਬਣਦੀ ਨਾ ਵੀ ਹੋਵੇ, ਲੜਾਈ ਵੀ ਹੋਵੇ। ਸੋ ਕਹਿੰਦੇ ਕੋਆਪਰੇਸ਼ਨ ਬਾਰੇ ਨਹੀਂ ਸੀ ਇਹ ਮੀਟਿੰਗ, ਕਮਿਊਨੀਕੇਸ਼ਨ ਬਾਰੇ ਸੀ ਵੀ, ਤਾਂ ਕਿ ਇੱਕ ਦੂਜੇ ਨਾਲ ਗੱਲਬਾਤ ਜਿਹੜੀ ਆ ਉਹ ਚੱਲਦੀ ਰਹੇ। ਪਰ ਵਿਜੇ ਜੀ, ਜਿਹੜੇ ਕੁਝ ਐਕਸਪਰਟਸ ਹੁਣ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਬਿਆਨ ਸਰਕਾਰ ਵੱਲੋਂ ਦਿੱਤਾ ਜਾਰੀ ਨਹੀਂ ਕੀਤਾ ਗਿਆ, ਚਾਈਨਾ ਵੱਲੋਂ ਖਬਰ ਆਉਂਦੀ ਹੈ, ਫਿਰ ਮੀਡੀਆ ਪੁੱਛਦਾ ਆਪਣੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੂੰ, ਫਿਰ ਪੁਸ਼ਟੀ ਕੀਤੀ ਜਾਂਦੀ, ਕਹਿੰਦੇ ਇਹ ਠੀਕ ਨਹੀਂ ਵੀ ਸਰਕਾਰ ਨੂੰ ਆਪ ਇਹਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਪਰ ਸਰਕਾਰ ਵੱਲੋਂ ਇਹ ਕਿਹਾ ਜਾਂਦਾ, ਕਹਿੰਦੇ ਵੀ ਸਾਡੀ ਇਹ ਲੌਂਗ ਸਟੈਂਡਿੰਗ ਪਾਲਿਸੀ ਹੈ ਕਿ ਜਿਹੜੀਆਂ ਫੰਕਸ਼ਨਲ ਲੈਵਲ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ, ਜਿਹੜੀਆਂ ਵਰਕਿੰਗ ਲੈਵਲ ਮੀਟਿੰਗਸ ਹੁੰਦੀਆਂ ਨੇ ਬਿਟਵੀਨ ਆਫੀਸ਼ਲਸ, ਉਹਨਾਂ ਬਾਰੇ ਅਸੀਂ ਉਹਨਾਂ ਨੂੰ ਪਬਲਿਸਾਈਜ਼ ਨਹੀਂ ਕਰਦੇ, ਉਹਨਾਂ ਬਾਰੇ ਕੋਈ ਸਟੇਟਮੈਂਟ ਜਾਰੀ ਨਹੀਂ ਕਰਦੇ ਵੀ ਹਾਂ ਜੀ ਸਾਡੇ ਮਿਨਿਸਟਰਸ ਦੇ ਵਿਚਕਾਰ ਮੀਟਿੰਗ ਹੁੰਦੀ ਫਿਰ ਅਸੀਂ ਤੁਹਾਨੂੰ ਦੱਸਣਾ ਸੀ। ਪਰ ਨਾਲ ਵਿਜੇ ਜੀ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹ ਕੈਨੇਡਾ ਵੱਲੋਂ ਅਮਰੀਕਾ ਦੇ ਉੱਤੇ ਦਬਾਅ ਪਾਉਣ ਦੀ ਵੀ ਕੋਸ਼ਿਸ਼ ਹੈ?
ਹਾਂ, ਹੋ ਸਕਦਾ
ਕਿ ਅਸੀਂ ਭਾਵੇਂ ਇਹਦੇ ਬਾਰੇ ਸਟੇਟਮੈਂਟ ਨਹੀਂ ਜਾਰੀ ਕੀਤੀ, ਪਰ ਇਹ ਗੱਲ ਲੁਕਵੀਂ ਤਾਂ ਰਹਿਣੀ ਨਹੀਂ ਸੀ, ਇਹਨੂੰ ਲੁਕੋ ਥੋੜ੍ਹੀ ਸਕਦੇ ਹੋ ਤੁਸੀਂ ਕਿ ਚਾਈਨਾ ਦੇ ਨਾਲ ਅਸੀਂ ਮਿਲਟਰੀ ਕੋਆਰਡੀਨੇਸ਼ਨ ਬਾਰੇ, ਕੋਆਪਰੇਸ਼ਨ ਬਾਰੇ, ਮਿਊਚੁਅਲ ਟਰੱਸਟ ਐਂਡ
ਅੰਡਰਸਟੈਂਡਿੰਗ
ਐਨਹੈਂਸਮੈਂਟ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ, ਸਟਰੈਂਥਨਿੰਗ ਪ੍ਰੈਕਟੀਕਲ ਐਕਸਚੇਂਜਿੰਗ ਐਂਡ ਕੋਆਪਰੇਸ਼ਨ ਬਿਟਵੀਨ ਦਾ ਟੂ ਮਿਲਟਰੀਜ਼ ਬਾਰੇ
ਜੇ
ਆਪਾਂ ਗੱਲਬਾਤ ਕਰ ਰਹੇ ਹਾਂ
ਜੀ,
ਤੇ ਇਹ ਤਾਂ ਅਮਰੀਕਾ ਦੇ ਉੱਤੇ ਦਬਾਅ ਪਾਉਣ ਦੀ ਵੀ ਕੋਸ਼ਿਸ਼ ਹੋ ਸਕਦੀ ਹੈ।
ਤੇ ਮੌਜੂਦਾ ਚੀਫ ਆਫ ਡਿਫੈਂਸ ਸਟਾਫ ਵੱਲੋਂ ਜੇ ਇਹ ਕਿਹਾ ਜਾਂਦਾ ਵੀ ਸਾਨੂੰ ਫੈਡਰਲ ਸਰਕਾਰ ਵੱਲੋਂ ਕਲੀਅਰ ਹਦਾਇਤ ਹੈ ਕਿ ਚਾਈਨਾ ਦੀ ਮਿਲਟਰੀ ਦੇ ਨਾਲ ਜੋ ਇਸ ਵੇਲੇ ਰਿਲੇਸ਼ਨਸ ਨੇ ਉਹਨਾਂ ਨੂੰ ਰੀਕੈਲੀਬਰੇਟ ਕਰੋ ਤੇ ਉਹਨਾਂ ਨੂੰ ਰੀਅਲਾਈਨ ਕਰੋ,
ਰੀਅਲਾਈਨ ਕਰੋ।
ਤੇ ਇਹ ਆਪਣੇ ਆਪ ਦੇ ਵਿੱਚ ਦਿਸ ਇਜ਼ ਕੁਆਇਟ ਟੈਲਿੰਗ। ਇਹ ਨਾ ਭੁੱਲੀਏ, ਸ਼ੀ ਜਿਨਪਿੰਗ ਨੇ ਅਮਰੀਕਾ ਵੀ ਆਉਣਾ ਇਸੇ ਮਹੀਨੇ, ਉਹਨਾਂ ਦਾ ਅਮਰੀਕਾ ਦਾ ਵੀ ਦੌਰਾ। ਤੇ ਸ਼ੀ ਜਿਨਪਿੰਗ ਵੀ ਆਪਣੇ ਨਾਲ ਕਈ ਸੀਈਓ ਲੈ ਕੇ ਆ ਰਹੇ ਹੈ। ਆਮ ਤੌਰ 'ਤੇ ਸੀਈਓਜ਼ ਦੇ ਵਫਦ ਨਾਲ ਨਹੀਂ ਉਹ ਟਰੈਵਲ ਕਰਦੇ, ਪਰ ਸ਼ਾਇਦ ਟਰੰਪ ਨੂੰ ਸੀਈਓਜ਼ ਵਗੈਰਾ ਨੂੰ ਮਿਲਣਾ ਪਸੰਦ ਆ, ਸੋ ਇਸ ਕਰਕੇ ਉਹਨਾਂ ਨੂੰ ਲੈ ਕੇ ਆ ਰਹੇ ਆ ਉਹ।
ਯਾ ਕਿਉਂਕਿ ਚਾਈਨਾ ਨੂੰ ਅਮਰੀਕਾ ਤੋਂ ਜਿਹੜੀ ਨੰਬਰ ਇੱਕ ਚੀਜ਼ ਚਾਹੀਦੀ ਹੈ ਉਹ ਹੈਗੀਆਂ ਸੈਮੀ ਕੰਡਕਟਰ ਚਿਪਸ
ਜੀ,
ਅਤੇ ਫਿਰ
ਐਂਡ ਆਫਕੋਰਸ ਦ ਮਾਰਕੀਟ,
ਆਫਕੋਰਸ ਦ ਮਾਰਕੀਟ ਮਤਲਬ ਮੇਨ ਜਿਹੜੀ ਜਿਹਦੇ ਬਿਨਾਂ ਸਰਦਾ ਹੀ ਨਹੀਂ ਕਹਿ ਲਓ ਇਸ ਵੇਲੇ ਉਹ ਸੈਮੀ ਕੰਡਕਟਰ ਚਿਪਸ ਨੇ। ਅਤੇ ਦੂਜਾ ਕੈਨੇਡਾ ਸੋਰੀ ਅਮਰੀਕਾ ਨੂੰ ਜੋ ਚਾਈਨਾ ਤੋਂ ਚਾਹੀਦਾ ਹੈ ਉਹ ਹੈਗੀ ਕ੍ਰਿਟੀਕਲ ਮਿਨਰਲਸ, ਅਤੇ ਆਫਕੋਰਸ ਉਹਨਾਂ ਦੀ ਇੰਡਸਟਰੀ ਅਤੇ ਯੂ ਐਸ ਦੀ ਮਾਰਕੀਟ
ਚਾਹੀਦੀ।
ਸੋ ਦੋਨਾਂ ਨੂੰ ਪਤਾ ਹੈ ਕਿ ਦੋਨਾਂ ਦਾ ਇੱਕ ਦੂਜੇ ਬਿਨਾਂ ਨਹੀਂ ਸਰਨਾ। ਜਿਹੜੇ ਕਈ ਐਕਸਪਰਟਸ ਨੇ ਵਿਜੇ ਜੀ ਉਹ ਕਹਿੰਦੇ ਆ, ਕਹਿੰਦੇ ਅਸੀਂ ਅਕਸਰ ਇਹ ਡਿਸਕਸ਼ਨ ਕਰਦੇ ਹਾਂ ਵੀ ਜੇ ਅਮਰੀਕਾ ਦੁਨੀਆ ਦੀ ਸੁਪਰ ਪਾਵਰ ਨਹੀਂ ਰਹੇਗਾ, ਡੋਨਲਡ ਟਰੰਪ ਅਮਰੀਕਾ ਨੂੰ ਇੰਨਾ ਕਮਜ਼ੋਰ ਕਰ ਦੇਣਗੇ, ਤੇ ਫਿਰ ਕੀ ਚਾਈਨਾ ਨਵੀਂ ਸੁਪਰ ਪਾਵਰ ਹੋਏਗਾ ਕਿ ਚਾਈਨਾ ਅਮਰੀਕਾ ਨੂੰ ਰਿਪਲੇਸ ਕਰੇਗਾ? ਪਰ ਕਈ ਐਕਸਪਰਟਸ ਦਾ ਕਹਿਣਾ ਵੀ ਇਸ ਵੇਲੇ ਇੰਟਰ ਡਿਪੈਂਡੈਂਸ ਇੰਨੀ ਜ਼ਿਆਦਾ ਹੈ, ਜੇ ਅਮਰੀਕਾ ਨਾ ਰਿਹਾ ਤਾਂ ਕੱਖ ਨਹੀਂ ਰਹਿਣਾ, ਕਿ ਜੇ ਅਮਰੀਕਾ ਨਹੀਂ ਤਾਂ ਕੋਈ ਵੀ ਨਹੀਂ, ਕਿ ਇਸ ਵੇਲੇ ਜਿਹੜਾ ਵਰਲਡ ਆਰਡਰ ਹੈ ਉਹ ਇੰਨਾ ਜ਼ਿਆਦਾ ਇੱਕ ਦੂਜੇ ਦੇ ਉੱਤੇ ਡਿਪੈਂਡੈਂਟ ਆ, ਜਿਹਦੇ ਬਾਰੇ ਮਾਰਕ ਕਾਰਨੀ ਨੇ ਕਿਹਾ ਸੀ ਇਟਸ ਅ ਰਪਚਰ ਆਫ ਦ ਵਰਲਡ ਆਰਡਰ, ਵੀ ਅਸੀਂ ਸਾਰੇ ਜਿਹੜੇ ਇਕੱਠੇ ਹੋਈਏ। ਸੋ ਇੱਕ ਤਰੀਕੇ ਨਾਲ ਮਾਰਕ ਕਾਰਨੀ ਵੀ ਇਸੇ ਵੱਲ ਇਸ਼ਾਰਾ ਕਰ ਰਹੇ ਨੇ ਕਿ ਕੋਈ ਇੱਕ ਧਿਰ ਅਮਰੀਕਾ ਨੂੰ ਰਿਪਲੇਸ ਨਹੀਂ ਕਰ ਸਕਦੀ, ਕਹਿ ਲਓ ਵੀ ਨਵਾਂ ਸਰਪੰਚ ਨਹੀਂ ਬਣ ਸਕਦੀ,
ਹਾਲਾਂਕਿ
ਜਿਹੜੀਆਂ ਮਿਡਲ ਪਾਵਰਸ ਨੇ ਜੇ ਸਾਰੀਆਂ ਇਕੱਠੀਆਂ ਹੋਣ ਜੇ ਅਸੀਂ ਇੱਕ ਦੂਜੇ ਦਾ ਥੋੜ੍ਹਾ ਦੇਖੀਏ ਤਾਂ ਅਸੀਂ ਮੌਕਾ ਸ਼ਾਇਦ ਸੰਭਾਲ ਲਈਏ,
ਹਾਲਾਂਕਿ
ਕੋਲੈਪਸ ਹੋਏਗਾ।
ਜਦੋਂ ਮਾਰਕ ਕਾਰਨੀ ਚਾਈਨਾ ਦੇ ਦੌਰੇ ਤੇ ਗਏ ਸੀ ਅਰਲੀਅਰ ਦਿਸ ਈਅਰ, ਉੱਥੇ ਉਹ ਚਾਈਨੀਜ਼ ਅਫੀਸ਼ਲਸ ਨੂੰ ਇਹ ਕਹਿ ਕੇ ਆਏ ਆ ਜਾਂ ਉੱਥੋਂ ਦੇ ਜਿਹੜੇ ਅਧਿਕਾਰੀ ਨੇ ਕਿ ਜਿਹੜਾ ਨਵਾਂ ਵਰਲਡ ਆਰਡਰ ਬਣੇਗਾ ਤੇ ਉਹਨੂੰ ਲੀਡ ਚਾਈਨਾ ਕਰੇਗਾ,
ਲੀਡ ਭਾਵੇਂ ਚਾਈਨਾ ਕਰੇ ਪਰ ਕੀ ਅਮਰੀਕਾ ਨੂੰ ਰਿਪਲੇਸ ਕਰ ਦੇਗਾ? ਸੋ ਉਹ ਇੰਨਾ ਸੌਖਾ ਨਹੀਂ ਹੋਣਾ।
ਦੇਖੋ ਜੇ ਅਦਰਵਾਈਜ਼ ਦੇਖੀਏ ਬਸ ਜੀ ਵਰਲਡ ਆਰਡਰ ਦਾ ਹਿਸਾਬ ਦੇਖੀਏ, ਸਾਨੂੰ ਪਤਾ ਕਿ ਪਹਿਲਾਂ ਫੋਰ ਦਾ ਲੌਂਗੈਸਟ ਟਾਈਮ ਜਿਹੜੀ ਉਹ ਪਾਵਰ ਆ ਉਹ ਈਸਟ ਦੇ ਵਿੱਚ ਹੀ ਰਹੀ ਆ। ਉਸ ਤੋਂ ਬਾਅਦ ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਆਇਆ ਉਹਦੇ ਕਰਕੇ ਇੰਗਲੈਂਡ ਦੀ ਝੰਡੀ ਹੋਈ, ਇੱਕ ਸਮਾਂ ਅਜਿਹਾ ਸੀ ਕਿ ਇੰਗਲੈਂਡ ਦਾ ਜਿਹੜਾ ਬ੍ਰਿਟਿਸ਼ ਪਾਊਂਡ ਸੀ ਉਹ ਸਭ ਤੋਂ ਮਹਿੰਗੀ ਕਰੰਸੀ ਸੀ, ਬ੍ਰਿਟਿਸ਼ ਪਾਊਂਡ ਦਾ ਹੀ ਬੋਲਬਾਲਾ ਸੀ ਸਾਰੇ ਪਾਸੇ। ਸੈਕਿੰਡ ਵਰਲਡ ਵਾਰ ਤੱਕ ਜਿਹੜਾ ਵਰਲਡ ਆਰਡਰ ਸੀ ਉਹਨੂੰ ਬ੍ਰਿਟੇਨ ਨੇ ਹੀ ਲੀਡ ਕੀਤਾ, ਕਿਉਂਕਿ ਜਦੋਂ ਇੰਪੀਰੀਅਲਿਜ਼ਮ ਦਾ ਦੌਰ ਚੱਲਿਆ ਕਈ ਹੋਰ ਕਿੰਗਡਮਸ ਨੇ ਜਾਂ ਮੁਲਕਾਂ ਨੇ ਕੋਸ਼ਿਸ਼ ਕੀਤੀ, ਫਰਾਂਸ ਸੀ ਉੱਥੋਂ, ਪੋਰਚੁਗਲ ਸੀ, ਹੋਰ ਇਹਨਾਂ ਦੀਆਂ ਕਲੋਨੀ ਸੀਗੀਆਂ ਸਾਰੇ ਪਾਸੇ, ਪਰ ਇੰਗਲੈਂਡ ਦੀ ਝੰਡੀ ਰਹੀ। ਦ ਸਨ ਨੈਵਰ ਸੈਟਸ ਔਨ ਦਾ ਬ੍ਰਿਟਿਸ਼ ਐਮਪਾਇਰ, ਇੱਕ ਸਮਾਂ ਤਾਂ ਅਜਿਹਾ ਸੀ ਜਦੋਂ ਬ੍ਰਿਟਿਸ਼ ਕੋਲੰਬੀਆ ਦਾ ਝੰਡਾ ਜਿਹਦੇ ਵਿੱਚ ਕਿ ਡੁੱਬਦਾ ਹੋਇਆ ਸੂਰਜ ਨਜ਼ਰ ਆਉਂਦਾ, ਇਸ ਗੱਲ 'ਤੇ ਬੜਾ ਇਤਰਾਜ਼ ਸੀ ਬ੍ਰਿਟਿਸ਼ ਨੂੰ, ਕਿਉਂਕਿ ਇੱਥੇ ਵੈਸਟ ਕੋਸਟ ਹੋਣ ਕਰਕੇ ਸੂਰਜ ਅਜਿਹਾ ਦਿਖਾਇਆ ਗਿਆ, ਉਹ ਕਹਿੰਦੇ ਵੀ ਸਾਡੇ ਤਾਂ ਕਦੇ ਸੂਰਜ ਡੁੱਬਦਾ ਹੀ ਨਹੀਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲਦੀਆਂ ਰਹੀਆਂ, ਪਰ ਵਰਲਡ ਆਰਡਰ ਸੈਕਿੰਡ ਵਰਲਡ ਵਾਰ ਤੋਂ ਬਾਅਦ ਚੇਂਜ ਹੁੰਦਾ, ਅਮਰੀਕਾ ਦੀ ਝੰਡੀ ਹੁੰਦੀ ਆ। ਸੋ ਇਹ ਤਬਦੀਲੀਆਂ ਤਾਂ ਆਉਂਦੀਆਂ ਰਹੀਆਂ, ਪਰ ਅਮਰੀਕਾ ਦੇ ਲੀਡ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਯੂਰਪ ਬਿਲਕੁਲ ਹੀ ਜ਼ੀਰੋ ਹੋ ਗਿਆ ਸੀ। ਸੋ ਕੀ ਚਾਈਨਾ ਦੇ ਲੀਡ ਕਰਨ ਦਾ ਮਤਲਬ ਇਹ ਹੋਏਗਾ ਕਿ ਫਿਰ ਅਮਰੀਕਾ ਉਸ ਸਿਚੁਏਸ਼ਨ 'ਚ ਹੋਏਗਾ ਜਿੱਥੇ ਪਿਛਲੇ 30-40 ਸਾਲ 'ਚ ਅਸੀਂ ਯੂਰਪ ਨੂੰ ਵੇਖਿਆ?
ਇਸ ਵੇਲੇ ਦ ਥਿੰਗ ਇਜ਼ ਕਿ ਜਿਹੜੀ ਇੰਟਰ ਡਿਪੈਂਡੈਂਸ ਜਿਹੜੀ ਹੈ ਕਿ ਇੰਡਸਟਰੀ ਇੱਕ ਮੁਲਕ ਦੇ ਵਿੱਚ ਆ, ਮਾਰਕੀਟ ਦੂਜੇ ਮੁਲਕ ਵਿੱਚ ਆ,
ਅਤੇ ਉਸ ਇੰਡਸਟਰੀ ਦੇ ਜਿਹੜੇ ਰੋ ਮਟੀਰੀਅਲ ਨੇ ਉਹ ਕਿਸੇ ਤੀਜੇ ਮੁਲਕ 'ਚ ਨੇ।
ਸੋ ਇਹ ਜਿਹੜੀ ਇੰਟਰ ਡਿਪੈਂਡੈਂਸ ਹੈ ਇਹਦੇ ਕਰਕੇ ਵੀ ਜਿਹੜਾ ਇਸ ਵਰਲਡ ਆਰਡਰ ਨੂੰ ਰਿਪਲੇਸ ਕਰ ਦੇਣਾ ਕਿਸੇ ਹੋਰ ਅਜਿਹੇ ਵਰਲਡ ਆਰਡਰ ਨਾਲ, ਕਿ ਚਾਈਨਾ ਹੁਣ ਮੰਨ ਲਓ ਕਿ ਉਹ ਬਹੁਤ ਤਕੜੀ ਇਕਾਨਮੀ ਬਣ ਜਾਂਦਾ, ਅਤੇ ਜੇ ਅਮਰੀਕਾ ਨਹੀਂ ਰਹਿੰਦਾ ਜਿੱਥੇ ਉਹਨਾਂ ਨੇ ਆਪਣਾ ਸਮਾਨ ਵੇਚਣਾ, ਫਿਰ ਚਾਈਨਾ ਕੀ ਕਰੇਗਾ? ਜਿਹੜੀ ਡਿਮਾਂਡ ਅਮਰੀਕਾ ਦੀ ਜੇ ਖਤਮ ਹੋ ਜਾਂਦੀ ਹੈ,
ਬਿਲਕੁਲ ਬਿਲਕੁਲ।
ਸੋ ਇਸ ਵਰਲਡ ਆਰਡਰ ਨੂੰ ਇਸ ਤਰ੍ਹਾਂ ਕਹਿ ਲਓ ਵੀ ਅਮਰੀਕਾ ਨੂੰ ਰਿਪਲੇਸ ਕਰ ਦੇਣਾ ਚੀਨ ਦੇ ਨਾਲ, ਆਲ ਇਜ਼ ਹੰਕੀ ਡੋਰੀ, ਸਭ ਕੁਝ ਵਧੀਆ ਵਧੀਆ ਚੱਲ ਰਿਹਾ, ਦੈਟਸ ਨਾਟ ਐਜ਼ ਸਿੰਪਲਿਸਟਿਕ ਐਜ਼ ਸੈਡ।
ਐਂਡ ਇਹ ਵੀ ਨਾ ਭੁੱਲੀਏ, ਇਹ ਬੜਾ ਇੰਪੋਰਟੈਂਟ ਪੁਆਇੰਟ ਆ ਕਿ ਸੈਕਿੰਡ ਵਰਲਡ ਵਾਰ ਤੋਂ ਬਾਅਦ ਜਦੋਂ ਅਮਰੀਕਾ ਦੇ ਵਿੱਚ ਯੂ ਐਸ ਇੰਡਸਟਰੀ ਨੇ ਇੱਕਦਮ ਪੁਲਾਂਘਾਂ ਪੁੱਟੀਆਂ ਗਰੋਥ ਦੀਆਂ, ਤਾਂ ਅਮਰੀਕਾ ਨੇ ਹੀ ਮਲਟੀ ਬਿਲੀਅਨ ਡਾਲਰ ਯੂਰਪ ਨੂੰ ਭੇਜੇ ਸੀ। ਅਮਰੀਕਾ ਨੇ ਉਹ ਡਾਲਰ ਯੂਰਪ ਨੂੰ ਭੇਜੇ ਗ੍ਰਾਂਟ ਦੇ ਤੌਰ 'ਤੇ, ਫਿਰ ਆਪਣੀ ਇੰਡਸਟਰੀ ਦਾ ਸਮਾਨ ਉੱਥੇ ਭੇਜਿਆ ਤਾਂ ਕਿ ਉਹ ਸਮਾਨ ਵਿਕੇ। ਯੂਰੋਪੀਅਨਸ ਨੇ, ਜੇ ਨਾ ਜਾਗ ਲਾਉਣ ਵਾਲੀ ਗੱਲ, ਯੂਰੋਪੀਅਨਸ ਨੇ ਪਹਿਲਾਂ ਅਮਰੀਕਾ ਤੋਂ ਹੀ ਭੇਜੇ ਪੈਸਿਆਂ ਦੇ ਨਾਲ ਅਮਰੀਕਾ ਦਾ ਹੀ ਸਮਾਨ ਖਰੀਦਿਆ, ਉਹਦੇ ਨਾਲ ਇੱਥੇ ਦੀ ਇੰਡਸਟਰੀ ਚੱਲ ਗਈ, ਜਿਹੜਾ ਚੱਕਰ ਸੀ ਇਸ ਹਿਸਾਬ ਨਾਲ ਘੁੰਮਿਆ ਕਿ ਅਮਰੀਕਾ ਦੀ ਝੰਡੀ। ਆਫਕੋਰਸ ਕਈ ਇੰਟਰਨੈਸ਼ਨਲ ਉਦੋਂ ਐਸਟੈਬਲਿਸ਼ਮੈਂਟਸ, ਕੁਝ ਇੰਸਟੀਟਿਊਸ਼ਨਸ ਵੀ ਇਹੋ ਜਿਹੀਆਂ ਸਥਾਪਿਤ ਕੀਤੀਆਂ ਗਈਆਂ ਸੈਕਿੰਡ ਵਰਲਡ ਵਾਰ ਤੋਂ ਬਾਅਦ, ਜਿਹਨੇ ਅਮਰੀਕਾ ਦੇ ਹੱਥ ਦੇ ਵਿੱਚੋਂ ਝੰਡੀ ਫੜਾ ਦਿੱਤੀ ਸਰਪੰਚੀ ਦੀ। ਪਰ ਅੱਗੇ ਜਾਂਦੇ ਕੀ ਹੋਏਗਾ?
ਇਸ ਵੇਲੇ ਜਿਹੜੀਆਂ ਇੰਟਰ ਡਿਪੈਂਡੈਂਸ ਕਹਿ ਲਓ ਜਾਂ ਜਿਹੜੀਆਂ ਟਾਈਜ਼ ਨੇ, ਟ੍ਰੇਡ ਟਾਈਜ਼, ਉਹਨਾਂ ਦੀ ਇੱਕ ਮਿਸਾਲ ਦੇਖੋ
ਜੀ,
ਕਿ ਹੁਣ ਡੋਨਲਡ ਟਰੰਪ ਵੱਲੋਂ ਅਮਰੀਕਾ ਵੱਲੋਂ ਆਪਣੇ ਕਲੋਜੈਸਟ ਐਲਾਏ ਕੈਨੇਡਾ ਦੇ ਉੱਤੇ ਟੈਰਿਫਸ ਲਗਾਈਆਂ ਗਈਆਂ। ਕੈਨੇਡਾ ਨੇ ਰਿਟੈਲੀਏਸ਼ਨ ਦੇ ਵਿੱਚ ਅੱਜ ਤੋਂ ਨਵੀਆਂ ਟੈਰਿਫਸ ਲਗਾ ਦਿੱਤੀਆਂ 50% ਤੱਕ ਦੀਆਂ ਔਨ ਅ ਲਿਸਟ ਆਫ ਥਿੰਗਸ। ਉਹਨਾਂ ਲਿਸਟ ਆਫ ਥਿੰਗਸ ਦੇ ਵਿੱਚ ਸਮਾਰਟਫੋਨਸ ਵੀ ਹੈਗੇ ਨੇ,
ਹਾਂਜੀ।
ਪਰ ਅਮਰੀਕਾ ਦਾ ਜਿਹੜਾ ਨੰਬਰ, ਸੋ ਕੈਨੇਡਾ ਨੇ ਅਮਰੀਕਾ ਦੇ ਸਮਾਰਟਫੋਨਸ ਦੇ ਉੱਤੇ 50% ਟੈਰਿਫ ਲਾ ਦਿੱਤੀ। ਅਮਰੀਕਾ ਦਾ ਨੰਬਰ ਇੱਕ ਸਮਾਰਟਫੋਨ ਕਿਹੜਾ ਹੈ? ਆਈਫੋਨ। ਆਈਫੋਨ ਦੇ ਉੱਤੇ ਫਿਰ ਕੀ ਮਤਲਬ 50% ਟੈਰਿਫ ਲੱਗੇਗਾ?
ਨਹੀਂ ਲੱਗੇਗਾ।
ਜਵਾਬ ਹੈ ਨਹੀਂ। ਕਿਉਂਕਿ ਜਿਹੜਾ ਉਹ ਆਈਫੋਨ ਹੈ ਅਮਰੀਕਾ ਵਿੱਚ ਬਣਦਾ ਹੀ ਨਹੀਂ,
ਉਹ ਚਾਈਨਾ ਵਿੱਚ ਬਣਦਾ,
ਉਹ ਬਣਦਾ ਚਾਈਨਾ ਦੇ ਵਿੱਚ ਹੈ,
ਤੇ ਕੈਨੇਡਾ ਨੇ ਚਾਈਨਾ ਉੱਪਰ ਟੈਰਿਫ ਲਾਇਆ ਨੇ।
ਉਹ ਯੂਐਸ ਓਰੀਜਨ ਦਾ ਪ੍ਰੋਡਕਟ ਨਹੀਂ ਹੈ
ਜੀ,
ਉਹ ਚਾਈਨੀਜ਼ ਓਰੀਜਨ ਦਾ ਪ੍ਰੋਡਕਟ ਹੈ ਆਈਫੋਨ। ਸੋ ਖੇਡ ਹੋ, ਕੈਨੇਡਾ ਨੇ ਅਮਰੀਕਾ ਉੱਤੇ ਲਾਇਆ ਟੈਰਿਫ
ਜੀ,
ਕੈਨੇਡਾ ਨੇ ਅਮਰੀਕਾ ਦੇ ਸਮਾਰਟਫੋਨ ਦੇ ਉੱਤੇ ਲਾਇਆ 50% ਟੈਰਿਫ, ਅਮਰੀਕਾ ਦਾ ਨੰਬਰ ਇੱਕ ਸਮਾਰਟਫੋਨ ਹੈ ਆਈਫੋਨ, ਆਈਫੋਨ ਦੇ ਉੱਤੇ ਲੱਗਣਾ ਹੀ ਨਹੀਂ ਟੈਰਿਫ,
ਉਹਦੇ ਉੱਪਰ ਟੈਰਿਫ ਲੱਗਣਾ।
ਸੋ ਇਹ ਦਿਸ ਇਜ਼ ਦਾ ਰਿਐਲਿਟੀ ਆਫ ਦਾ ਵਰਲਡ ਆਰਡਰ ਰਾਈਟ ਨਾਓ।
ਸਹੀ ਗੱਲ ਹੈ। ਤੇ ਜੇ ਡੋਨਲਡ ਟਰੰਪ ਕਹਿੰਦੇ ਨੇ ਕੈਨੇਡੀਅਨ ਕੰਪਨੀ ਬੰਬਾਰਡੀਅਰ ਦੇ ਉੱਪਰ ਅਸੀਂ 50% ਟੈਰਿਫ ਲਾਉਣੇ ਨੇ, ਤੁਹਾਡੇ ਜਹਾਜ਼ ਅਸੀਂ ਅਮਰੀਕਾ 'ਚ ਵਿਕਣ ਨਹੀਂ ਦੇਣੇ, ਤਾਂ ਉਹਦੇ ਨਾਲ ਅਮਰੀਕਾ ਦੇ ਵਿੱਚ ਬੰਬਾਰਡੀਅਰ ਦੇ 3500 ਮੁਲਾਜ਼ਮ, ਅਤੇ ਅਮਰੀਕਾ ਦੇ ਵਿੱਚ ਬੰਬਾਰਡੀਅਰ ਦਾ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਵੱਡਾ ਡਿਸਟ੍ਰੀਬਿਊਸ਼ਨ ਹੱਬ ਸ਼ਿਕਾਗੋ ਵਾਲਾ, ਉਹ ਪ੍ਰਭਾਵਿਤ ਹੁੰਦੇ ਨੇ, ਜਿਹਦਾ ਇੰਪੈਕਟ ਅਮੈਰੀਕਨ ਇਕੋਨਮੀ ਉੱਪਰ ਪੈਣਾ ਜੀ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਅਤੇ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ।
ਥੈਂਕ ਯੂ ਬਾਏ, ਬਾਏ ਦ ਵੇ
ਹਾਂਜੀ,
ਕੱਲ੍ਹ ਨਵਾਂ ਆਈਫੋਨ ਅਨਾਊਂਸ ਹੋ ਰਿਹਾ।
ਹਾਂ, ਕੱਲ੍ਹ 8 ਤਰੀਕ ਨੂੰ। ਓ ਯੈਸ ਯੈਸ, ਫੋਲਡ ਵਾਲਾ ਆਏਗਾ ਫਿਰ
9 ਤਰੀਕ,
ਕੱਲ੍ਹ 9 ਹੈ ਯਾਰ ਸੱਚ, 8 ਤਾਂ ਅੱਜ ਆ
ਜੀ। ਅਤੇ ਯਾ ਆਈਫੋਨ ਅਲਟਰਾ ਕਹਿ ਰਹੇ ਸ਼ਾਇਦ, ਉਹਨੂੰ ਨਾਮ ਸੁਣਨ 'ਚ ਆ ਰਿਹਾ, ਬਾਕੀ ਫੋਲਡਿੰਗ ਆਈਫੋਨ ਹੋਏਗਾ, ਆਪਾਂ ਉਹਦੇ ਬਾਰੇ ਪਹਿਲਾਂ ਗੱਲ ਕਰ ਚੁੱਕੇ
ਜੀ, ਕੀਤੀ ਕਾਫੀ ਸਟਾਕ ਡਿੱਗਿਆ ਐਪਲ ਦਾ ਅੱਜ। ਅਤੇ ਹਿਸਟਰੀ ਹਿਸਟੋਰੀਕਲੀ ਜਦੋਂ ਕਦੇ ਐਪਲ ਵੱਲੋਂ ਨਵਾਂ ਕੋਈ ਪ੍ਰੋਡਕਟ ਲਾਂਚ ਕੀਤਾ ਜਾਂਦਾ, ਉਹ ਤੋਂ ਬਾਅਦ ਸਟਾਕ ਦੀ ਵੈਲਿਊ ਡਿੱਗਦੀ ਆ,
ਕਿਉਂਕਿ ਉਹ ਪਹਿਲਾਂ ਹਾਈਪ ਨਹੀਂ ਹੁੰਦੀ, ਬਿਲਡ ਅਪ ਇੰਨਾ ਕਰ ਦਿੰਦੇ, ਜਿਵੇਂ ਸਾਡੇ ਅੱਗੇ ਆਈਫੋਨ ਆ ਰਿਹਾ, ਆਈਫੋਨ ਆ ਰਿਹਾ,
ਇਟਸ ਪ੍ਰਾਈਸਡ।
ਹਾਂ, ਐਂਡ ਪਿਛਲੇ 10 ਸਾਲਾਂ ਤੋਂ ਅਸੀਂ ਦੇਖਿਆ ਕਿ ਜਿਹੜੇ ਉਹ ਹਾਈਪ ਹੁੰਦੀ ਹੈ, ਜੋ ਨਵਾਂ ਕੋਈ ਆਈਫੋਨ ਲਾਂਚ ਹੁੰਦਾ, ਉਹ ਬੜਾ ਇਨਕਰੀਮੈਂਟਲ ਜੇ ਅਪਗ੍ਰੇਡਸ ਹੁੰਦੇ ਨੇ, ਪਰ ਇਸ ਵਾਰ ਬਿਕਾਜ਼ ਜੌਨ ਟਰਨਸ ਇਜ਼ ਐਟ ਦੀ ਹੈਲਮ, ਸੋ ਕੁਡ ਥਿੰਗਸ ਬੀ ਡਿਫਰੈਂਟ ਦਿਸ ਟਾਈਮ। ਸੋ
ਨਿਊਯਾਰਕ ਟਾਈਮਸ,
ਨਿਊਯਾਰਕ ਵੀ ਹੈ, ਐਕਸਾਈਟਿੰਗ ਹੋਏਗਾ।
ਨਿਊਯਾਰਕ ਟਾਈਮਸ ਨੇ ਇੱਕ ਆਰਟੀਕਲ ਛਾਪਿਆ, ਐਪਲ ਟੂ ਮੇਕ ਫਰਸਟ ਬਿਗ ਚੇਂਜ ਟੂ ਆਈਫੋਨਸ ਇਨ ਈਅਰਸ, ਫੋਲਡਿੰਗ ਆਈਫੋਨ।
ਸੋ ਇਹਦੀ ਹਾਈਪ ਬਹੁਤ ਜ਼ਿਆਦਾ ਹੈ।
ਸ਼ਾਓਮੀ ਵਾਲਿਆਂ ਨੇ ਰਿਲੀਜ਼ ਕੀਤਾ, 3 ਵਾਰੀ ਖੁੱਲਦਾ
ਉਹਦਾ,
ਟ੍ਰਿਪਲ ਫੋਲਡ,
ਵਾਵੇ ਵਾਲਿਆਂ ਦਾ ਆਲਰੇਡੀ
ਹੈਗਾ, ਵਾਵੇ ਵਾਲਿਆਂ ਦਾ ਆਲਰੇਡੀ ਹੈਗਾ।
ਸੋ ਵੈਸੇ ਸੈਮਸੰਗ ਨੇ ਵੀ ਕੀਤਾ ਹੋਇਆ ਟ੍ਰਾਈਫੋਲਡ,
ਹੈਗਾ
ਉਹਨਾਂ ਦਾ, ਪਰ ਉਹ ਬਹੁਤ ਮਹਿੰਗਾ ਅਤੇ ਉਹ ਬੜਾ ਪ੍ਰੈਕਟੀਕਲ ਨਹੀਂ ਹੈ। ਅਤੇ ਸੋ ਗੱਲ ਇਹ ਵੀ ਐਪਲ ਐਪਲ ਹੈ, ਉਹਨਾਂ ਦਾ ਜਿਹੜਾ ਇੱਕ ਕਹਿ ਲਓ ਕਿ ਈਕੋ ਸਿਸਟਮ ਹੈ, ਜਿਹੜੇ ਉਹਨਾਂ ਦੇ ਫੈਨਸ ਨੇ ਉਹ ਬੜੇ ਕਹਿ ਲਓ ਵੀ ਡਾਈ ਹਾਰਡ ਫੈਨਸ ਨੇ,
ਕੱਲ੍ਹ ਪਤਾ ਲੱਗੇਗਾ,
ਅੰਧ ਭਗਤ ਕਹਿ ਲਓ ਤੁਸੀਂ ਹੈਗੇ ਨੇ ਜਿਹੜੇ ਐਪਲ ਦੇ। ਸੋ ਉਹਨਾਂ ਦੇ ਸਿਰ ਤੇ ਕੀ ਐਪਲ ਦੀ ਜਿਹੜੀ ਤੂਤੀ ਆ ਬੋਲਦੀ ਰਹੇਗੀ ਕਿ ਨਹੀਂ,
ਕੱਲ੍ਹ ਪਤਾ ਲੱਗੇਗਾ ਐਪਲ ਮਿੱਠਾ ਹੈ ਕਿ ਖੱਟਾ ਹੈ। ਅਸੀਂ ਮੈਂ ਜਸਟ ਟ੍ਰਾਇੰਗ ਟੂ ਲੁੱਕ ਅਪ ਕਿ ਐਪਲ ਦੀ ਸਟਾਕ ਪ੍ਰਾਈਸ ਇਸ ਵੇਲੇ ਕੀ ਆ, APPL ਉਹਨਾਂ ਦਾ ਟਿੱਕਰ ਆ, ਆ ਲਓ ਇਸ ਵੇਲੇ ਤਕਰੀਬਨ 1.25% ਸਟਾਕ ਡਿੱਗਿਆ ਹੋਇਆ, $316 $26 ਅਮਰੀਕੀ ਡਾਲਰ ਦਾ ਇੱਕ ਐਪਲ ਦਾ ਸ਼ੇਅਰ ਹੈ, ਜਿਹੜਾ ਕਿ ਪਿਛਲੇ 5 ਦਿਨਾਂ ਦੇ ਵਿੱਚ ਤਕਰੀਬਨ 19 ਵੈਲਿਊ 'ਤੇ ਹੀ ਹੈਗਾ। ਇਸ ਸਾਲ ਹੁਣ ਤੱਕ ਐਪਲ ਦਾ ਸਟਾਕ 16.5% ਵਧਿਆ।
ਸੋ ਕੱਲ੍ਹ ਨੂੰ,
ਸੋ ਉਹੀ ਗੱਲ ਆ ਨਾ ਕਿ ਹਾਈਪ ਇੰਨੀ ਜ਼ਿਆਦਾ ਕਿ ਇਟਸ ਆਲਰੇਡੀ ਪ੍ਰਾਈਸਡ ਇਨ।
ਐਗਜੈਕਟਲੀ, ਅਤੇ ਜਿਹੜਾ ਕੱਲ੍ਹ ਨੂੰ ਆਈਫੋਨ ਲਾਂਚ ਹੋਏਗਾ, ਅਲੋਟ ਵਿਲ ਡਿਪੈਂਡ ਕਿ ਫੋਲਡ ਆਈਫੋਨ ਹੋਣਾ ਮਹਿੰਗਾ ਹੈ, ਇਹ ਪ੍ਰੋ ਆਈਫੋਨ ਤੋਂ ਵੀ ਜ਼ਿਆਦਾ ਮਹਿੰਗਾ ਹੋਏਗਾ, ਪ੍ਰੋ ਮੈਕਸ ਤੋਂ ਵੀ ਮਹਿੰਗਾ ਹੋਏਗਾ। ਸੋ ਦੇ ਵਿਲ ਹੈਵ ਟੂ ਬਿਲਡ ਅ ਕੇਸ,
ਫਾਈਨੈਂਸਿੰਗ ਅਮਰੀਕਾ 'ਚ
ਤਾਂ ਹੈ, ਪਰ ਫਿਰ ਵੀ ਮਤਲਬ ਹੈ ਤਾਂ ਮਹਿੰਗਾ ਹੀ, ਅਤੇ ਉਹ ਦੇ ਵਿਲ ਹੈਵ ਟੂ ਬਿਲਡ ਅ ਕੇਸ ਕਿ ਤੁਸੀਂ ਵੀ ਉਹ ਫੋਲਡਿੰਗ ਆਈਫੋਨ ਕਿਉਂ
ਕਿਉਂ ਖਰੀਦਣਾ।
ਸੋ ਉਹਨਾਂ ਨੂੰ ਕੁਝ ਉੱਥੇ ਲਾਈਵ ਡੈਮੋਸ ਦੇਣੇ ਪੈਣਗੇ ਕਿ ਮਲਟੀ ਟਾਸਕਿੰਗ ਇੱਥੇ ਬਹੁਤ ਵਧੀਆ ਹੋਏਗੀ, ਇਹਦੇ ਨਾਲ ਤੁਸੀਂ ਇਹ ਕਰ ਸਕਦੇ ਹੋ, ਉਹ ਕਰ, ਸਮਝਾਉਣਾ ਪਏਗਾ ਆਮ ਜਨਤਾ ਨੂੰ ਕਿ ਤੁਸੀਂ $2500 ਇੱਕ ਫੋਨ ਦੇ ਉੱਤੇ ਕਿਉਂ ਖਰਚ ਕਰੋਗੇ। ਸੋ ਇਹ ਵੀ ਕਿਹਾ ਜਾ ਰਿਹਾ ਵੀ ਜਿਹੜਾ ਇਹਨਾਂ ਦਾ ਪ੍ਰੋ ਜਿਹੜਾ ਮੈਕਬੁੱਕ ਹੈ, ਮੈਕਬੁੱਕ ਪ੍ਰੋ ਜਿਹੜਾ ਇਹਨਾਂ ਦਾ ਸਭ ਤੋਂ ਪਾਵਰਫੁੱਲ ਜਿਹੜਾ ਲੈਪਟਾਪ ਹੈ, ਉਹਦੇ ਨਾਲੋਂ ਵੀ ਸ਼ਾਇਦ ਮਹਿੰਗਾ ਹੋਵੇ ਉਹ ਫੋਨ। ਸੋ ਵੀ ਕੋਈ ਕੈਨੇਡੀਅਨ, ਕੋਈ ਵੀ ਜਿਹੜਾ ਕੋਈ ਯੂਜ਼ਰ ਹੈ, ਕੋਈ ਵਿਅਕਤੀ ਹੈ, ਉਹ ਕਿਉਂ ਖਰੀਦੇਗਾ ਉਹ ਫੋਨ। ਸੋ ਦੇ ਵਿਲ ਹੈਵ ਟੂ ਸੈਲ ਦੈਟ ਕੇਸ, ਉਹ ਸਮਝਾਉਣਾ ਪਏਗਾ, ਅਤੇ ਬਾਕੀ ਥੋੜ੍ਹੀ ਅੰਧ ਭਗਤੀ ਜਿਹੜੀ ਆ ਉਹ ਕੰਮ ਆਏਗੀ।
ਜੀ ਜੀ, ਕੇਸ ਵੀ ਵਿਕਣਗੇ ਉਸ ਫੋਨ ਦੇ, ਕੇਸ ਵੀ ਦੋ ਦੇਖਿਓ, $100-$150 ਦਾ ਕੇਸ ਆਏਗਾ।
ਜੀ ਜੀ, ਅਤੇ ਲੋਟ ਵਿਲ ਡਿਪੈਂਡ ਔਨ ਦਾ ਪ੍ਰਾਈਸ, ਕਿ ਪ੍ਰਾਈਸ ਜਿਹੜਾ ਹੈ, ਕਿਉਂਕਿ ਜਿਹੜਾ ਸੈਮਸੰਗ ਵਾਲਿਆਂ ਨੇ ਆਪਣਾ ਜਿਹੜਾ ਇਸ ਤਰ੍ਹਾਂ ਦਾ ਪਾਸਪੋਰਟ ਸਾਈਜ਼ ਜਿਹੜਾ ਫੋਲਡ ਹੈ, ਫੋਲਡ 8
ਪ੍ਰਾਈਸ ਦੇ ਵਿੱਚ ਡਿਸਕਾਊਂਟ ਮਿਲ ਗਿਆ।
ਹਾਂ, ਉੱਥੇ ਉਹਨਾਂ ਨੇ $2000 ਦਾ ਰੱਖਿਆ US, ਕਿ US ਦੀ ਹੈ। ਸੋ ਇਹਨੂੰ ਜੇ ਕੈਨੇਡੀਅਨਸ ਵਿੱਚ ਕਰੋਗੇ, ਕੈਨੇਡੀਅਨ ਆਲਰੇਡੀ ਬੜਾ ਮਹਿੰਗਾ ਹੋ,
ਹੋਰ ਮਹਿੰਗਾ।
ਸੋ ਕੀ US ਦੇ ਵਿੱਚ ਆਈਫੋਨ ਦਾ ਪ੍ਰਾਈਸ 2000 ਤੋਂ 2200 ਦੀ ਰੇਂਜ ਵਿੱਚ ਹੋਏਗਾ, ਜਾਂ ਉਹ 2300 ਤੋਂ 2500 ਦੀ ਰੇਂਜ ਵਿੱਚ ਹੋਏਗਾ,
ਦੇਖਦੇ ਹਾਂ।
ਇੱਥੇ ਵੀ ਬੜਾ ਨਿਰਭਰ ਕਰੇਗਾ ਕਿ ਉਹਦੀ ਅਪਡੇਟ ਕਿਹੋ ਜਿਹੀ ਰਹਿੰਦੀ,
ਅਤੇ ਜਦੋਂ ਕੱਲ੍ਹ ਉਹ ਡੈਮੋ ਆਉਂਦਾ, ਉਸ ਤੋਂ ਬਾਅਦ ਇਸ ਚੀਜ਼ ਵਾਸਤੇ ਵੀ ਤਿਆਰ ਰਹੋ, ਨਾਲ ਦੀ ਨਾਲ ਇਹ ਵੀ ਦੱਸੀ ਜਾਣਾ, ਪੋਸਟ ਆਉਣਗੀਆਂ ਵੀ ਸੈਮਸੰਗ 'ਚ ਇਹ ਚੀਜ਼ 4 ਸਾਲ ਤੋਂ ਹੀ ਆ।
ਹਾਂ ਹਾਂ,
ਉਹ ਹਮੇਸ਼ਾ ਹੀ ਹੁੰਦਾ। ਕੱਲ੍ਹ ਸਵੇਰੇ ਆਪਣੇ ਟਾਈਮ ਮੁਤਾਬਕ 10 ਵਜੇ ਆ, ਕੈਲੀਫੋਰਨੀਆ 'ਚ ਹੀ ਆ ਨਾ, ਉਹ ਪੈਸੀਫਿਕ ਸਮੇਂ ਮੁਤਾਬਕ ਹੀ ਕਰਦੇ ਆ ਆਪਣਾ ਜਿਹੜਾ ਇਵੈਂਟ ਆ। ਸੋ ਬਸ ਜੀ, ਬਹੁਤ ਬਹੁਤ ਧੰਨਵਾਦ,
ਥੈਂਕ ਯੂ ਵਿਜੇ ਜੀ,
ਹੈਵ ਅ ਗੁੱਡ ਡੇ,
ਯੂ ਐਸ ਵੈਲ,
ਥੈਂਕ ਯੂ। ਮੈਂ ਬਿਸਕੁਟਾਂ ਦੇ ਪੈਕਟ ਦੀ ਗੱਲ ਕਰ ਰਿਹਾ ਸੀ।
ਠੀਕ ਹੈ ਜੀ, ਆਈ ਹੈਵ ਦੈਟ ਐਸ ਵੈਲ, ਥੈਂਕ ਯੂ,
ਥੈਂਕ ਯੂ। ਯਾ, ਦੈਟਸ ਰਾਈਟ, ਬਸ ਜੀ, ਬਹੁਤ ਬਹੁਤ ਸ਼ੁਕਰੀਆ।